Well, we better live up.
If it's good enough for you all, it's good enough for us.
ਜੇ ਇਹ ਤੁਹਾਡੇ ਸਭਨਾਂ ਦੇ ਲਈ ਬਹੁਤ ਵਧੀਆ ਆ ਤਾਂ ਇਹ ਸਾਡੇ ਸਭਨਾਂ ਦੇ ਲਈ ਵੀ ਬਹੁਤ ਵਧੀਆ ਆ। ਭਲੇ ਇਹ ਤਾਂ ਬਹੁਤ ਮਿੱਠੀ ਤੇ ਸੋਹਣੀ ਗੱਲ ਆ। ਤੁਹਾਡਾ ਧੰਨਵਾਦ, ਤੁਹਾਡਾ ਧੰਨਵਾਦ ਮੇਰੇ ਛੋਟੇ ਭਰਾ, ਤੁਹਾਡਾ ਧੰਨਵਾਦ ਬੱਚਿਓ। ਮੈਂ ਯਕੀਨਨ ਤੁਹਾਡਾ ਬਹੁਤ ਧੰਨਵਾਦੀ ਹਾਂ ਤੇ ਪਰਮੇਸ਼ਵਰ ਤੁਹਾਨੂੰ ਬਰਕਤ ਬਖਸ਼ੇ। ਤੁਸੀਂ ਜਾਣਦੇ ਹੋ ਯਸੂ ਨੇ ਕਿਹਾ ਜੇ ਤੁਸੀਂ ਇਹਨਾਂ ਛੋਟੇ ਤੋਂ ਛੋਟਿਆਂ ਦੇ ਨਾਲ ਕੀਤਾ ਤਾਂ ਤੁਸੀਂ ਮੇਰੇ ਨਾਲ ਕੀਤਾ। ਤੁਸੀਂ ਆਉਣ ਵਾਲੇ ਕੱਲ ਦੇ ਆਦਮੀ ਤੇ ਔਰਤਾਂ ਹੋ, ਜੇ ਕੱਲ ਹੋਇਆ ਤਾਂ ਤੁਸੀਂ ਹੋਵੋਗੇ।
That's the prettiest, kind of hardest of all my keepers. Grandfather has to get his right. My faith in the grain of mustard seems to mess each other up. Isn't that beautiful? I think you live. Dear brother, then, a friend, we're hoping you'll be blessed with all the things you found in love and all that happened. And I pray, Lord Jesus, richly bless you. Well, that's really cute. Thank you, sweetheart. Each and every one of you. That's really nice.
Brother Bram, I believe you agree we got a good Sunday school teacher.
You sure have. Oh, this is so done up so nice, I hate to undo it. Please. I bet one of the mommies did this one. Is that right?
Don't be so slow.
Huh?
You don't have to be so slow.
Well, I have to. It won't jump out.
No.
Oh, my.
Isn't that beautiful?
Oh. Oh, oh, oh. That's really
cool.
Little gold back. We don't go to wonder which family he belongs to. He's precious in every picture. I'm going to show you.
Oh, yeah. Really, really.
My children, that's the hornet plane. And I'll take this and hang it in our new home. And I suppose as long as we have a home, we'll have this in memory of this little Sunday school here at Prescott. I give thanks to God. I give thanks unto the Lord for everything. I give thanks unto God for such fine little boys and girls as you all is to think of me in this time. God bless all of you. Thanks a lot. Yeah, really good. Inspiration, that's just what we want, something like that to happen.
And now, I believe the young girls are going to give us a song or two, and the Brother Bram will take them. This is a song that the young ladies are going to dedicate to you. Mary Frances is our director, singer. But I often feel sorry for her. She never knows what we're going to do until the last minute.
That's much better.
And Jesus was.
Let's just everyone sing the chorus before we turn it over to Brother Brown.
Oh, how I love you.
ਮੈਂ ਯਕੀਨ ਕਰਦਾ ਆ ਕਿ ਇਸ ਸਭ ਕੁਝ ਦੇ ਬਾਅਦ ਮੈਂ ਹੁਣ 4 ਘੰਟੇ ਤੱਕ ਪ੍ਰਚਾਰ ਕਰ ਸਕਦਾ ਆ। ਮੈਂ ਸੋਚਣਾ ਸ਼ੁਰੂ ਕੀਤਾ ਕਿ ਮੈਂ ਥਕਾਵਟ ਮਹਿਸੂਸ ਕਰ ਰਿਹਾ ਆ। ਕੋਈ ਅਚਰਜ ਨਹੀਂ ਕਿ ਤੁਸੀਂ ਛੋਟੀਆਂ ਕੁੜੀਆਂ ਬਹੁਤ ਵਧੀਆ ਗਾ ਸਕਦੀਆਂ ਹੋ। ਤੁਸੀਂ ਛੋਟੇ ਮੁੰਡੇ ਤੇ ਕੁੜੀਆਂ ਧਿਆਨ ਦਿਓ ਕਿ ਕਿਵੇਂ ਤੁਹਾਡੀਆਂ ਵੱਡੀਆਂ ਭੈਣਾਂ ਤੇ ਮਾਵਾਂ ਗਾਉਂਦੀਆਂ ਹਨ ਤੇ ਬਹੁਤ ਹੀ ਸੁੰਦਰ ਗਾਇਕ ਹਨ। ਇਹ ਸੱਚ ਵਿਚ ਬਹੁਤ ਹੀ ਸੋਹਣਾ ਤੇ ਸੁੰਦਰ ਗਾਉਣਾ ਆ। ਇਹ ਛੋਟੀ ਕੁੜੀ ਕੌਣ ਆ ਜਿਹਨੇ ਗਾਣੇ ਦੀ ਅਗਵਾਈ ਕੀਤੀ? ਕੀ ਤੂੰ ਉਹ ਹੀ ਕੁੜੀ ਨਹੀਂ ਆ ਜਿਹਨੂੰ ਮੈਂ ਉੱਥੇ ਮਿਲਿਆ ਸਾਂ? ਯਕੀਨਨ ਤੁਹਾਡੀ ਸਭਨਾ ਦੀ ਬਹੁਤ ਹੀ ਸੁੰਦਰ ਆਵਾਜ਼ ਆ। ਮੇਰਾ ਭਰੋਸਾ ਆ ਕਿ ਸਭ ਤੋਂ ਵਧੀਆ ਗਾਉਣਾ ਜਿਹੜਾ ਮੈਂ ਕਦੇ ਸੁਣਿਆ ਆ ਉਹ ਇੱਥੇ ਮੌਜੂਦ ਆ। ਤੁਸੀਂ ਸਭ ਗਾਉਣ ਦਾ ਅਭਿਆਸ ਹਰ ਸਮੇਂ ਕਰਦੇ ਰਹਿੰਦੇ ਹੋ। ਅੱਛਾ ਜੀ, ਮੈਂ ਦੱਸਣਾ ਚਾਹੁੰਦਾ ਆ ਕਿ ਯਕੀਨਨ ਤੁਸੀਂ ਇੱਕ ਚੰਗੇ ਗਾਉਣ ਦੀ ਦਾਤ ਨਾਲ ਨਵਾਜੇ ਗਏ ਹੋ। ਮੈਂ ਚੰਗੇ ਗਾਉਣ ਨੂੰ ਪਸੰਦ ਕਰਦਾ ਹਾਂ। ਮੈਂ ਅਸਲੀ ਚੰਗੇ ਗਾਉਣ ਨੂੰ ਬਹੁਤ ਪਸੰਦ ਕਰਦਾ ਹਾਂ। ਮੈਂ ਸਦਾ ਹੀ ਆਖਿਆ ਆ ਕਿ ਜਦ ਮੈਂ ਸਵਰਗ ਵਿੱਚ ਜਾਵਾਂਗਾ ਤਾਂ ਮੈਂ ਉੱਥੇ ਰਹਾਂਗਾ ਜਿੱਥੇ ਉਹ ਗਾਉਂਦੇ ਹਨ ਤੇ ਸੁਣਨਾ ਚਾਹੁੰਦਾ ਆ। ਮੇਰਾ ਢਿੱਡ ਕਦੇ ਵੀ ਗਾਉਣ ਦੇ ਸੁਣ ਨਾਲ ਨਹੀਂ ਭਰਿਆ ਆ। ਤੁਸੀਂ ਜਾਣਦੇ ਹੋ ਕਿ ਗਾਉਣਾ ਹੌਸਲਾ ਵਧਾਉਂਦਾ ਆ। ਕੀ ਤੁਸੀਂ ਇਹ ਜਾਣਦੇ ਹੋ? ਕੀ ਤੁਸੀਂ ਨਹੀਂ ਜਾਣਦੇ? ਸੈਨਿਕ ਲੋਕ ਜਦੋਂ ਜੰਗ ਨੂੰ ਜਾਂਦੇ ਹਨ ਤੁਸੀਂ ਜਾਣਦੇ ਹੋ ਕਿ ਉਹ ਕੀ ਕਰਦੇ ਹਨ? ਉਹ ਸੰਗੀਤ ਵਜਾਉਂਦੇ ਤੇ ਗਾਣੇ ਗਾਉਂਦੇ ਹਨ ਤਾਂ ਕਿ ਸਿਪਾਹੀਆਂ ਦਾ ਹੌਸਲਾ ਵਧੇ। ਅਤੇ ਜਦ ਅਸੀਂ ਜੰਗ ਵਿੱਚ ਜਾਂਦੇ ਹਾਂ ਤਾਂ ਅਸੀਂ ਭਜਨ ਗਾਉਂਦੇ ਹਾਂ ਤੇ ਅਗਾਂਹ ਜੰਗ ਦੇ ਮੈਦਾਨ ਵਿੱਚ ਵਧਣ ਲਈ ਇਹ ਸਾਡਾ ਹੌਸਲਾ ਵਧਾਉਂਦਾ ਆ। ਉਸ ਵਧੀਆ ਤੇ ਸੋਹਣੇ ਤੋਹਫੇ ਲਈ ਨਿਆਣਿਓ ਮੈਂ ਤੁਹਾਡਾ ਧੰਨਵਾਦੀ ਹਾਂ। ਅਤੇ ਇਹ ਹੈ ਸ਼੍ਰੀਮਤੀ ਬ੍ਰਾਨਮ, ਰਿਬਕਾ ਅਤੇ ਜੋਸਫ ਅਤੇ ਸਾਰਾ ਅਤੇ ਸਾਡੇ ਸਭਨਾਂ ਦੀ ਵੱਲੋਂ ਅਸੀਂ ਤੁਹਾਡੇ ਬਹੁਤ ਧੰਨਵਾਦੀ ਹਾਂ। ਇਹ ਕਹਿਣਾ ਕਠਿਨ ਆ ਕਿ ਕਿਵੇਂ ਉਹਨਾਂ ਛੋਟੇ ਬੱਚਿਆਂ ਨੂੰ ਦੱਸਿਆ ਜਾਵੇ। ਇਹ ਜਾਣਦੇ ਹੋਏ ਕਿ ਤੁਸੀਂ ਆਪਣੀਆਂ ਦਮੜੀਆਂ ਬਚਾਈਆਂ, ਮੈਂ ਇਹ ਲੈਣਾ ਤਾਂ ਨਹੀਂ ਚਾਹੁੰਦਾ। ਤੁਸੀਂ ਜਾਣਦੇ ਹੋ ਕਿ ਮੈਨੂੰ ਕਿੱਦਾਂ ਦਾ ਲੱਗਦਾ ਆ। ਮੈਂ ਇਹਨੂੰ ਲੈਣਾ ਨਹੀਂ ਚਾਹੁੰਦਾ, ਪਰ ਤਦ ਵੀ ਮੈਂ ਇਹਦੇ ਤੇ ਝਾਤੀ ਮਾਰੀ ਤੇ ਇਹਦੇ ਵਿਚ ਤਾਂ 300 ਰੁਪਏ ਦਾ ਬਿੱਲ ਸੀ। ਮੈਂ ਸੋਚਿਆ ਕਿ ਮੈਂ ਲੈ ਸਕਦਾ ਆ। ਮੈਂ ਸੋਚਿਆ ਮੈਂ ਕਿੱਦਾਂ ਕਰ ਸਕਦਾ ਹਾਂ, ਪਰ ਮੈਂ ਇੱਕ ਛੋਟੀ ਕਹਾਣੀ ਜਾਣਦਾ ਆ ਜਿਹੜੀ ਮੈਂ ਚਾਹੁੰਦਾ ਆ ਕਿ ਤੁਸੀਂ ਵੀ ਜਾਣ ਲਓ। ਇੱਕ ਦਿਨ ਇੱਕ ਵਿਧਵਾ ਔਰ ਸੀ ਤੇ ਉਹਦੇ ਢੇਰ ਸਾਰੇ ਨਿਆਣੇ ਸਨ। ਸ਼ਾਇਦ ਉਹਨਾਂ ਨਿਆਣਿਆਂ ਦਾ ਪਿਓ ਅਕਾਲ ਚਲਾਣਾ ਕਰ ਗਿਆ ਸੀ। ਉਹਦੇ ਕੋਲ ਸਿਰਫ ਦੋ ਹੀ ਦਮੜੀਆਂ ਸਨ ਤੇ ਉਹ ਇੱਕ ਸਮੇਂ ਗਲੀ ਦੇ ਵਿੱਚ ਆਈ ਅਤੇ ਇਹ ਉਸ ਵਿਧਵਾ ਦਾ ਦਸਵੰਧ ਸੀ। ਉਦਾਂ ਦੀਆਂ ਹੀ ਦਮੜੀਆਂ ਜਿੱਦਾਂ ਤੁਸਾਂ ਸਭਨਾ ਨਿਆਣਿਆਂ ਨੇ ਬਚਾਈਆਂ ਹਨ ਅਤੇ ਉਹਨੇ ਪਰਮੇਸ਼ਰ ਦੇ ਖਜ਼ਾਨੇ ਵਿੱਚ ਉਹ ਪਾ ਦਿੱਤੀਆਂ। ਯਿਸੂ ਉੱਥੇ ਖੜਾ ਉਹਨੂੰ ਤੱਕ ਰਿਹਾ ਸੀ ਅਤੇ ਮੈਂ ਅਕਸਰ ਹੈਰਾਨ ਹਾਂ ਕਿ ਜੇ ਮੈਂ ਉੱਥੇ ਖੜਾ ਹੁੰਦਾ ਤਾਂ ਮੈਂ ਕੀ ਕਰਦਾ। ਮੈਂ ਸ਼ਾਇਦ ਭੱਜ ਕੇ ਜਾਂਦਾ ਤੇ ਆਖਦਾ ਨਹੀਂ ਨਹੀਂ ਭੈਣ ਮੇਰੀਏ ਏਦਾਂ ਨਾ ਕਰ, ਸਾਨੂੰ ਇਹਦੀ ਲੋੜ ਨਹੀਂ ਆ, ਪਰ ਤੈਨੂੰ ਉਹਨਾਂ ਨਿਆਣਿਆਂ ਦੇ ਲਈ ਇਹ ਚਾਹੀਦੇ ਹਨ। ਵੇਖਿਆ ਜੇ ਮੈਂ ਤਾਂ ਨਹੀਂ ਸੀ ਉਹਨੂੰ ਇਹ ਕਰਨ ਦੇਣਾ, ਪਰ ਯਿਸੂ ਨੇ ਉਹਨੂੰ ਇਹ ਕਰਨ ਦਿੱਤਾ। ਵੇਖੋ ਉਹਨੇ ਉਸ ਵਿਧਵਾ ਨੂੰ ਉਹ ਪੈਸੇ ਪਾਉਣ ਦਿੱਤੇ। ਕਿਉਂ? ਕਿਉਂਕਿ ਯਿਸੂ ਜਾਣਦਾ ਆ ਕਿ ਲੈਣ ਨਾਲੋਂ ਦੇਣਾ ਵਧੀਕ ਮੁਬਾਰਕ ਆ। ਉਹ ਜਾਣਦਾ ਸੀ ਕਿ ਹੁਣ ਉਹ ਉਸ ਵਿਧਵਾ ਦੇ ਲਈ ਕੀ ਕਰੇਗਾ। ਵੇਖਿਆ ਜੇ ਤੋ ਨਿਆਣਿਓ, ਮੈਂ ਸਾਰੇ ਦਿਲ ਨਾਲ ਤੁਹਾਡਾ ਧੰਨਵਾਦੀ ਹਾਂ। ਮੈਂ ਤੁਹਾਡਾ ਸਭਨਾ ਦਾ ਇਸ ਵਧੀਆ ਸੰਗਤ ਦੇ ਸਮੇਂ ਦੇ ਲਈ ਧੰਨਵਾਦੀ ਹਾਂ। ਭਾਈ ਲੀਓ ਅਤੇ ਜੀਨ, ਅਸਲ ਵਿੱਚ ਮੇਰੇ ਲਈ ਉਪਾਸਨਾ ਦੇ ਇਹ 3 ਦਿਨ ਹੋ ਚੁੱਕੇ ਹਨ। ਇੱਥੋਂ ਤੱਕ ਕਿ ਬਾਹਰ ਜੰਗਲ ਵਿੱਚ ਵੀ ਜਦ ਮੈਂ ਜਾ ਕੇ ਤੇ ਆਪਣੇ ਆਪ ਵਿੱਚ ਸੋਚਣ ਦਾ ਯਤਨ ਕਰਦਾ ਹਾਂ ਕਿ ਮੈਂ ਤਾਂ ਸ਼ਿਕਾਰ ਖੇਡ ਰਿਹਾ ਹਾਂ। ਮੈਂ ਜਿੱਦਾਂ ਕਿਦਾਂ ਵੀ ਸੀ ਤੁਹਾਡੀ ਵੱਲ ਝਾਤੀ ਮਾਰੀ ਤੇ ਤੁਹਾਨੂੰ ਗੱਲਾਂ ਕਰਦੇ ਸੁਣਿਆ। ਅੱਜ ਦੁਪਹਿਰੇ ਤੁਹਾਡੇ ਘਰੇ ਆਉਣਾ ਮੇਰੇ ਧੰਨ ਭਾਗ ਸਨ। ਮੈਂ ਕਦੇ ਵੀ ਇਹਨਾਂ ਨੂੰ ਨਹੀਂ ਵੇਖਿਆ ਤੇ ਨਾ ਹੀ ਕਿਸੇ ਅੰਦਰੀ ਵੜਿਆ ਸਾਂ। ਮੈਂ ਤਾਂ ਇਹਨਾਂ ਨੂੰ ਪਿੰਡ ਆਖਾਂਗਾ, ਜਿਹੜੇ ਕਿ ਮੈਂ ਸ਼ਾਇਦ ਹੀ ਕਦੇ ਹੀ ਇਹਨੇ ਸਾਫ਼ ਸੁਥਰੇ ਘਰ ਤੇ ਲੋਕ ਵੇਖੇ ਹੋਣ ਤੇ ਦਿਲਾਂ ਵਿੱਚ ਮਸੀਹ ਤੇ ਸੁਸਮਾਚਾਰ ਦੇ ਲਈ ਬਹੁਤ ਹੀ ਆਦਰ ਤੇ ਮਾਣ। ਮੈਂ ਅਜਿਹਾ ਕਿਤੇ ਹੋਰ ਥਾਂ ਤੇ ਨਹੀਂ ਵੇਖਿਆ ਸੀ। ਯਕੀਨਨ ਇੱਕ ਠੀਕ ਮਾਰਗ ਤੇ ਤੁਰਨਾ ਸ਼ੁਰੂ ਕੀਤਾ ਆ ਤੇ ਤੁਰਦੇ ਹੀ ਜਾਓ ਤੇ ਪਰਮੇਸ਼ਵਰ ਤੁਹਾਡੇ ਸੰਗ ਹੋਵੇਗਾ। ਤੇ ਮੈਂ ਤੁਹਾਡੇ ਵਿੱਚੋਂ ਕੁਝ ਲੋਕਾਂ ਨੂੰ ਮਿਲਣਾ ਆ। ਉਦਣ ਮੈਂ ਇਹਨਾਂ ਭੈਣਾਂ ਨੂੰ ਵੇਖਿਆ ਸੀ, ਪਰ ਮੈਂ ਇਹਨਾਂ ਨੂੰ ਨਹੀਂ ਸਾਂ ਜਾਣਦਾ, ਕਿਉਂਕਿ ਜੋ ਸਭ ਕੁਝ ਮੈਂ ਵੇਖ ਸਕਿਆ ਸਾਂ ਇਹ ਉਹਨਾਂ ਟੋਪੀਆਂ ਦੇ ਹੇਠਾਂ ਉਹਨਾਂ ਦੇ ਨੱਕ ਤੇ ਅੱਖਾਂ ਹੀ ਸਨ। ਹੁਣ ਮੈਂ ਨਿਸ਼ਚਾ ਕਰਦਾ ਆ ਕਿ ਮੈਂ ਤੁਹਾਨੂੰ ਚੰਗੀ ਤਰ੍ਹਾਂ ਜਾਣਦਾ ਆ, ਭਾਈ ਲੀਓ ਅਤੇ ਜੀਨ ਦੀ ਸਦਭਾਵਨਾ ਦੇ ਦੁਆਰਾ, ਜਿਨ੍ਹਾਂ ਮੈਨੂੰ ਆਲੇ ਦੁਆਲੇ ਘੁਮਾਇਆ ਫਿਰਾਇਆ, ਤੁਹਾਡੇ ਘਰੀ ਲੈ ਕੇ ਗਏ ਤੇ ਛੋਟੇ ਬੱਚਿਆਂ ਨਾਲ ਹੱਥ ਮਿਲਾਉਣ ਦਾ ਮੌਕਾ ਮਿਲਿਆ। ਆਉਣ ਵਾਲੇ ਯੁੱਗ ਦੇ ਨਵੀ ਤੇ ਨਵੀਆ, ਜੇ ਕੋਈ ਯੁੱਗ ਆਇਆ ਤਾਂ ਤੁਸੀਂ ਜਾਣਦੇ ਹੋ ਯਿਸੂ ਛੋਟੇ ਬੱਚਿਆਂ ਨੂੰ ਪਿਆਰ ਕਰਦਾ ਆ, ਜਾਣਦੇ ਹੋ ਉਹ ਕਰਦਾ ਆ। ਇੱਕ ਵਾਰੀ ਇੱਕ ਛੋਟੇ ਮੁੰਡੇ ਦਾ ਨਾਮ ਮੂਸਾ ਸੀ। ਥੋੜੇ ਚਿਰ ਬਾਅਦ ਅਸਾਂ ਉਹਦੇ ਬਾਰੇ ਗੱਲਬਾਤ ਕਰਨੀ ਆ ਤੇ ਉਹ ਬਹੁਤ ਵਧੀਆ ਮੁੰਡਾ ਸੀ। ਜਾਣਦੇ ਹੋ ਕਿ ਕਿਹਨੇ ਉਹਨੂੰ ਵਧੀਆ ਬਣਾਇਆ ਜਾਂ ਚੰਗਾ ਮੁੰਡਾ ਬਣਨ ਵਿੱਚ ਕਿਹਨੇ ਉਹਦੀ ਮਦਦ ਕੀਤੀ? ਉਹਦੀ ਪਾਲਣਾ ਕਰਨ ਲਈ ਉਹਦੇ ਕੋਲ ਇੱਕ ਚੰਗੀ ਮਾਂ ਸੀ। ਵੇਖਿਆ ਜੇ ਇਹੋ ਹੀ ਚੀਜ਼ ਆ, ਉਹਦੀ ਨੇਕ ਮਾਂ ਨੇ ਉਹਨੂੰ ਪ੍ਰਭੂ ਦੀ ਸਿੱਖਿਆ ਦਿੱਤੀ। ਤੇ ਤੁਸੀਂ ਛੋਟੇ ਮੁੰਡੇ ਤੇ ਕੁੜੀਆਂ, ਤੁਹਾਡੀਆਂ ਵੀ ਮਾਵਾਂ ਉਸੇ ਹੀ ਕਿਸਮ ਦੀਆਂ ਹਨ ਜਿਹੜੀਆਂ ਪ੍ਰਭੂ ਦੀ ਸਿੱਖਿਆ ਦੇ ਕੇ ਤੁਹਾਡੀ ਪਾਲਣਾ ਕਰਦੀਆਂ ਹਨ। ਉਹਨਾਂ ਦੀ ਗੱਲਬਾਤ ਸੁਣੋ ਤੇ ਧਿਆਨ ਦਿਓ। ਤੁਸੀਂ ਜਾਣਦੇ ਹੋ ਕਿ ਬਾਈਬਲ ਵਿੱਚ ਪਹਿਲਾ ਹੁਕਮ ਕੀ ਆ? ਪਹਿਲਾ ਹੁਕਮ ਵਾਅਦੇ ਦੇ ਨਾਲ, ਪ੍ਰਤਿਗਿਆ ਦੇ ਨਾਲ। ਹੋ ਸਕਦਾ ਆ ਕਿ ਇਹਨਾਂ ਹੁਕਮਾਂ ਨੂੰ ਸਮਝਣ ਵਿੱਚ ਤੁਹਾਨੂੰ ਥੋੜੀ ਕਠਿਨਾਈ ਪੇਸ਼ ਆਵੇ। ਪਹਿਲਾ ਹੁਕਮ ਆ ਕਿ ਤੇਰੇ ਲਈ ਕੋਈ ਹੋਰ ਦੇਵਤਾ ਨਾ ਹੋਵੇ ਸਿਵਾਏ ਪਰਮੇਸ਼ਰ ਦੇ। ਅਤੇ ਪਹਿਲਾ ਹੁਕਮ ਜਿਹੜਾ ਬੱਚਿਆਂ ਦੇ ਲਈ ਵਾਅਦੇ ਦੇ ਨਾਲ ਆ, ਪਰ ਉਹ ਵੱਡਾ ਹੁਕਮ ਆ। ਵੇਖਿਆ ਜੇ ਇਹ ਬੱਚਿਆਂ ਦੇ ਲਈ ਆ। ਕੀ ਤੁਸੀਂ ਇਹ ਜਾਣਦੇ ਹੋ? ਵੇਖਿਆ ਜੇ ਉਹਨੇ ਆਖਿਆ, ਬੱਚਿਓ ਆਪਣੇ ਮਾਂ ਬਾਪ ਦੇ ਆਗਿਆਕਾਰ ਰਹੋ, ਤਾਂ ਕਿ ਜਿਹੜੀ ਭੂਮੀ ਤੁਹਾਡਾ ਪ੍ਰਭੂ ਪਰਮੇਸ਼ਰ ਤੁਹਾਨੂੰ ਦੇਵੇ ਉਹਦੇ ਉੱਤੇ ਤੇਰੇ ਜੀਉਣ ਦੇ ਦਿਨ ਲੰਮੇ ਹੋਣ। ਆਪਣੇ ਮਾਂ ਬਾਪ ਦੇ ਆਗਿਆਕਾਰ ਹੋ ਕੇ ਤਾਂ ਤੁਸੀਂ ਉਹ ਕੰਮ ਕਰੋ ਜੋ ਕਰ ਰਹੇ ਹੋ, ਤਾਂ ਕਿ ਇਹ ਗੱਲ ਤੁਹਾਡੀ ਉਮਰ ਨੂੰ ਧਰਤੀ ਉੱਤੇ ਵਧਾਵੇ ਜਿਹੜੀ ਪ੍ਰਭੂ ਨੇ ਤੁਹਾਨੂੰ ਦਿੱਤੀ ਆ। ਉਹਦੀ ਸੇਵਾ ਕਰਨ ਲਈ ਤੁਹਾਨੂੰ ਵਧੇਕ ਸਮਾਂ ਮਿਲੇ। ਮੇਰੀ ਆਸ ਆ ਕਿ ਮੈਂ ਇਹਨਾਂ ਨਿਆਣਿਆਂ ਵਿੱਚ ਪ੍ਰਚਾਰਕਾਂ, ਗਵਈਆਂ ਤੇ ਮੁਨਾਦਾਂ ਦਾ ਟੋਲਾ ਆਉਣ ਵਾਲੇ ਦਿਨ ਲਈ ਵੇਖਦਾ ਹਾਂ। ਜੇ 5.5 ਦਿਨ ਬਾਅਦ ਕੋਈ ਦਿਨ ਆਇਆ ਤਾਂ ਤੇ ਇੱਥੇ ਸਿਰਫ ਇੱਕ ਹੀ ਗੱਲ ਆ, ਤੁਸੀਂ ਆਦਮੀ ਨੂੰ ਭਲਿਆਈ ਨਾਲ ਮਾਰ ਦਿਓ। ਮੈਂ ਇੰਨਾ ਖਾਧਾ ਕਿ ਜਦ ਮੈਂ ਖਾ ਨਾ ਸਕਿਆ ਤਦ ਹਟਿਆ। ਮੇਰੀ ਕਦੇ ਵੀ ਏਦਾਂ ਦੀ ਟਹਿਲ ਸੇਵਾ ਨਹੀਂ ਹੋਈ। ਜੇ ਮੈਂ ਸੁਰਗ ਤੋਂ ਉਤਰ ਕੇ ਕੋਈ ਫਰਿਸ਼ਤਾ ਬਣ ਕੇ ਵੀ ਆਉਂਦਾ ਤਾਂ ਵੀ ਮੇਰੀ ਇੰਨੀ ਵਧੀਆ ਸੇਵਾ ਨਾ ਹੁੰਦੀ। ਕੇਵਲ ਮੈਂ ਸਿਰਫ ਇੱਕ ਹੀ ਗੱਲ ਤੁਹਾਨੂੰ ਕਹਿ ਸਕਦਾ ਆ ਕਿ ਤੁਹਾਡਾ ਧੰਨਵਾਦ। ਜੇ ਸ਼ਾਇਦ ਕਦੇ ਤੁਸੀਂ ਮੇਰੇ ਸ਼ਹਿਰ ਤੁਸਾਨ ਆਓ ਤੇ ਮੈਂ ਭਾਵੇਂ ਤੁਹਾਡੀ ਇੰਨੀ ਟਹਿਲ ਸੇਵਾ ਨਾ ਕਰ ਸਕਾਂ, ਕਿਉਂਕਿ ਏਡੀ ਵਧੀਆ ਸੇਵਾ ਕਰਨੀ ਜਾਣਦਾ ਹੀ ਨਹੀਂ ਆ। ਮੇਰੇ ਕੋਲ ਏਦਾਂ ਕਰਨ ਦੇ ਤੌਰ ਤਰੀਕੇ ਹੀ ਨਹੀਂ ਹਨ, ਪਰ ਮੈਂ ਵਧੀਆ ਤੋਂ ਵਧੀਆ ਕਰਨ ਦਾ ਯਤਨ ਕਰਾਂਗਾ। ਆਓ ਤਾਂ ਸਹੀ। ਭਾਈ ਤੇ ਭੈਣ ਸ਼ੰਟਸ ਹੋਰਾਂ ਦਾ ਮੈਂ ਯਕੀਨਨ ਧੰਨਵਾਦੀ ਹਾਂ। ਅੱਜ ਦੁਪਹਿਰ ਤੁਹਾਡੀ ਸੋਹਣੀ ਜਵਾਨ ਕੁੜੀ ਤੇ ਮੁੰਡੇ ਨੂੰ ਮਿਲਣ ਦੇ ਲਈ ਮੈਂ ਖੁਸ਼ ਨਸੀਬ ਹਾਂ ਤੇ ਉਪਾਸਨਾ ਕਰਨ ਲਈ ਇਹ ਸਾਡੇ ਵਾਸਤੇ ਜਿਹੜਾ ਘਰ ਦਿੱਤਾ ਹੈ ਇਹਦੇ ਲਈ ਵੀ ਮੈਂ ਧੰਨਵਾਦੀ ਹਾਂ। ਜਾਣਦੇ ਹੋ ਕਿ ਪਹਿਲੀ ਕਲੀਸਿਆ ਦੇ ਜ਼ਮਾਨੇ ਵਿੱਚ ਇਦਾਂ ਦੀਆਂ ਗੱਲਾਂ ਵਾਪਰੀਆਂ ਹਨ ਤਾਂ ਕਿ ਸੁਸਮਾਚਾਰ ਪ੍ਰਚਾਰ ਕੀਤਾ ਜਾਵੇ। ਮੈਂ ਜਾਣਦਾ ਹਾਂ ਕਿ ਇਹ ਗੱਲ ਛੋਟੀ ਜਿਹੀ ਤਾਂ ਜਾਪਦੀ ਆ, ਪਰ ਅਸੀਂ ਤਾਂ ਇਹਨੂੰ ਛੋਟੀ ਜਿਹੀ ਨਹੀਂ ਸਮਝਾਂਗੇ। ਜਿੱਦਾਂ ਉਨੇ ਦਿਨੀ ਸੀ ਉਦਾਂ ਹੀ ਪਰਮੇਸ਼ਰ ਲਈ ਅੱਜ ਵੀ ਆ। ਯਾਦ ਰੱਖੋ ਜੇ ਹੋਰ ਕਈ ਸਾਲ ਹੋਏ ਉਹ ਪਿਛਾਂ ਇੱਥੇ ਝਾਤੀ ਮਾਰ ਕੇ ਆਖਣਗੇ ਕਿ ਜੇ ਪ੍ਰੈਸ ਕਾਰਡ ਵਿੱਚ ਉਹਨਾਂ ਦਿਨਾਂ ਵਿੱਚ ਮੈਂ ਜਿਉਂਦਾ ਹੁੰਦਾ, ਜੇ ਮੈਂ ਉਹਨੇ ਦਿਨੀ ਜਿਉਂਦਾ ਹੁੰਦਾ, ਵੇਖਿਆ ਜੇ ਹੁਣ ਅਸੀਂ ਅੱਜ ਉਹਨੇ ਦਿਨੀ ਰਹਿ ਰਹੇ ਹਾਂ, ਵੇਖਿਆ ਜੇ ਤਦ ਅਸੀਂ ਮਾਰਗ ਦੇ ਅੰਤ ਵਿੱਚ ਆ ਜਾਂਦੇ ਹਾਂ, ਤਦ ਅਸੀਂ ਆਪਣੇ ਫਲ ਵਾਸਤੇ ਉਸ ਮਹਾਨ ਦਿਨ ਦੀ ਉਡੀਕ ਕਰਦੇ ਹਾਂ। ਹੁਣ ਅਸੀਂ ਪਰਮੇਸ਼ਰ ਦਾ ਬਚਨ ਖੋਲ ਕੇ ਪੜਾਂਗੇ, ਪਰ ਇੰਜ ਕਰਨ ਤੋਂ ਪਹਿਲਾਂ ਆਓ ਉਸ ਦੇ ਨਾਲ ਇੱਕ ਪਲ ਵਾਸਤੇ ਗੱਲਬਾਤ ਕਰੀਏ। ਪਿਆਰੇ ਯਸੂ, ਮੈਂ ਆਪਣੀਆਂ ਭਾਵਨਾਵਾਂ ਤੇ ਆਪਣੀ ਸ਼ੁਕਰਗੁਜ਼ਾਰੀ ਭਾਈ ਮਰਸੀਅਰ ਤੇ ਭਾਈ ਗੋਇਰ ਦੇ ਬਾਰੇ ਵਿੱਚ ਜ਼ਾਹਿਰ ਨਹੀਂ ਕਰ ਸਕਦਾ, ਅਤੇ ਇਹ ਸਭ ਵਧੀਆ ਲੋਕ ਤੇ ਇਹਨਾਂ ਦੇ ਛੋਟੇ ਬੱਚਿਆਂ ਦੇ ਲਈ ਜਦੋਂ ਦੇ ਅਸੀਂ ਇੱਥੇ ਆਏ ਆ, ਕਿੰਨੀ ਭਲਾਈ ਤੇ ਮਿਹਰਬਾਨੀ ਇਹਨਾਂ ਨੇ ਵਿਖਾਈ ਆ। ਇਹ ਭਲਾਈ ਸਾਡੀ ਆਸ ਉਮੀਦ ਤੋਂ ਕਿਤੇ ਪਰੇ ਆ। ਅਸੀਂ ਜਾਣਦੇ ਆ ਕਿ ਉਹ ਬੜੇ ਪਿਆਰੇ ਤੇ ਮਿੱਠੇ ਲੋਕ ਸਨ, ਪਰ ਅਸੀਂ ਨਹੀਂ ਸਾ ਜਾਣਦੇ ਕਿ ਸਾਡੀ ਡਾਇਲ ਸੇਵਾ ਐਡੇ ਸ਼ਾਹੀ ਤਰੀਕੇ ਨਾਲ ਕੀਤੀ ਜਾਵੇਗੀ। ਪ੍ਰਭੂ, ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੇਰੀ ਹਜ਼ੂਰੀ ਸਦਾ ਇਹਨਾਂ ਲੋਕਾਂ ਦੇ ਡੇਰੇ ਵਿੱਚ ਰਹੇ। ਪਵਿੱਤਰ ਆਤਮਾ ਇੱਥੇ ਹਰੇਕ ਹਿਰਦੇ ਨੂੰ ਭਰਪੂਰ ਕਰੇ, ਅਤੇ ਤੂੰ ਉਹਨਾਂ ਨੂੰ ਸਦੀਪਕ ਜੀਵਨ ਬਖਸ਼ ਦੇ, ਅਤੇ ਹੋਣ ਦੇ ਕਿ ਜਦ ਅਸੀਂ ਅੱਜ ਆਨੰਦ ਮਾਣਦੇ ਹਾਂ, ਕਾਸ਼ ਕਿ ਇਹ ਨਾ ਮੁੱਕਣ ਵਾਲਾ ਦਿਨ ਹੋਵੇ ਤਾਂ ਜਦ ਅਸੀਂ ਉਹਦੀ ਹਜ਼ੂਰੀ ਵਿੱਚ ਮਿਲੀਏ ਜਿਹਦੀ ਅਸੀਂ ਉਪਾਸਨਾ ਕਰਦੇ ਤੇ ਜਿਹਨੂੰ ਪਿਆਰ ਕਰਦੇ ਹਾਂ, ਅਤੇ ਇਹਨਾਂ ਸਭਨਾਂ ਗੱਲਾਂ ਦੇ ਲਈ ਉਹਦੀ ਵਡਿਆਈ ਕਰਦੇ ਹਾਂ। ਉਸ ਸਮੇਂ ਤੱਕ ਪ੍ਰਭੂ ਸਾਨੂੰ ਉਹਦੇ ਲਈ ਵਫ਼ਾਦਾਰ ਬਣੇ ਰਹਿਣ ਦਾ ਮੌਕਾ ਬਖਸ਼ ਤੇ ਉਹਦੇ ਬਚਨ ਵਾਸਤੇ ਹੀ ਵਫ਼ਾਦਾਰ ਰਹੀਏ। ਯਸੂ ਦੇ ਨਾਂ ਵਿੱਚ ਮੰਗਦੇ ਹਾਂ, ਆਮੀਨ। ਸਵੇਰੇ ਮੈਂ ਤੁਹਾਨੂੰ ਕਾਫੀ ਲੰਬੇ ਸਮੇਂ ਤੱਕ ਰੱਖਿਆ ਆ, ਮੈਂ ਅੱਜ ਦੁਪਹਿਰ ਬਹੁਤ ਹੀ ਜਲਦੀ ਕਰਨ ਦਾ ਯਤਨ ਕਰਾਂਗਾ, ਇਸ ਢੰਗ ਨਾਲ ਗੱਲਬਾਤ ਕਰਾਂਗਾ ਜਿੱਦਾਂ ਕਿ ਬੱਚਿਆਂ ਨਾਲ ਕਰੀ ਦੀ ਆ ਤੇ ਵੱਡੇ ਵੀ ਸਮਝ ਲੈਣਗੇ। ਮੈਂ ਇੱਕ ਲਿਖਤ ਨੂੰ ਪੜਨਾ ਚਾਹੁੰਦਾ ਆ ਜਿਹੜੀ ਪਾਈ ਜਾਂਦੀ ਆ ਸੰਤ ਮਰਕਸ ਦੀ ਕਿਤਾਬ ਵਿੱਚ। ਮੈਂ ਮਰਕਸ ਦੀ ਕਿਤਾਬ ਦੇ 10ਵੇਂ ਅਧਿਆਏ ਦੀ 17ਵੀਂ ਆਇਤ ਤੋਂ ਕੁਝ ਹਿੱਸਾ ਪੜਨਾ ਚਾਹੁੰਦਾ ਆ। ਜਦ ਉਹ ਬਾਹਰ ਨਿਕਲ ਕੇ ਰਾਹ ਵੱਲ ਚੱਲਿਆ ਜਾਂਦਾ ਸੀ, ਇੱਕ ਜਣਾ ਉਹਦੇ ਕੋਲ ਦੌੜਿਆ ਆਇਆ ਅਤੇ ਉਹਦੇ ਅੱਗੇ ਗੋਡੇ ਨਿਵਾ ਕੇ ਉਹਨੂੰ ਪੁੱਛਿਆ, ਸਤਿਗੁਰ ਜੀ, ਮੈਂ ਕੀ ਕਰਾਂ ਜੋ ਸਦੀਪਕ ਜੀਵਨ ਦਾ ਅਧਿਕਾਰੀ ਹੋਵਾਂ? ਯਸੂ ਨੇ ਉਹਨੂੰ ਆਖਿਆ, ਤੂੰ ਮੈਨੂੰ ਸੱਤ ਕਿਉਂ ਕਹਿੰਦਾ ਆ? ਸੱਤ ਕੋਈ ਹੋਰ ਨਹੀਂ ਪਰ ਮੇਰਾ ਇੱਕੋ ਪਰਮੇਸ਼ਰ। ਤੂੰ ਹੁਕਮਾਂ ਨੂੰ ਜਾਣਦਾ ਆ, ਖੂਨ ਨਾ ਕਰ, ਜਨਾਹ ਨਾ ਕਰ, ਚੋਰੀ ਨਾ ਕਰ, ਝੂਠੀ ਗਵਾਹੀ ਨਾ ਦੇ, ਠੱਗੀ ਨਾ ਕਰ, ਆਪਣੇ ਮਾਂ ਪਿਓ ਦਾ ਆਦਰ ਕਰ। ਉਸ ਨੇ ਉਹਨੂੰ ਕਿਹਾ, ਗੁਰੂ ਜੀ, ਮੈਂ ਆਪਣੇ ਬਾਲਕ ਪੁਣੇ ਤੋਂ ਉਹਨਾਂ ਸਭਨਾਂ ਨੂੰ ਮੰਨਦਾ ਆਇਆ ਹਾਂ। ਯੇਸ਼ੂ ਨੇ ਉਹਦੀ ਵੱਲ ਵੇਖ ਕੇ ਉਹਨੂੰ ਪਿਆਰ ਤੇ ਇਹ ਜਵਾਨ ਮਨੁੱਖ ਅਤੇ ਉਹਨੂੰ ਆਖਿਆ ਕਿ ਤੇਰੇ ਵਿੱਚ ਇੱਕ ਗੱਲ ਦਾ ਘਟ ਆਇਆ, ਜਾ ਕੁਝ ਤੇਰਾ ਹੈ ਵੇਚ ਕੇ ਕੰਗਾਲਾਂ ਨੂੰ ਦੇ ਤਾਂ ਤੈਨੂੰ ਸੁਰਗ ਵਿੱਚ ਧਨ ਮਿਲੇਗਾ, ਆਪਣੀ ਸਲੀਬ ਚੁੱਕ ਤੇ ਮੇਰੇ ਪਿੱਛੇ ਹੋ ਤੁਰ। ਪਰ ਉਹ ਇਸ ਗੱਲੋਂ ਭੈੜਾ ਪਿਆ ਅਤੇ ਉਦਾਸ ਹੋ ਕੇ ਚਲਿਆ ਗਿਆ, ਕਿਉਂ ਜੋ ਉਹ ਵੱਡਾ ਮਾਲਦਾਰ ਸੀ। ਹੁਣ ਬੱਚਿਆਂ ਦੇ ਲਈ ਤੇ ਵੱਡਿਆਂ ਦੇ ਲਈ ਤੇ ਸਭਨਾਂ ਦੇ ਲਈ ਮੈਂ ਇਹ ਛੋਟਾ ਸੰਦੇਸ਼ ਜਿੰਨਾ ਵੀ ਸਮੇਂ ਦੇ ਨਾਲ ਢੁਕਵਾਂ ਬਣਾ ਸਕਾਂ ਬਣਾਵਾਂਗਾ, ਜਿੰਨੀ ਸ਼ਤਾਬਦੀ ਹੋ ਸਕਿਆ ਕਰਾਂਗਾ, ਅਤੇ ਮੈਂ ਇਹਦਾ ਵਿਸ਼ਾ ਮੇਰੇ ਮਗਰ ਹੋ ਤੁਰ ਰੱਖਣਾ ਚਾਹੁੰਦਾ ਆ, ਤੇ ਮਜ਼ਮੂਨ ਦੇ ਲਈ ਮੈਂ ਇਹਨੂੰ ਅਗਵਾਈ ਆਖਣਾ ਚਾਹੁੰਦਾ ਆ, ਪੈਰਵੀ ਅਤੇ ਕੋਈ ਅਗਵਾਈ ਕਰੇ, ਅਗਵਾਈ ਅਤੇ ਪਿੱਛੇ ਹੋ ਤੁਰਨਾ। ਨੌਜਵਾਨ ਲੋਕ, ਯਾਦ ਰੱਖੋ ਅਸਾਂ ਸਭਨਾਂ ਨੇ ਜਦ ਪਹਿਲਾ ਕਦਮ ਪੁੱਟਿਆ ਕਿਸੇ ਨੇ ਸਾਡੀ ਅਗਵਾਈ ਕੀਤੀ। ਤੁਸੀਂ ਮਾਵਾਂ ਇਸ ਪਹਿਲੇ ਕਦਮ ਨੂੰ ਜਾਣਦੀਆਂ ਹੋ ਜਦ ਛੋਟੇ ਮੁੰਡੇ ਤੇ ਕੁੜੀ ਨੇ ਉਹ ਪੁੱਟਿਆ, ਤੇ ਹੁਣ ਉਹਨਾਂ ਨੂੰ ਉਸ ਪਹਿਲੇ ਕਦਮ ਦੀ ਜਰਾ ਵੀ ਯਾਦ ਨਹੀਂ ਆ, ਪਰ ਤੁਹਾਡੇ ਪਹਿਲੇ ਕਦਮ ਦੇ ਲਈ ਕਿਸੇ ਨੇ ਤੁਹਾਡੀ ਅਗਵਾਈ ਕੀਤੀ। ਮੈਨੂੰ ਯਾਦ ਆ ਜਦ ਫਿਲੀਪਾਲ ਮੇਰੇ ਪੁੱਤ ਨੇ ਪਹਿਲਾ ਕਦਮ ਧਰਿਆ, ਯੂਸਫ ਤੇ ਬਾਕੀ ਸਭ ਨਿਆਣਿਆਂ ਨੇ ਜਦ ਉਹਨਾਂ ਪਹਿਲੇ ਕਦਮ ਪੁੱਟੇ। ਆਮ ਤੌਰ ਤੇ ਮਾਂ ਹੀ ਹੁੰਦੀ ਆ ਜਿਹੜੀ ਬੱਚਿਆਂ ਨੂੰ ਪਹਿਲਾ ਕਦਮ ਪੁੱਟਣਾ ਸਿਖਾਉਣ ਵਿੱਚ ਅਗਵਾਈ ਕਰਦੀ ਆ, ਕਿਉਂਕਿ ਉਹ ਘਰ ਵਿੱਚ ਹੀ ਹੁੰਦੀ ਆ ਜਦਕਿ ਪਿਤਾ ਬਾਹਰ ਕੰਮ ਧੰਦਾ ਕਰਕੇ ਰੋਟੀ ਕਮਾਉਣ ਦਾ ਯਤਨ ਕਰਦਾ ਆ। ਪਰ ਇਹ ਹੈ ਉਹ ਆਪਣਾ ਪਹਿਲਾ ਕਦਮ ਧਰਦੇ ਹਨ ਤੇ ਰਾਤ ਨੂੰ ਜਦ ਪਿਤਾ ਘਰ ਆਉਂਦਾ ਹੈ ਉਹ ਹਮੇਸ਼ਾ ਹੀ ਕਹਿੰਦਾ ਆ, ਉਹ ਪਿਤਾ ਜੀ ਪਤਨੀ ਆਖਦੀ ਆ, ਜੌਨੀ ਅਤੇ ਮੇਰੀ ਉਹ ਛੋਟਾ ਮੁੰਡਾ ਜਾਂ ਕੁੜੀ ਤੁਰ ਸਕਦੇ ਹਨ, ਆਓ ਤੇ ਵੇਖੋ। ਅਤੇ ਸਿਰਫ ਇੱਕ ਕਦਮ ਲਈ ਮਾਂ ਬੱਚੇ ਨੂੰ ਫੜਦੀ ਆ ਜਾਂ ਬੱਚੇ ਨੂੰ ਮਾਂ ਦੀ ਉਂਗਲ ਫੜਨੀ ਪੈਂਦੀ ਆ, ਕਿਉਂਕਿ ਤੁਸੀਂ ਕਮਜ਼ੋਰ ਜੇ ਸੋ ਤੇ ਇੱਕ ਪਾਸੇ ਨੂੰ ਮੁੜ ਜਾਂਦੇ ਸੋ, ਤੁਸੀਂ ਜਾਣਦੇ ਹੋ ਥੋੜਾ ਜਿਹਾ ਡਿੱਗ ਵੀ ਪੈਂਦੇ ਸੋ, ਇਸ ਲਈ ਤੁਹਾਨੂੰ ਮਾਤਾ ਜੀ ਦਾ ਹੱਥ ਫੜਨਾ ਪੈਂਦਾ ਸੀ ਤਾਂ ਕਿ ਤੁਸੀਂ ਆਪਣਾ ਪਹਿਲਾ ਕਦਮ ਪੁੱਟ ਸਕੋ। ਹੁਣ ਕਿਸੇ ਨੇ ਤੁਹਾਡੀ ਮਦਦ ਕੀਤੀ ਜਾਂ ਤੁਸੀਂ ਆਪਣਾ ਪਹਿਲਾ ਕਦਮ ਪੁੱਟਿਆ ਤੇ ਤੁਹਾਡੀ ਜ਼ਿੰਦਗੀ ਦਾ ਆਖਰੀ ਕਦਮ ਜਿਹੜਾ ਤੁਸੀਂ ਕਦੇ ਧਰਿਆ ਕੋਈ ਨਾ ਕੋਈ ਤੁਹਾਡੀ ਅਗਵਾਈ ਕਰ ਰਿਹਾ ਹੋਵੇਗਾ। ਦੇਖੋ ਇਹ ਗੱਲ ਠੀਕ ਆ, ਮੈਂ ਚਾਹੁੰਦਾ ਆ ਕਿ ਤੁਸੀਂ ਇਸ ਗੱਲ ਨੂੰ ਯਾਦ ਰੱਖੋ, ਤੁਹਾਡੇ ਪਹਿਲੇ ਕਦਮ ਵਿੱਚ ਤੁਹਾਡੀ ਕਿਸੇ ਨੇ ਅਗਵਾਈ ਕੀਤੀ ਅਤੇ ਤੁਹਾਡੀ ਜ਼ਿੰਦਗੀ ਦੇ ਆਖਰੀ ਕਦਮ ਵਿੱਚ ਵੀ ਕੋਈ ਤੁਹਾਡੀ ਅਗਵਾਈ ਕਰੇਗਾ, ਸਾਡੀ ਅਗਵਾਈ ਹੋਣੀ ਆ। ਤੁਸੀਂ ਜਾਣਦੇ ਹੋ ਕਿ ਪਰਮੇਸ਼ਵਰ ਨੇ ਸਾਨੂੰ ਭੇਡਾਂ ਦੀ ਨਾਂ ਹੀ ਦੱਸਿਆ ਆ, ਤੁਸੀਂ ਜਾਣਦੇ ਹੋ ਕਿ ਭੇਡ ਆਪਣੀ ਅਗਵਾਈ ਆਪ ਨਹੀਂ ਕਰ ਸਕਦੀ, ਉਹ ਇਧਰ ਉਧਰ ਭੌਂਦੀ ਫਿਰੇਗੀ ਤੇ ਖੇਰੂ ਖੇਰੂ ਹੋ ਜਾਵੇਗੀ ਤੇ ਉਹ ਆਪਣੇ ਆਪ ਦੀ ਅਗਵਾਈ ਨਹੀਂ ਕਰ ਸਕਦਾ, ਕਿਸੇ ਨੇ ਹੀ ਉਹਦੀ ਅਗਵਾਈ ਕਰਨੀ ਆ। ਤੇ ਕਦੇ ਕਦੇ ਚਰਵਾਹੇ ਨੂੰ ਭੇਡ ਦੀ ਅਗਵਾਈ ਕਰਨੀ ਹੁੰਦੀ ਆ, ਇਹ ਤਾਂ ਪ੍ਰਭੂ ਯਸੂ ਦੇ ਦਿਨੀ ਸੀ, ਉਹ ਚੰਗਾ ਚਰਵਾਹਾ ਸੀ ਜਿਸ ਨੇ ਭੇਡਾਂ ਦੀ ਅਗਵਾਈ ਕੀਤੀ। ਪਰ ਅੱਜ ਤੁਸੀਂ ਵੇਖਦੇ ਹੋ ਕਿ ਅਸੀਂ ਹੋਰਨਾਂ ਦਿਨਾਂ ਦੇ ਵਿੱਚ ਰਹਿ ਰਹੇ ਹਾਂ, ਹਰੇਕ ਚੀਜ਼ ਬਦਲ ਕੇ ਤੇ ਵਿਗਾੜ ਦਿੱਤੀ ਗਈ ਆ। ਜਾਣਦੇ ਹੋ ਕਿ ਕਿਹੜੇ ਆਦਮੀ ਨੇ ਅੱਜ ਭੇਡ ਦੀ ਅਗਵਾਈ ਕਰਨੀ ਆ? ਬੱਕਰੀ ਨੇ। ਤੁਸੀਂ ਜਾਣਦੇ ਹੋ ਕਿ ਕਿੱਥੇ ਬੱਕਰੀ ਉਹਨਾਂ ਨੂੰ ਅਗਵਾਈ ਕਰਕੇ ਲੈ ਜਾਂਦੀ ਆ? ਠੀਕ ਬੁੱਚੜਖਾਨੇ ਵਿੱਚ। ਉਹ ਛੋਟੀਆਂ ਭੇਡਾਂ ਨਹੀਂ ਜਾਣਦੀਆਂ ਕਿ ਉਹ ਕਿੱਥੇ ਜਾ ਰਹੀਆਂ ਹਨ, ਸੋ ਬੱਕਰੀ ਬੁੱਚੜਖਾਨੇ ਤੱਕ ਜਾਂਦੀ ਆ। ਭੇਡ ਆਪਣੇ ਆਗੂ ਦੇ ਪਿੱਛੇ ਉਤਰਨ ਤੋਂ ਵੱਧ ਕੁਝ ਨਹੀਂ ਜਾਣਦੀ, ਸੋ ਬੱਕਰੀ ਤਾਂ ਉਹਨਾਂ ਦੀ ਅਗਵਾਈ ਠੀਕ ਬੁੱਚੜਖਾਨੇ ਤੱਕ ਕਰਦੀ ਆ। ਤਦ ਬੱਕਰੀ ਤਾਂ ਪੱਟੀ ਤੋਂ ਕੁੱਦ ਕੇ ਪਾਸੇ ਨੂੰ ਹੋ ਜਾਂਦੀ ਆ ਤੇ ਭੇਡ ਅੰਦਰ ਜਾ ਕੇ ਵੱਢੀ ਜਾਂਦੀ ਆ। ਧਿਆਨ ਦਿਓ, ਬੱਕਰੀ ਤਾਂ ਇੱਕ ਗਲਤ ਆਗੂ ਆ, ਪਰ ਯਸੂ ਤਾਂ ਅੱਛਾ ਚਰਵਾਹਾ ਹੈ ਜਿਹਨੇ ਭੇਡ ਦੀ ਅਗਵਾਈ ਕੀਤੀ ਆ। ਉਹ ਉਹਨਾਂ ਨੂੰ ਜਿਉਣ ਤੱਕ ਲੈ ਗਿਆ ਤੇ ਉਹਨਾਂ ਦਾ ਹੱਥ ਫੜੀ ਰੱਖਿਆ। ਧਿਆਨ ਦਿਓ, ਕਿਸੇ ਨੇ ਭੇਡ ਦੀ ਅਗਵਾਈ ਕਰਨੀ ਹੀ ਹੈ। ਪਹਿਲੀ ਤਾਂ ਮਾਂ ਦੀ ਭਲਾਈ ਆ, ਉਹਦੇ ਬਾਅਦ ਪਿਤਾ ਦਾ ਸ਼ਬਦ ਆ। ਜਦ ਮਾਤਾ ਤੁਹਾਨੂੰ ਪਹਿਲਾ ਕਦਮ ਪੁੱਟਣਾ ਸਿਖਾ ਦਿੰਦੀ ਆ ਤਾਂ ਤੁਸੀਂ ਆਪਣੇ ਪਿਤਾ ਵੱਲ ਵੇਖਦੇ ਹੋ, ਅਸੀਂ ਸਭ ਵੇਖਦੇ ਹਾਂ ਬੁੱਧ ਪਾਉਣ ਦੇ ਵਾਸਤੇ, ਕਿਉਂਕਿ ਉਹ ਘਰ ਦਾ ਮੁਖੀਆ ਆ ਅਤੇ ਉਹ ਆਮ ਤੌਰ ਤੇ ਇਹ ਨਹੀਂ ਕਿ ਉਹ ਬਹੁਤ ਚਤਰਿਆ, ਪਰ ਉਹ ਆਪਣੇ ਪਰਿਵਾਰ ਦਾ ਆਗੂ ਬਣਾਇਆ ਗਿਆ ਆ। ਸੋ ਜੋ ਸਾਡਾ ਪਿਤਾ ਸਾਨੂੰ ਕਰਨ ਵਾਸਤੇ ਆਖਦਾ ਆ ਅਸੀਂ ਉਹਦੀ ਪੈਰ ਤੇ ਚੱਲਦੇ ਆ। ਜਦ ਉਹ ਆਖਦਾ ਆ ਕਿ ਪੁੱਤਰਾ ਮੈਂ ਚਾਹੁੰਦਾ ਆ ਕਿ ਤੂੰ ਇਹ ਫਲਾਣੀ ਫਲਾਣੀ ਗੱਲ ਕਰੇ, ਤਦ ਅਸੀਂ ਉਹਦੀ ਗੱਲ ਸੁਣਦੇ ਆ, ਕਿਉਂਕਿ ਇਹ ਤਾਂ ਬੋਧਿਆ। ਪਰ ਸੁਣੋ, ਧਿਆਨ ਦਿਓ, ਕਿਉਂਕਿ ਉਹਨੇ ਬਹੁਤ ਵਧੇਰੇ ਪਹਿਲਾਂ ਹੀ ਸਿੱਖਿਆ ਹੋਇਆ ਆ, ਅਸਾਂ ਉਹਨੂੰ ਪੁੱਛਣਾ ਆ ਇਹ ਵੇਖਣ ਲਈ ਕਿ ਉਹਨੇ ਕੀ ਸਿੱਖਿਆ ਆ। ਤਦ ਉਹਨੇ ਕੀ ਸਿੱਖਿਆ ਆ ਉਹਦਾ ਲਾਭ ਅਸੀਂ ਉਠਾ ਸਕਦੇ ਆ। ਉਹ ਸਾਨੂੰ ਦੱਸਦਾ ਆ ਕਿ ਤੁਸੀਂ ਜਾ ਕੇ ਇਦਾਂ ਨਾ ਕਰੋ, ਕਿਉਂਕਿ ਮੈਂ ਇਹ ਕਰਕੇ ਵੇਖ ਲਿਆ ਆ। ਮੇਰੇ ਪਿਤਾ ਨੇ ਮੈਨੂੰ ਕਿਹਾ ਕਿ ਮੈਂ ਇਹ ਨਾ ਕਰਾਂ, ਪਰ ਮੈਂ ਕੀਤਾ। ਇਦਾਂ ਕਰਨ ਨਾਲ ਮੈਨੂੰ ਕੁਝ ਹਾਨੀ ਹੋਈ। ਵੇਖਿਆ ਜੇ ਅਸੀਂ ਕਰਦੇ ਹਾਂ ਤਦ ਉਹ ਪਿਤਾ ਸਾਨੂੰ ਦੱਸਦਾ ਆ ਕਿ ਕਿਵੇਂ ਕਰਨਾ ਆ ਤੇ ਠੀਕ ਕੀ ਕਰਨਾ ਆ। ਉਸ ਸਮੇਂ ਤੱਕ ਮਾਂ ਸਾਡੀ ਅਗਵਾਈ ਕਰਦੀ ਆ ਜਦ ਤੱਕ ਸਾਨੂੰ ਪਿਤਾ ਕੋਲੋਂ ਸਮਝਣ ਦੀ ਥੋੜੀ ਬੁੱਧ ਮਿਲ ਨਹੀਂ ਜਾਂਦੀ, ਤਾਂ ਸਾਨੂੰ ਦੂਜਾ ਮਿਲ ਜਾਂਦਾ ਆ, ਤਾਂ ਸਾਨੂੰ ਦੂਜਾ ਆਗੂ ਮਿਲ ਜਾਂਦਾ ਆ। ਉਹ ਸਿਖਾਉਣ ਵਾਲਾ ਆ, ਇੱਕ ਚੰਗਾ ਪਾਠਸ਼ਾਲਾ ਦਾ ਅਧਿਆਪਕ। ਉਹ ਤੁਹਾਨੂੰ ਸਿਖਾਉਣ ਦਾ ਤੇ ਤੁਹਾਨੂੰ ਵਿਦਿਆ ਦੇਣ ਦਾ ਯਤਨ ਕਰਦੀ ਆ ਤਾਂ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਸ਼ਾਂਤੀ ਤੇ ਢੁਕਵਾਂ ਸਥਾਨ ਤੁਹਾਨੂੰ ਮਿਲੇ ਤੇ ਤੁਹਾਡਾ ਜੀਵਨ ਵਧੀਆ ਬਣੇ। ਤੁਸੀਂ ਆਪਣੀ ਬਾਈਬਲ ਤੇ ਆਪਣੀ ਗੀਤ ਦੀ ਕਿਤਾਬ ਪੜ੍ਹ ਸਕੋ, ਤੁਸੀਂ ਪਰਮੇਸ਼ਰ ਦੇ ਬਾਰੇ ਸਿੱਖਿਆ ਪਾ ਸਕੋ ਤੇ ਆਪਣੇ ਆਪ ਪੜ੍ਹ ਸਕੋ। ਤੁਹਾਨੂੰ ਸਮਝ ਲੱਗੀ ਤੇ ਉਦੋਂ ਬਾਅਦ ਦੀ ਗੱਲ ਆ ਕਿ ਤੁਹਾਡਾ ਵਪਾਰ ਹੋਵੇਗਾ, ਕੋਈ ਤੁਹਾਨੂੰ ਪੱਤਰ ਲਿਖੇਗਾ, ਮਾਂ ਜਾਂ ਪਿਤਾ ਜਾਂ ਕੋਈ ਜਣਾ ਤੁਹਾਨੂੰ ਪੱਤਰ ਲਿਖੇਗਾ ਤੇ ਤੁਸੀਂ ਇਹਨੂੰ ਪੜ੍ਹ ਨਹੀਂ ਸਕਦੇ। ਵੇਖਿਆ ਜੇ, ਤਦ ਅਧਿਆਪਕ ਉਹ ਤੁਹਾਨੂੰ ਲਵੇਗੀ ਤੇ ਉਹ ਸਿੱਖਣ ਵਿੱਚ ਪੜ੍ਹਨ ਵਿੱਚ ਅਤੇ ਲਿਖਣ ਵਿੱਚ ਤੁਹਾਡੀ ਆਗੂ ਆ। ਅਤੇ ਇਹ ਵਧੀਆ ਗੱਲ ਆ ਕਿ ਇੱਕ ਚੰਗਾ ਅਧਿਆਪਕ ਤੁਹਾਨੂੰ ਠੀਕ ਗੱਲਾਂ ਸਿਖਾਏ। ਜਦ ਤੁਸੀਂ ਇਹਨੂੰ ਵੀ ਛੱਡ ਜਾਂਦੇ ਹੋ ਜਾਂ ਤੁਸੀਂ ਅਧਿਆਪਕ ਨੂੰ ਛੱਡ ਜਾਂਦੇ ਹੋ ਇੱਕ ਸਿਖਾਉਣ ਵਾਲੇ ਤੋਂ ਬਾਅਦ ਦੂਜੇ ਨੂੰ, ਕੱਚੀ ਜਮਾਤ ਤੋਂ ਪਹਿਲੀ ਜਮਾਤ ਤੇ ਫਿਰ ਹਾਈ ਸਕੂਲ ਜਾਂ ਕਾਲਜ ਨੂੰ ਜਾਂਦੇ ਹੋ ਤਦ ਜਦ ਤੁਸੀਂ ਕਾਲਜ ਛੱਡਦੇ ਹੋ ਤਦ ਤੱਕ ਅਧਿਆਪਕ ਤੁਹਾਨੂੰ ਸਿਖਾਉਂਦਾ ਹੀ ਰਹਿੰਦਾ ਆ। ਵੇਖਿਆ ਜੇ ਹੁਣ ਮਾਂ ਨੇ ਤੁਹਾਨੂੰ ਤੁਰਨਾ ਸਿਖਾਇਆ, ਸਮਝ ਗਏ ਜੇ, ਤੇ ਪਿਤਾ ਨੇ ਤੁਹਾਨੂੰ ਸਿਖਾਇਆ ਕਿ ਕਿਵੇਂ ਹੁਸ਼ਿਆਰ ਤੇ ਚਤਰ ਤੇ ਇੱਕ ਚੰਗੇ ਜਵਾਨ ਬਣਨਾ ਆ ਤੇ ਕਿੱਦਾਂ ਆਪਣੀ ਦੇਖਭਾਲ ਕਰਨੀ ਆ ਤੇ ਵਤੀਰਾ ਕਰਨਾ ਆ। ਅਧਿਆਪਕ ਨੇ ਤੁਹਾਨੂੰ ਵਿਦਿਆ ਸਿਖਾਈ ਆ, ਕਿੱਦਾਂ ਠੀਕ ਠਾਕ ਪੜ੍ਹਨਾ ਤੇ ਲਿਖਣਾ ਆ, ਪਰ ਹੁਣ ਤੁਸੀਂ ਪਿਤਾ ਨੂੰ ਵੀ ਛੱਡ ਰਹੇ ਹੋ, ਤੁਸੀਂ ਮਾਂ ਨੂੰ ਵੀ ਛੱਡ ਰਹੇ ਹੋ ਤੇ ਤੁਸੀਂ ਅਧਿਆਪਕ ਨੂੰ ਵੀ ਛੱਡ ਰਹੇ ਹੋ। ਹੁਣ ਇਹਦੂ ਅਗਾਹ ਕਿਸੇ ਨੇ ਤੁਹਾਡੀ ਅਗਵਾਈ ਕਰਨੀ ਆ। ਹੁਣ ਇਹਦੂ ਬਾਅਦ ਤੁਸੀਂ ਕਿਹਨੂੰ ਆਪਣਾ ਆਗੂ ਬਣਾਉਣਾ ਚਾਹੁੰਦੇ ਹੋ? ਇਹ ਠੀਕ ਆ, ਯਸੂ ਉਦੋ ਬਾਅਦ ਤੁਹਾਡਾ ਆਗੂ ਹੋ ਸਕਦਾ ਆ। ਇਹ ਬਹੁਤ ਹੀ ਵਧੀਆ ਉਤਰਿਆ, ਬਹੁਤ ਹੀ ਚੰਗਾ। ਉਦੋਂ ਬਾਅਦ ਯਸੂ ਤੁਹਾਡੀ ਅਗਵਾਈ ਕਰੇਗਾ। ਤੁਸੀਂ ਇਸ ਜਵਾਨ ਦੀ ਵੱਲ ਵੇਖੋ ਜਿਹਦੇ ਬਾਰੇ ਅਸੀਂ ਗੱਲਬਾਤ ਕਰ ਰਹੇ ਹਾਂ। ਉਹ ਜਵਾਨ ਹਾਕਮ ਸਦਾਉਂਦਾ ਸੀ। ਇਸ ਮਨੁੱਖ ਦੀ ਅਗਵਾਈ ਬਹੁਤ ਸੋਹਣੀ ਕੀਤੀ ਗਈ ਸੀ। ਉਹਦੀ ਮਾਂ ਨੇ ਉਹਨੂੰ ਤੁਰਨਾ ਸਿਖਾਇਆ ਸੀ ਅਤੇ ਤੁਸੀਂ ਵੇਖਦੇ ਹੋ ਕਿ ਉਹ ਅਜੇ ਵੀ ਜਵਾਨ ਆਦਮੀ ਸੀ। ਹੋ ਸਕਦਾ ਆ ਕਿ ਉਹਨੇ ਹਾਈ ਸਕੂਲ ਛੱਡਿਆ ਹੋਵੇ ਤੇ ਬਹੁਤ ਹੀ ਮਸ਼ਹੂਰ ਜਵਾਨ ਆਦਮੀ ਸੀ ਅਤੇ ਇੱਕ ਚੰਗੀ ਸਿਖਲਾਈ ਹੋਣ ਦੇ ਨਾਤੇ ਹੋ ਸਕਦਾ ਆ ਕਿ ਸਿੱਧੀ ਚਾਲ ਚੱਲਿਆ ਹੋਵੇ ਤੇ ਵਗੈਰਾ ਵਗੈਰਾ, ਜਿੱਦਾਂ ਉਹਦੀ ਮਾਂ ਨੇ ਉਹਨੂੰ ਸਿਖਾਇਆ ਸੀ। ਤੇ ਉਹ ਬੜਾ ਸਫਲ ਜਵਾਨ ਸੀ ਕਿਉਂਕਿ ਵੇਖੋ ਉਹ ਪਹਿਲਾਂ ਹੀ ਧਨਵਾਨ ਸੀ ਤੇ ਉਹ ਜਵਾਨ ਆਦਮੀ ਵੀ ਸੀ। ਹੋ ਸਕਦਾ ਆ 18 ਸਾਲਾਂ ਦਾ ਹੋਵੇ, ਅਜੇ ਹਾਈ ਸਕੂਲ ਹੀ ਛੱਡਿਆ ਹੋਵੇ ਤੇ ਉਹ ਮਾਲਦਾਰ ਸੀ। ਹੁਣ ਤੁਸੀਂ ਧਿਆਨ ਦਿਓ, ਉਹਦੇ ਕੋਲ ਠੀਕ ਕਿਸਮ ਦਾ ਅਧਿਆਪਕ ਸੀ ਜਿਹਨੇ ਉਹਨੂੰ ਠੀਕ ਤਰ੍ਹਾਂ ਨਾਲ ਤੁਰਨਾ ਸਿਖਾਇਆ ਸੀ ਅਤੇ ਉਹਦਾ ਪਿਤਾ ਵੀ ਠੀਕ ਕਿਸਮ ਦਾ ਅਧਿਆਪਕ ਸੀ। ਉਹ ਆਪਣੀ ਜਵਾਨੀ ਦੇ ਵਿੱਚ ਹੀ ਬੜਾ ਮਾਲਦਾਰ ਸੀ। ਉਹਦੇ ਪਿਤਾ ਨੇ ਉਹਨੂੰ ਬਹੁਤ ਹੀ ਪੈਸਾ ਕਮਾ ਕੇ ਦਿੱਤਾ ਸੀ ਤੇ ਹੋ ਸਕਦਾ ਆ ਕਿ ਉਹ ਅਸਲ ਵਿੱਚ ਉਹ ਇੱਕ ਹਾਕਮ ਸੀ ਤੇ ਉਸ ਉਮਰ ਵਿੱਚ ਵੀ ਉਹ ਬੜਾ ਸਫਲ ਸੀ। ਉਹਦੇ ਕੋਲ ਇੱਕ ਅਧਿਆਪਕ ਸੀ ਜਿਹਨੇ ਉਹਨੂੰ ਸਿਖਾਇਆ ਸੀ ਤੇ ਉਹਨੇ ਉਹਨੂੰ ਠੀਕ ਗੱਲਾਂ ਸਿਖਾਈਆਂ ਸਨ। ਉਹ ਕਿਵੇਂ ਸਫਲ ਸੀ, ਉਹਨੇ ਪੜ੍ਹਾਈ ਕੀਤੀ ਸੀ। ਅਤੇ ਤਦ ਇੱਕ ਹੋਰ ਅਧਿਆਪਕ ਇਸ ਜਵਾਨ ਆਦਮੀ ਦਾ ਸੀ ਜੋ ਕਿ ਨਿਰਭਰ ਕਰਦਾ ਆ ਕਿ ਤੁਹਾਡੀ ਪਾਲਣਾ ਕਿਵੇਂ ਹੋਈ ਆ, ਪਰ ਇਸ ਜਵਾਨ ਦੀ ਧਾਰਮਿਕ ਸਿੱਖਿਆ ਇਹਦੇ ਘਰ ਵਿੱਚ ਹੋਈ ਸੀ। ਹੁਣ ਕੁਝ ਬੱਚੇ, ਕੀ ਤੁਹਾਨੂੰ ਪਤਾ ਆ ਕਿ ਬਹੁਤ ਸਾਰੇ ਬੱਚਿਆਂ ਨੂੰ ਉਹਨਾਂ ਦੀ ਧਾਰਮਿਕ ਸਿੱਖਿਆ ਘਰਾਂ ਵਿੱਚ ਨਹੀਂ ਮਿਲਦੀ ਕਿਉਂਕਿ ਉਹਨਾਂ ਦੇ ਮਾਂ ਬਾਪ ਪਰਮੇਸ਼ਰ ਵਿੱਚ ਵਿਸ਼ਵਾਸ ਨਹੀਂ ਰੱਖਦੇ ਅਤੇ ਉਹਨਾਂ ਦੇ ਮਾਤਾ ਪਿਤਾ ਸ਼ਰਾਬ ਅਤੇ ਸਿਗਰਟਾਂ ਪੀਂਦੇ ਤੇ ਲੜਦੇ ਝਗੜਦੇ ਹਨ, ਇੱਕ ਦੂਜੇ ਦੇ ਪਿੱਛੇ ਰਾਤ ਨੂੰ ਭੱਜਦੇ ਫਿਰਦੇ ਤੇ ਇਦਾਂ ਦੀਆਂ ਗੱਲਾਂ ਕਰਦੇ ਹਨ ਅਤੇ ਆਪਣੇ ਛੋਟੇ ਬੱਚਿਆਂ ਦਾ ਖਾਣਾ ਆਦ ਨਹੀਂ ਤਿਆਰ ਕਰਦੇ। ਕੀ ਤੁਸੀਂ ਖੁਸ਼ ਨਹੀਂ ਹੋ ਕਿ ਤੁਹਾਡੇ ਮਾਂ ਬਾਪ ਸੱਚੇ ਤੇ ਅਸਲੀ ਮਸੀਹੀ ਹਨ? ਜਦ ਤੁਹਾਡੇ ਬੱਚੇ ਹੋਣ ਤਾਂ ਕੀ ਤੁਸੀਂ ਉਹਨਾਂ ਦੇ ਲਈ ਇਦਾਂ ਦੇ ਮਾਂ ਬਾਪ ਬਣਨਾ ਪਸੰਦ ਨਹੀਂ ਕਰੋਗੇ ਜਿੱਦਾਂ ਦੇ ਤੁਹਾਡੇ ਮਾਂ ਬਾਪ ਹਨ? ਵੇਖਿਆ ਜੇ ਇਹ ਸਭ ਚੰਗਾ ਹੈ। ਇਸ ਜਵਾਨ ਦੀ ਧਾਰਮਿਕ ਸਿੱਖਿਆ ਹੋਈ ਸੀ ਤੇ ਉਹਨੂੰ ਦਿੱਤੀ ਗਈ ਸੀ। ਵੇਖਿਆ ਜੇ ਇਹ ਤਾਂ ਕਿਤੇ ਵਧੇਰੇ ਸੀ ਉਹਨਾਂ ਨਾਲੋਂ, ਕਿਉਂਕਿ ਉਹਨਾਂ ਨੂੰ ਧਾਰਮਿਕ ਸਿੱਖਿਆ ਨਹੀਂ ਸੀ ਦਿੱਤੀ ਗਈ, ਪਰ ਇਸ ਜਵਾਨ ਆਦਮੀ ਦੇ ਕੋਲ ਧਾਰਮਿਕ ਸਿੱਖਿਆ ਸੀ ਕਿਉਂਕਿ ਉਹਨੇ ਆਖਿਆ ਕਿ ਉਹ ਆਪਣੇ ਬਾਲਕ ਪੁਣੇ ਤੋਂ ਹੀ ਇਹਨਾਂ ਹੁਕਮਾਂ ਨੂੰ ਮੰਨਦਾ ਆ ਰਿਹਾ ਆ। ਤੁਹਾਡੇ ਸਭਨਾਂ ਦੇ ਕੋਲ ਵੀ, ਤੁਹਾਡੇ ਹਰੇਕ ਦੇ ਪਾਸ ਵੀ ਚੰਗੇ ਧਾਰਮਿਕ ਸਿਖਾਉਣ ਵਾਲੇ ਹਨ। ਤੁਸੀਂ ਜਵਾਨ ਮੁੰਡੇ ਤੇ ਕੁੜੀਓ, ਤੁਹਾਡੇ ਕੋਲ ਵੀ ਚੰਗੇ ਸਿਖਾਉਣ ਵਾਲੇ ਹਨ। ਇਸ ਡੇਰੇ ਵਿੱਚ ਇੱਥੇ ਤੁਹਾਡੇ ਮਾਤਾ ਪਿਤਾ, ਉਹਨਾਂ ਦੇ ਕੋਲ ਹਰ ਸੰਭਵ ਚੀਜ਼ ਸੀ ਜਿਹਦੇ ਨਾਲ ਤੁਸੀਂ ਜਾਣਦੇ ਹੋ ਕਿ ਤੁਹਾਨੂੰ ਚੰਗੇ ਆਦਮੀ ਤੇ ਔਰਤਾਂ ਬਣਾਇਆ ਜਾ ਸਕੇ। ਪਰਮੇਸ਼ਵਰ ਦਾ ਸੇਵਕ ਹੋਣ ਦੇ ਨਾਤੇ, ਕਿਉਂਕਿ ਇਹ ਯਾਦ ਰਹੇ, ਤੁਸੀਂ ਇੱਕ ਦਿਨ ਮਰਨਾ ਆ ਜਾਂ ਸੁਰਗ ਤੇ ਉਠਾਏ ਜਾਣਾ ਆ। ਜੇ ਤੁਸੀਂ ਉਹਦੀ ਆਮਦ ਤੋਂ ਪਹਿਲਾਂ ਮਰੋ, ਤੁਹਾਡਾ ਉਠਾਇਆ ਜਾਣਾ ਪਹਿਲਾਂ ਹੋਵੇਗਾ। ਕੀ ਤੁਸੀਂ ਇਹ ਗੱਲਾਂ ਜਾਣਦੇ ਹੋ? ਕੀ ਤੁਸੀਂ ਜਾਣਦੇ ਹੋ ਕਿ ਜਿਹੜੇ ਪਹਿਲਾਂ ਮਰੇ ਹਨ, ਜੇ ਤੁਹਾਡੇ ਮਰਨ ਤੋਂ ਪਹਿਲਾਂ ਮਾਂ ਬਾਪ ਮਰ ਜਾਣ ਤੇ ਜੇ ਯਸੂ ਸਾਡੀ ਪੀੜ੍ਹੀ ਵਿੱਚ ਨਾ ਆਵੇ? ਕੀ ਤੁਸੀਂ ਜਾਣਦੇ ਹੋ ਕਿ ਮਾਂ ਤੇ ਬਾਪ ਪਹਿਲਾਂ ਤੁਹਾਡੇ ਨਾਲੋਂ ਜਲਾਲੀ ਬਦਲ ਪਾ ਕੇ ਆਉਣਗੇ? ਜਾਣਦੇ ਹੋ ਪਰਮੇਸ਼ਰ ਦੀ ਤੁਰੀ ਫੂਕੀ ਜਾਵੇਗੀ ਅਤੇ ਮਸੀਹ ਵਿੱਚ ਮੋਏ ਹੋਏ ਪਹਿਲਾਂ ਜੀ ਉੱਠਣਗੇ। ਤਦ ਅਸੀਂ ਜਿਹੜੇ ਬਾਕੀ ਰਹਿ ਜਾਵਾਂਗੇ ਉਹਨਾਂ ਦੇ ਨਾਲ ਉਠਾਏ ਜਾਵਾਂਗੇ, ਅਸੀਂ ਉਹਨਾਂ ਵਾਂਗ ਹੀ ਬਦਲ ਜਾਵਾਂਗੇ। ਅਸਾਂ ਇਹ ਗੱਲ ਯਾਦ ਰੱਖਣੀ ਆ ਕਿਉਂਕਿ ਇਹ ਸਾਡੇ ਜੀਵਨ ਦੀ ਮੁੱਖ ਗੱਲ ਆ। ਕੀ ਹੁਣ ਤੁਸੀਂ ਸਮਝਦੇ ਹੋ? ਇਹ ਜੀਵਨ ਦੀ ਮੁੱਖ ਗੱਲ ਆ। ਅਸਾਂ ਇਹਦੀ ਤਿਆਰੀ ਕਰਨੀ ਆ, ਪਰਮੇਸ਼ਰ ਨੂੰ ਮਿਲਣ ਲਈ ਤਿਆਰ ਹੋਣਾ ਆ। ਕੇਵਲ ਧਰਮ ਹੀ ਸਭ ਕੁਝ ਨਹੀਂ ਆ। ਧਿਆਨ ਦਿਓ ਇਸ ਜਵਾਨ ਹਾਕਮ ਉਤੇ, ਉਹਨੇ ਕਿਹਾ ਸਤਿਗੁਰ ਜੀ। ਹੁਣ ਯਾਦ ਰੱਖੋ ਕਿ ਇਸ ਤੋਂ ਪਹਿਲਾਂ ਕਿ ਮੈਂ ਆਖਾਂ, ਉਹਨੂੰ ਸਿੱਧੀ ਚਾਲ ਚੱਲਣਾ ਸਿਖਾਇਆ ਗਿਆ ਸੀ, ਉਹਦੀ ਚੰਗੀ ਪੜ੍ਹਾਈ ਲਿਖਾਈ ਵੀ ਸੀ, ਉਹਨੂੰ ਵਪਾਰ ਕਰਨਾ ਵੀ ਸਿਖਾਇਆ ਗਿਆ ਸੀ ਤੇ ਉਹ ਮਾਲਦਾਰ ਅਤੇ ਹਾਕਮ ਵੀ ਸੀ ਤੇ ਉਹ ਧਾਰਮਿਕ ਵੀ ਸੀ, ਪਰ ਉਹਦਾ ਸਾਹਮਣਾ ਇੱਕ ਹੋਰ ਔਕੜ ਨਾਲ ਹੋਇਆ ਤੇ ਇਹਦਾ ਸਾਹਮਣਾ ਸਾਨੂੰ ਸਭਨਾਂ ਨੂੰ ਵੀ ਕਰਨਾ ਪੈਣਾ ਆ। ਤੇ ਉਹ ਹੈ ਸੰਦੀਪਕ ਜੀਉਣ। ਧਰਮ ਸਾਨੂੰ ਸਦੀਪਕ ਜੀਵਨ ਨਹੀਂ ਦਿੰਦਾ। ਧਰਮ ਤਾਂ ਕੇਵਲ ਇੱਕ ਕੱਜਣ ਵਾਂਗ ਹੀ ਹੈ, ਇੱਕ ਢੱਕਣ। ਇਹ ਸਾਨੂੰ ਸਦੀਪਕ ਜੀਵਨ ਨਹੀਂ ਦਿੰਦਾ। ਤਦ ਵੀ ਉਹਦੀ ਧਾਰਮਿਕ ਸਿੱਖਿਆ ਤਾਂ ਚੰਗੇ ਸਿਖਾਉਣ ਵਾਲਿਆਂ ਨੇ ਉਹਨੂੰ ਦਿੱਤੀ ਸੀ, ਤਦ ਵੀ ਉਹਨੂੰ ਇੱਕ ਗੱਲ ਦਾ ਘਾਟਾ ਸੀ। ਅਤੇ ਜਵਾਨ ਆਦਮੀ ਇਹਨੂੰ ਜਾਣਦਾ ਸੀ, ਕਿਉਂਕਿ ਉਹਨੇ ਆਖਿਆ, ਸਤਿਗੁਰੂ ਜੀ, ਮੈਂ ਸਦੀਪਕ ਜੀਵਨ ਦਾ ਅਧਿਕਾਰੀ ਹੋਣ ਲਈ ਕੀ ਕਰਾਂ? ਹੁਣ ਕੀ ਤੁਸੀਂ ਨੇਚਾ ਕਰਦੇ ਹੋ ਕਿ ਯਸੂ ਪਰਮੇਸ਼ਰਾ ਕੀ ਤੁਸੀਂ ਨਹੀਂ ਕਰਦੇ? ਉਹ ਜਵਾਨ ਆਦਮੀ ਦੇ ਵਿਚਾਰ ਜਾਣਦਾ ਸੀ। ਉਹਨੇ ਕਿਹਾ, ਹੁਕਮਾਂ ਦੀ ਪਾਲਣਾ ਕਰ। ਯਸੂ ਨੇ ਠੀਕ ਪਿਛਾਂ ਜਾ ਕੇ ਉਹਦੇ ਧਰਮ ਦੇ ਬਾਰੇ ਪੁੱਛਿਆ, ਇਹ ਵੇਖਣ ਲਈ ਕਿ ਉਹ ਧਰਮ ਦੇ ਬਾਰੇ ਕੀ ਆਖੇਗਾ। ਯਸੂ ਨੇ ਦੂਜੇ ਸ਼ਬਦਾਂ ਵਿੱਚ ਉਹਨੂੰ ਕਿਹਾ ਕਿ ਆਪਣੇ ਧਰਮ ਦੀ ਪਾਲਣਾ ਕਰ। ਉਹਨੇ ਕਿਹਾ, ਮੈਂ ਤਾਂ ਇਹ ਆਪਣੇ ਬਾਲਕਪੁਣੇ ਤੋਂ ਹੀ ਕਰਦਾ ਆ ਰਿਹਾ ਆ। ਉਹ ਵੀ ਤੁਹਾਡੇ ਵਰਗਾ ਹੀ ਛੋਟਾ ਮੁੰਡਾ ਸੀ। ਮੇਰੇ ਮਾਤਾ ਪਿਤਾ ਤੇ ਮੇਰੇ ਜਾਜਕ ਨੇ ਮੈਨੂੰ ਧਾਰਮਿਕ ਗੱਲਾਂ ਸਿਖਾਈਆਂ ਹਨ, ਪਰ ਮੈਂ ਜਾਣਦਾ ਹਾਂ ਕਿ ਮੇਰੇ ਧਰਮ ਵਿੱਚ ਅਜੇ ਵੀ ਸਦੀਪਕ ਜੀਵਨ ਨਹੀਂ ਆ। ਵੇਖਿਆ ਜੇ ਤੁਸੀਂ ਇੱਕ ਨੇਕ ਭਲੇ ਆਦਮੀ ਤਾਂ ਹੋ ਸਕਦੇ ਹੋ, ਚੋਰੀ ਨਹੀਂ ਕਰਦੇ, ਸਿਗਰਟਾਂ ਨਹੀਂ ਪੀਂਦੇ, ਝੂਠ ਨਹੀਂ ਬੋਲਦੇ, ਮਾਂ ਬਾਪ ਨਾਲ ਝੂਠ ਨਹੀਂ ਬੋਲਦੇ। ਪਹਿਲੀ ਵਾਰੀ ਹੀ ਝੂਠ ਨਾ ਬੋਲੋ, ਕਿਉਂਕਿ ਇੱਕ ਝੂਠ ਬੋਲਣਾ ਤਦ ਦੂਜਾ ਝੂਠ ਬੋਲਣਾ ਸੌਖਾ ਆ। ਵੇਖਿਆ ਜੇ, ਪਰ ਤੁਹਾਨੂੰ ਇਹ ਕਰਨਾ ਹੀ ਨਹੀਂ ਚਾਹੀਦਾ। ਪਹਿਲਾਂ ਝੂਠ ਬੋਲੋ ਹੀ ਨਾ। ਕੀ ਤੁਸੀਂ ਜਾਣਦੇ ਹੋ ਕਿ ਤੁਹਾਡਾ ਸਰੀਰ ਝੂਠ ਬੋਲਣ ਲਈ ਨਹੀਂ ਬਣਾਇਆ ਗਿਆ? ਤੁਸੀਂ ਜਾਣਦੇ ਹੋ ਕਿ ਉਹਨਾਂ ਦੇ ਕੋਲ ਇੱਕ ਮਸ਼ੀਨ ਆ, ਤੇ ਇਹ ਤੁਹਾਡੇ ਮਨ ਨੂੰ ਜਾਂਚ ਸਕਦੀ ਆ। ਉਹ ਤੁਹਾਡੀ ਕਲਾਈ ਤੇ ਇੱਕ ਫੀਤਾ ਬੰਨਣਗੇ, ਦੂਜਾ ਫੀਤਾ ਤੁਹਾਡੇ ਸਿਰ ਦੇ ਦੁਆਲੇ ਪਾਉਣਗੇ। ਤਦ ਤੁਸੀਂ ਉੱਥੇ ਕਹਿ ਸਕਦੇ ਹੋ, ਆਖੋ, ਤੁਸੀਂ ਆਖਦੇ ਹੋ ਮੈਂ ਉਹਦੇ ਬਾਰੇ ਝੂਠ ਮਾਰਿਆ, ਪਰ ਮੈਂ ਇੰਨਾ ਸੌਖਾ ਕਹਿ ਸਕਦਾ ਹਾਂ ਕਿ ਉਹ ਵਿਸ਼ਵਾਸ ਕਰ ਲੈਣਗੇ ਕਿ ਮੈਂ ਸੱਚ ਬੋਲ ਰਿਹਾ ਹਾਂ। ਅਤੇ ਤੁਸੀਂ ਕਹਿ ਸਕਦੇ ਹੋ, ਆਖਣਗੇ ਕਿ ਤੁਸੀਂ ਫਲਾਣੀ ਥਾਂ ਤੇ ਸੋ, ਕਿ ਤੁਸੀਂ ਭਾਈ ਸ਼ੰਟਸ ਦੇ ਰੇੜੇ ਉੱਤੇ ਬੈਠੇ ਹੋਏ ਸੀ ਜਦ ਭਾਈ ਬ੍ਰਾਹਮ ਨੇ ਐਤਵਾਰ ਦੀ ਦੁਪਹਿਰ ਨੂੰ ਇਸ ਦਿਨ ਪ੍ਰਚਾਰ ਕੀਤਾ। ਅਤੇ ਤੁਸੀਂ ਆਖੋਗੇ, ਨਹੀਂ ਸ਼੍ਰੀਮਾਨ ਜੀ, ਮੈਂ ਨਹੀਂ ਸਾਂ ਬੈਠਾ ਹੋਇਆ, ਨਹੀਂ ਸ਼੍ਰੀਮਾਨ ਜੀ। ਤੁਸੀਂ ਜਾਣਦੇ ਹੋ ਕਿ ਉਹ ਝੂਠ ਫੜਨ ਵਾਲੀ ਮਸ਼ੀਨ ਆਖੇਗੀ, ਹਾਂ ਸ਼੍ਰੀਮਾਨ ਜੀ ਤੁਸੀਂ ਬੈਠੇ ਹੋਏ ਸੀ, ਹਾਂ ਸ਼੍ਰੀਮਾਨ ਜੀ ਤੁਸੀਂ ਬੈਠੇ ਹੋਏ ਸੀ। ਤੇ ਤੁਸੀਂ ਆਖੋਗੇ, ਉਹ ਮੈਂ ਨਹੀਂ ਸਾਂ ਬੈਠਾ ਹੋਇਆ, ਉਹ ਮਸ਼ੀਨ ਆਖੇਗੀ, ਹਾਂ ਤੁਸੀਂ ਬੈਠੇ ਹੋਏ ਸੀ। ਕਿਉਂ ਭਲਾ? ਕਿਉਂਕਿ ਝੂਠ ਇੰਨੀ ਭਿਆਨਕ ਚੀਜ਼ ਆ ਕਿ ਇਹ ਦੇਹ ਝੂਠ ਬੋਲਣ ਲਈ ਨਹੀਂ ਸੀ ਬਣਾਈ ਗਈ, ਅਤੇ ਇਹ ਏਡੀ ਭਿਆਨਕ ਚੀਜ਼ ਆ ਕਿ ਜਦ ਤੁਸੀਂ ਝੂਠ ਬੋਲਦੇ ਹੋ ਤਾਂ ਇਹ ਤੁਹਾਡੀ ਸਾਰੀ ਦਿਮਾਗੀ ਪ੍ਰਣਾਲੀ ਨੂੰ ਉਲੱਥ ਪੁਲੱਥ ਕਰ ਦਿੰਦੀ ਆ। ਉਫ, ਇਦਾਂ ਪਰੇਸ਼ਾਨ ਹੋਣਾ ਤੁਹਾਨੂੰ ਅਲਸਰ ਦੀ ਬਿਮਾਰੀ ਲਾ ਦੇਵੇਗਾ, ਰਸੌਲੀ ਹੋ ਜਾਵੇਗੀ ਤੇ ਇਹ ਤੁਹਾਨੂੰ ਮਾਰ ਸੁੱਟੇਗੀ। ਅਤੇ ਤਦ ਝੂਠ ਮਾੜੀ ਗੱਲ ਆ, ਕਿਉਂਕਿ ਵੇਖਿਆ ਜੇ ਤੁਹਾਡਾ ਕੰਮ ਝੂਠ ਬੋਲਣਾ, ਚੋਰੀ ਕਰਨਾ ਜਾਂ ਅਜਿਹੀਆਂ ਗੱਲਾਂ ਕਰਨਾ ਨਹੀਂ ਆ। ਸੋ ਹੁਣ ਇਹ ਜਵਾਨ ਸ਼ਾਇਦ ਝੂਠ ਨਹੀਂ ਸੀ ਬੋਲਦਾ, ਉਹਨੇ ਕਦੀ ਵੀ ਚੋਰੀ ਨਹੀਂ ਸੀ ਕੀਤੀ, ਉਹ ਪੂਰੀ ਤਰ੍ਹਾਂ ਜਾਗਰਤ ਸੀ ਕਿ ਉਹਨੂੰ ਸਦੀਪਕ ਜੀਵਨ ਦੀ ਲੋੜ ਆ। ਸੋ ਉਹਨੇ ਕਿਹਾ, ਮੈਂ ਸਦੀਪਕ ਜੀਵਨ ਦਾ ਅਧਿਕਾਰੀ ਹੋਣ ਲਈ ਕੀ ਕਰਾਂ? ਯਸੂ ਇੱਥੇ ਵਿਖਾ ਰਿਹਾ ਆ ਕਿ ਕੇਵਲ ਧਰਮ ਸਦੀਪਕ ਜੀਵਨ ਪਾਉਣ ਲਈ ਕਾਫੀ ਨਹੀਂ ਆ। ਉਹਨੇ ਉਹਨੂੰ ਪਿਛਾਂ ਭੇਜਿਆ ਇਹ ਕਹਿ ਕੇ, ਹੁਕਮਾਂ ਦੀ ਪਾਲਣਾ ਕਰ। ਅਤੇ ਉਹਨੇ ਕਿਹਾ, ਹੇ ਸਤਿਗੁਰ, ਮੈਂ ਤਾਂ ਇਹ ਬਾਲਕਪੁਣੇ ਤੋਂ ਹੀ ਕੀਤਾ ਆ, ਜਾਂ ਛੋਟੇ ਹੁੰਦਿਆਂ ਤੋਂ ਹੀ, ਜਦੋਂ ਮੈਂ ਛੋਟਾ ਜਿਹਾ ਸਾਂ ਮੈਂ ਕੀਤਾ ਆ। ਪਰ ਉਹ ਜਾਣਦਾ ਸੀ ਕਿ ਉਹਦੇ ਕੋਲ ਸਦੀਪਕ ਜੀਵਨ ਨਹੀਂ ਆ। ਸੋ ਤਦ ਯਸੂ ਨੇ ਕਿਹਾ, ਜੇ ਤੂੰ ਸਦੀਪਕ ਜੀਵਨ ਪਾਉਣਾ ਚਾਹੁੰਦਾ ਆ ਤੇ ਸੰਪੂਰਨ ਹੋਣਾ ਚਾਹੁੰਦਾ ਆ ਤਾਂ ਜਾ ਕੇ ਸਭ ਕੁਝ ਵੇਚ ਦੇ। ਜਾਣਦੇ ਹੋ, ਧਨ ਦਾ ਹੋਣਾ ਠੀਕ ਗੱਲ ਆ, ਦੇਖਿਆ ਜੇ ਠੀਕ ਆ, ਪੈਸੇ ਦਾ ਹੋਣਾ ਜਾਂ ਮਾਲਦਾਰ ਬਣਨਾ ਅਤੇ ਹਾਕਮ ਬਣਨਾ ਵੀ ਠੀਕ ਗੱਲ ਆ, ਪਰ ਤੁਹਾਡਾ ਵਤੀਰਾ ਏਦਾਂ ਦਾ ਹੁੰਦਾ ਆ ਜਦੋਂ ਤੁਸੀਂ ਬਣ ਜਾਂਦੇ ਹੋ। ਵੇਖਿਆ ਜੇ, ਯਸੂ ਨੇ ਕਿਹਾ ਕਿ ਜਾ ਆਪਣਾ ਸਭ ਕੁਝ ਵੇਚ ਵੱਟ ਕੇ ਕੰਗਾਲਾਂ ਨੂੰ ਦੇ, ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਕੋਲ ਕੁਝ ਨਹੀਂ ਆ, ਤਦ ਆਣ ਕੇ ਮੇਰੇ ਮਗਰ ਹੋ ਤੁਰ ਅਤੇ ਤੈਨੂੰ ਸੁਰਗ ਵਿੱਚ ਧਨ ਮਿਲੇਗਾ। ਪਰ ਇਹ ਜਵਾਨ ਬਹੁਤ ਪੈਸੇ ਵਾਲਾ ਸੀ, ਉਹਨੂੰ ਨਹੀਂ ਸੀ ਪਤਾ ਕਿ ਇਸ ਪੈਸੇ ਦਾ ਉਹ ਕੀ ਕਰੇ। ਹੁਣ ਵੇਖੋ, ਉਹ ਬਹੁਤ ਮਸ਼ਹੂਰ ਸੀ ਉਹ ਜਵਾਨ ਆਦਮੀ, ਅਤੇ ਜੀਵਨ ਦਾ ਸਾਰਾ ਤਾਜ ਸਮਾਨ ਉਹਦੇ ਕੋਲ ਸੀ, ਜਿਸ ਢੰਗ ਨਾਲ ਉਹਦੇ ਮਾਂ ਬਾਪ ਤੇ ਜਾਜਕ ਨੇ ਤੇ ਉਹਨਾਂ ਸਭਨਾਂ ਨੇ ਉਹਨੂੰ ਦਿੱਤਾ ਸੀ। ਪਰ ਤਦ ਵੀ ਉਹ ਜਾਣਦਾ ਸੀ ਕਿ ਉਹਨੂੰ ਕਿਸੇ ਗੱਲ ਦਾ ਘਾਟਾ ਆਇਆ। ਹੁਣ ਮੈਂ ਵੱਡਿਆਂ ਨਾਲ ਗੱਲਬਾਤ ਕਰ ਰਿਹਾ, ਜਾਣਦਾ ਸੀ ਕਿ ਉਹਨੂੰ ਕਿਸੇ ਗੱਲ ਦਾ ਘਾਟਾ ਆਇਆ, ਉਹਦੇ ਕੋਲ ਸਦੀਪਕ ਜੀਵਨ ਨਹੀਂ ਸੀ। ਉਹ ਜਾਣਦਾ ਸੀ, ਧਿਆਨ ਦਿਓ, ਧਰਮ ਸਦੀਪਕ ਜੀਵਨ ਪੈਦਾ ਨਹੀਂ ਕਰੇਗਾ। ਰੂਪ, ਭਾਵਨਾਵਾਂ ਜਾਂ ਜੋ ਕੁਝ ਵੀ ਤੁਸੀਂ ਮਹਿਸੂਸ ਕਰਦੇ ਹੋ, ਤੁਸੀਂ ਡਰ ਸਕਦੇ ਹੋ ਤੇ ਕੁਝ ਮਹਿਸੂਸ ਕਰ ਸਕਦੇ ਹੋ। ਵੇਖਿਆ ਜੇ, ਰੋਣਾ ਚਲਾਉਣਾ ਇਹ ਚੰਗੀ ਗੱਲ ਆ, ਨਾਰੇ ਮਾਰਨਾ ਇਹ ਚੰਗੀ ਗੱਲ ਆ, ਪਰ ਅਜੇ ਵੀ ਇਹ ਸਦੀਪਕ ਜੀਵਨ ਨਹੀਂ ਆ। ਧਿਆਨ ਦਿਓ, ਤੁਹਾਡਾ ਸਾਹਮਣਾ ਸਦੀਪਕ ਜੀਵਨ ਨਾਲ ਹੋਇਆ ਆ। ਤੁਸੀਂ ਆਖਦੇ ਹੋ ਬਹੁਤ ਅੱਛਾ, ਮੈਂ ਤਾਂ ਇੱਕ ਕੱਟੜ ਬੈਪਟਿਸਟ ਵਿਆਹ ਮੈਥੋਡਿਸਟ ਪ੍ਰੈਸਬਾਈਟੇਰੀਅਨਸ ਜਾਂ ਪੈਂਟੀਕਾਸਟਲ ਹਾਂ, ਅਜੇ ਵੀ ਪ੍ਰਸ਼ਨ ਇਹ ਨਹੀਂ ਆ। ਅਤੇ ਇਸ ਜਵਾਨ ਨੂੰ ਵੀ ਉਹਦੇ ਸਮੇਂ ਦੀ ਧਾਰਮਿਕ ਸਿੱਖਿਆ ਦਿੱਤੀ ਗਈ ਸੀ, ਪਰ ਅਜੇ ਵੀ ਉਹਦੇ ਕੋਲ ਸਦੀਪਕ ਜਿਉਣ ਨਹੀਂ ਸੀ। ਉਹ ਜਾਣਨਾ ਚਾਹੁੰਦਾ ਸੀ ਕਿ ਉਹ ਕੀ ਕਰੇ। ਇਸ ਮੰਜ਼ਿਲ ਤੱਕ ਤਾਂ ਉਹਦੀ ਸਫਲ ਅਗਵਾਈ ਕੀਤੀ ਗਈ ਸੀ, ਪਰ ਜਦ ਉਹਦਾ ਸਾਹਮਣਾ ਸਦੀਪਕ ਜਿਉਣ ਨਾ ਹੋਇਆ ਤਾਂ ਉਹਨੇ ਸਦੀਪਕ ਜਿਉਣ ਤੱਕ ਪਹੁੰਚਣ ਦੀ ਅਗਵਾਈ ਨੂੰ ਰੱਦ ਕਰ ਦਿੱਤਾ ਜਾਂ ਅਗਵਾਈ ਹੋਣ ਨੂੰ। ਉਹਦੇ ਦੂਜੇ ਆਗੂਆਂ ਦੀ ਪਕੜ ਏਡੀ ਪੱਕੀ ਸੀ ਕਿ ਉਹ ਉਹਨਾਂ ਨੂੰ ਢਿੱਲਿਆ ਨਹੀਂ ਸੀ ਹੋਣ ਦੇਣਾ ਚਾਹੁੰਦਾ। ਦੇਖਿਆ ਜੇ, ਇਹ ਉਦਾਂ ਦਾ ਹੀ ਕੁਝ ਹੈ ਜਿੱਦਾਂ ਕਿ ਭਾਈ ਬ੍ਰਾਨਮ ਕਹਿ ਰਹੇ ਹਨ। ਇਹਦੇ ਵਿੱਚ ਕੁਝ ਤਾਂ ਤੁਹਾਡੇ ਲਈ ਬਹੁਤ ਹੀ ਡੂੰਘਾ ਆ। ਵੇਖਿਆ ਜੇ, ਪੜ੍ਹਾਈ ਲਿਖਾਈ ਬਹੁਤ ਵਧੀਆ ਗੱਲ ਆ, ਤੁਹਾਨੂੰ ਸਕੂਲ ਜਾ ਕੇ ਸਿੱਖਣਾ ਚਾਹੀਦਾ ਆ। ਵੇਖਿਆ ਜੇ, ਇਹ ਵਧੀਆ ਤਾਂ ਹੈ ਪਰ ਇਹ ਤੁਹਾਨੂੰ ਬਚਾ ਨਹੀਂ ਸਕਦੀ। ਬਹੁਤ ਸਾਰਾ ਧਨ ਹੋਣਾ ਚੰਗੀ ਗੱਲ ਆ, ਤੁਸੀਂ ਬੱਚੇ ਪਾਲ ਸਕਦੇ ਹੋ, ਉਹਨਾਂ ਨੂੰ ਚੰਗੇ ਕੱਪੜੇ ਤੇ ਚੀਜ਼ਾਂ ਵਗੈਰਾ ਦੇ ਸਕਦੇ ਹੋ। ਜਿੱਦਾਂ ਕਿ ਪਾਪਾ ਤੇ ਮਾਮਾ ਨੇ ਤੁਹਾਡੇ ਲਈ ਕੰਮ ਧੰਦਾ ਕਰਕੇ ਪੈਸੇ ਕਮਾਏ ਹਨ, ਇਹ ਚੰਗੀ ਗੱਲ ਆ, ਪਰ ਉਹ ਚੀਜ਼ਾਂ ਅਜੇ ਵੀ ਤੁਹਾਨੂੰ ਬਚਾ ਨਹੀਂ ਸਕਦੀਆਂ। ਵੇਖਿਆ ਜੇ, ਤੁਸੀਂ ਪ੍ਰਯੋਗਸ਼ਾਲਾ ਵਿੱਚ ਜਾ ਕੇ ਸਿੱਖ ਸਕਦੇ ਹੋ ਕਿ ਕਿਵੇਂ ਵੱਖਰੀਆਂ ਵੱਖਰੀਆਂ ਚੀਜ਼ਾਂ ਨੂੰ ਇਕੱਠੇ ਕਰਨਾ ਆ ਜਾਂ ਪਰਮਾਣੂਆਂ ਨੂੰ ਵੱਖਰੇ ਕਰਨਾ ਜਾਂ ਜੋ ਕੁਝ ਵੀ ਉਹ ਕਰਦੇ ਹਨ। ਤੇ ਰਾਕਟ ਵਿੱਚ ਬਹਿ ਕੇ ਤੇ ਚੰਦਰਮਾ ਤੇ ਚੜ ਜਾਓ, ਉਹ ਗੱਲਾਂ ਤੁਹਾਨੂੰ ਬਚਾ ਨਹੀਂ ਸਕਦੀਆਂ। ਤੁਹਾਨੂੰ ਇੱਕ ਗੱਲ ਦਾ ਸਾਹਮਣਾ ਕਰਨਾ ਹੀ ਪੈਣਾ ਆ, ਉਹ ਹੈ ਸਦੀਪਕ ਜਿਉਣ। ਅਤੇ ਕੇਵਲ ਇੱਕ ਆਦਮੀ ਆ ਜਿਹੜਾ ਤੁਹਾਨੂੰ ਦੇ ਸਕਦਾ ਆ। ਮਾਂ ਤੁਹਾਨੂੰ ਇਹ ਨਹੀਂ ਦੇ ਸਕਦੀ, ਪਿਤਾ ਜੀ ਤੁਹਾਨੂੰ ਇਹ ਨਹੀਂ ਦੇ ਸਕਦੇ, ਤੁਹਾਡਾ ਪਾਸਟਰ ਵੀ ਤੁਹਾਨੂੰ ਇਹ ਨਹੀਂ ਦੇ ਸਕਦਾ, ਇੱਥੇ ਤੁਹਾਡਾ ਆਗੂ ਵੀ ਤੁਹਾਨੂੰ ਨਹੀਂ ਦੇ ਸਕਦਾ। ਹਰੇਕ ਜਿਹਨੂੰ ਸਦੀਪਕ ਜਿਉਣ ਮਿਲਦਾ ਆ ਉਹਨੂੰ ਯਸੂ ਮਸੀਹ ਦੇ ਕੋਲ ਆਉਣਾ ਹੀ ਪੈਣਾ ਆ। ਉਹ ਇੱਕੋ ਇੱਕ ਹੈ ਜਿਹੜਾ ਉਸ ਹਿੱਸੇ ਨੂੰ ਦੇ ਸਕਦਾ ਆ। ਤੁਹਾਡਾ ਅਧਿਆਪਕ ਤੁਹਾਨੂੰ ਵਿਦਿਆ ਦੇ ਸਕਦਾ ਆ, ਉਹ ਤੁਹਾਨੂੰ ਸਿਖਾ ਸਕਦੀ ਆ, ਤੁਹਾਨੂੰ ਸਿੱਖਣਾ ਪੈਂਦਾ ਆ। ਤੁਹਾਡੀ ਮਾਂ ਤੁਹਾਨੂੰ ਤੁਰਨਾ ਸਿਖਾ ਸਕਦੀ ਆ, ਤੁਹਾਨੂੰ ਤੁਰਨ ਲਈ ਸਿੱਖਣਾ ਪੈਂਦਾ ਆ। ਤੁਹਾਡੇ ਪਿਤਾ ਜੀ ਤੁਹਾਨੂੰ ਵਣਜ ਵਪਾਰ ਸਿਖਾ ਸਕਦੇ ਹਨ, ਉਹ ਤੁਹਾਨੂੰ ਸਿੱਖਣਾ ਪਵੇਗਾ, ਪਰ ਕੇਵਲ ਯਸੂ ਹੀ ਤੁਹਾਨੂੰ ਸਦੀਪਕ ਜਿਉਣ ਦੇ ਸਕਦਾ ਆ। ਵੇਖਿਆ ਜੇ, ਤੁਹਾਡਾ ਜਾਜਕ, ਤੁਹਾਡਾ ਆਗੂ ਜਾਂ ਵਗੈਰਾ ਵਗੈਰਾ ਤੁਹਾਨੂੰ ਤੁਹਾਡੇ ਧਰਮ ਬਾਰੇ ਸਿਖਾ ਸਕਦੇ ਹਨ। ਤੁਸੀਂ ਇਹ ਸੰਦੇਸ਼ ਜਿਹੜਾ ਮੈਂ ਸਿਖਾਉਣ ਦਾ ਯਤਨ ਕਰ ਰਿਹਾ ਹਾਂ ਸਿੱਖ ਸਕਦੇ ਹੋ, ਪਰ ਅਜੇ ਵੀ ਇਹ ਤੁਹਾਨੂੰ ਸਦੀਪਕ ਜਿਉਣ ਨਹੀਂ ਦੇ ਸਕਦਾ। ਤੁਹਾਨੂੰ ਯਸੂ ਮਸੀਹ ਦੇ ਵਿਅਕਤੀਤਵ ਨੂੰ ਕਬੂਲ ਕਰਨਾ ਪਵੇਗਾ। ਕੀ ਤੁਸੀਂ ਸਭ ਇਹਨੂੰ ਸਮਝ ਗਏ ਹੋ? ਤੁਹਾਨੂੰ ਸਦੀਪਕ ਜਿਉਣ ਦੇ ਅਧਿਕਾਰੀ ਬਣਨ ਲਈ ਯਸੂ ਮਸੀਹ ਦੇ ਵਿਅਕਤੀਤਵ ਨੂੰ ਕਬੂਲ ਕਰਨਾ ਪਵੇਗਾ। ਕਈ ਵਾਰ ਦੂਜੇ ਆਗੂਆਂ ਦਾ ਅਸਰ ਪ੍ਰਭਾਵ ਇੰਨਾ ਕੁ ਸਾਡੇ ਉੱਤੇ ਹੋ ਜਾਂਦਾ ਆ ਕਿ ਜਦ ਉਹ ਮੌਕਾ ਆਉਂਦਾ ਆ ਤਾਂ ਸਾਨੂੰ ਪਤਾ ਨਹੀਂ ਲੱਗਦਾ ਕਿ ਕੀ ਕਰੀਏ। ਸਦੀਪਕ ਜਿਉਣ ਦੀ ਅਗਵਾਈ ਨੂੰ ਰੱਦਣਾ ਕਿੱਡੀ ਵੱਡੀ ਗੱਲ ਆ, ਕਿਉਂਕਿ ਵੇਖੋ ਉਹ ਅਜਿਹਾ ਜਿਉਣਿਆ ਜੋ ਕਦੇ ਖਤਮ ਨਹੀਂ ਹੋ ਸਕਦਾ। ਹੁਣ ਪੜ੍ਹਾਈ ਲਿਖਾਈ ਤਾਂ ਵਧੀਆ ਗੱਲ ਆ, ਇਹ ਸਾਡੀ ਸਹਾਇਤਾ ਕਰੇਗੀ। ਵਣਜ ਵਪਾਰ ਇਹ ਵੀ ਵਧੀਆ ਗੱਲ ਆ, ਧੰਦਾ ਹੋਣਾ ਵੀ ਵਧੀਆ ਗੱਲ ਆ, ਚੰਗਾ ਮੁੰਡਾ ਤੇ ਚੰਗੀ ਕੁੜੀ ਬਣਨਾ ਵਧੀਆ ਗੱਲ ਆ। ਪਰ ਤੁਸੀਂ ਧਿਆਨ ਦਿਓ, ਜਦ ਇਹ ਜੀਵਨ ਦਾ ਇੱਥੇ ਅੰਤ ਹੋ ਜਾਵੇਗਾ ਤਾਂ ਇਹ ਸਭ ਕੁਝ ਮੁੱਕ ਜਾਵੇਗਾ। ਤੁਸੀਂ ਸਮਝਦੇ ਹੋ? ਤੁਸੀਂ ਵੱਡੇ ਵੀ ਇਸ ਨੂੰ ਸਮਝਦੇ ਹੋ? ਵੇਖਿਆ ਜੇ, ਬਸ ਇੰਨਾ ਹੀ ਆ। ਸਦੀਪਕ ਜਿਉਣ ਪਾਉਣ ਵਾਸਤੇ ਤਦ ਅਸਾਂ ਯਸੂ ਮਸੀਹ ਨੂੰ ਕਬੂਲ ਕਰਨਾ ਆ। ਯਸੂ ਇਕੱਲਾ ਹੀ ਸਦੀਪਕ ਜਿਉਣ ਤੱਕ ਤੁਹਾਡੀ ਅਗਵਾਈ ਕਰ ਸਕਦਾ ਆ। ਭਾਵੇਂ ਪਾਠਸ਼ਾਲਾ ਵਿੱਚ ਇਸ ਜਵਾਨ ਨੇ ਸਭ ਗੱਲਾਂ ਨੂੰ ਸਿੱਖ ਲਿਆ ਸੀ ਆਪਣੇ ਮਾਂ ਬਾਪ ਤੇ ਹੋਰਨਾਂ ਸਭਨਾਂ ਕੋਲੋਂ, ਉਹਨੇ ਸਭ ਤੋਂ ਮਹਾਨ ਤੇ ਵੱਡੀ ਚੀਜ਼ ਗਵਾ ਲਈ ਜਿਹੜੀ ਉਹਨੂੰ ਮਿਲ ਸਕਦੀ ਸੀ, ਉਹ ਸੀ ਪਵਿੱਤਰ ਆਤਮਾ ਦੀ ਅਗਵਾਈ। ਕਿਉਂਕਿ ਯਸੂ ਨੇ ਕਿਹਾ, ਆ ਤੇ ਮੇਰੇ ਮਗਰ ਹੋ ਤੁਰ। ਤੇ ਤੁਸੀਂ ਕੁੜੀਓ ਜਿਹੜੀਆਂ ਸਕੂਲ ਤੋਂ ਬਾਹਰ ਆ ਰਹੀਆਂ ਹੋ, ਸ਼ਾਇਦ ਤੁਹਾਡੇ ਵਿੱਚੋਂ ਕੁਝ ਉੱਚ ਵਿਦਿਆ ਵਾਲੇ ਵੀ ਜਲਦੀ ਹੀ ਹੋ ਜਾਣਗੇ। ਤੁਸੀਂ ਜਵਾਨ ਮੁੰਡਿਓ, ਸਭ ਤੋਂ ਮਹਾਨ ਤੇ ਵੱਡੀ ਅਗਵਾਈ ਜੇ ਕੋਈ ਹੈ ਤਾਂ ਉਹ ਯਸੂ ਮਸੀਹ ਦੀ ਆ, ਕਿਉਂਕਿ ਇਹ ਅਗਵਾਈ ਤਾਂ ਸਦੀਪਕ ਜਿਉਣ ਦੀ ਆ। ਹੁਣ ਇਹ ਅਗਵਾਈ ਦਾ ਸਾਹਮਣਾ ਹਰੇਕ ਮਨੁੱਖ ਨੂੰ ਕਰਨਾ ਪੈਣਾ ਆ ਤੇ ਉਹਨਾਂ ਨੂੰ ਚੋਣ ਦਾ ਮੌਕਾ ਦਿੱਤਾ ਜਾਂਦਾ ਆ। ਸਾਡੀ ਜ਼ਿੰਦਗੀ ਵਿੱਚ ਚੁਣਨ ਵਾਲੀ ਸਭ ਤੋਂ ਵੱਡੀ ਚੀਜ਼ ਇਹੋ ਹੀ ਹੈ। ਇਸੇ ਦਿਨ ਤੁਸੀਂ ਜਾਣਦੇ ਹੋ ਕਿ ਪਾਪਾ ਤੇ ਮਾਮਾ ਨੇ ਇੱਕ ਚੰਗਾ ਮੁੰਡਾ ਜਾਂ ਕੁੜੀ ਤੁਹਾਡੇ ਵਰਗਾ ਹੀ ਜਿੱਦਾਂ ਦੇ ਤੁਸੀਂ ਸਭ ਹੋ ਲੈਣ ਵਾਸਤੇ ਚੁਣਿਆ। ਤਾਂ ਤੁਹਾਡੇ ਕੋਲ ਥੋੜੇ ਚਿਰ ਬਾਅਦ ਇਹ ਗੱਲ ਚੁਣਦਾ ਹੱਕ ਆ ਕਿ ਤੁਸੀਂ ਅਧਿਆਪਕ ਕੋਲੋਂ ਸਿੱਖਣਾ ਚਾਹੁੰਦੇ ਹੋ ਜਾਂ ਨਹੀਂ। ਸਿਖਾਉਣ ਵਾਲਾ ਤੁਹਾਨੂੰ ਸਿਖਾ ਸਕਦਾ ਆ, ਪਰ ਤੁਸੀਂ ਉਂਝ ਹੀ ਇੱਕ ਭੈੜੇ ਮੁੰਡੇ ਹੋ ਸਕਦੇ ਹੋ ਤੇ ਤੁਸੀਂ ਨਹੀਂ ਸਿੱਖੋਗੇ, ਜਾਂ ਥੋੜੀ ਜਿਹੀ ਭੈੜੀ ਕੁੜੀ ਤੇ ਜਿਹੜੀ ਬਿਲਕੁਲ ਨਹੀਂ ਸੁਣੇਗੀ। ਭਾਵੇਂ ਤੁਸੀਂ ਛੋਟੇ ਹੀ ਹੋ, ਪਰ ਫਿਰ ਵੀ ਏਦਾਂ ਕਰਨ ਦੀ ਤੁਹਾਡੇ ਕੋਲ ਪਸੰਦ ਹੈ। ਅਤੇ ਮਾਤਾ ਆਖਦੀ ਆ, ਕੀ ਤੂੰ ਅਵਲ ਆਈ ਆ? ਨਹੀਂ ਮਾਂ ਜੀ, ਮੈਂ ਤਾਂ ਬਹੁਤ ਕਮਜ਼ੋਰ ਆ। ਦੇਖਿਆ ਜੇ, ਹੁਣ ਤੁਸੀਂ ਕਰ ਸਕਦੇ ਹੋ। ਮਾਤਾ ਆਖਦੀ ਆ, ਕੁੜੀਏ ਹੁਣ ਤੂੰ ਪੜ੍ਹਾਈ ਕਰਨੀ ਆ, ਤਦ ਤੁਹਾਨੂੰ ਉਹ ਕਰਨਾ ਪਵੇਗਾ ਜਿੱਦਾਂ ਮਾਂ ਜਾਂ ਬਾਪ ਨੇ ਦੱਸਿਆ ਹੈ ਉਦਾਂ ਪੜ੍ਹਾਈ ਕਰਨੀ ਆ ਵੇਖਿਆ ਜੇ ਤੁਸੀਂ ਪੜ੍ਹਾਈ ਕਰਨੀ ਹੀ ਹੈ ਪਰ ਫਿਰ ਵੀ ਤੁਹਾਡੀ ਪਸੰਦ ਆ ਕਿ ਤੁਸੀਂ ਕਰਨਾ ਚਾਹੁੰਦੇ ਹੋ ਜਾਂ ਨਹੀਂ ਕਰਨਾ ਚਾਹੁੰਦੇ ਤੁਸੀਂ ਕਹਿ ਸਕਦੇ ਹੋ ਕਿ ਮੈਂ ਨਹੀਂ ਕਰਨਾ ਚਾਹੁੰਦਾ ਵੇਖਿਆ ਜੇ ਤੁਹਾਡੀ ਆਪਣੀ ਪਸੰਦ ਆ ਕੁਝ ਸਮੇਂ ਦੇ ਬਾਅਦ ਤੁਹਾਡੀ ਇਹ ਪਸੰਦ ਹੋਵੇਗੀ ਕਿ ਕਿਹੜੀ ਕੁੜੀ ਨਾਲ ਤੁਸੀਂ ਵਿਆਹ ਕਰਾਉਣਾ ਚਾਹੁੰਦੇ ਹੋ ਜਾਂ ਕਿਹੜੇ ਮੁੰਡੇ ਨਾਲ ਵਿਆਹ ਕਰਾਉਣਾ ਚਾਹੁੰਦੇ ਹੋ ਜੀਵਨ ਦੇ ਹਰ ਮੋੜ ਤੇ ਤੁਹਾਡੀ ਆਪਣੀ ਪਸੰਦ ਆ ਤੇ ਤਦ ਫਿਰ ਤੁਹਾਡੀ ਪਸੰਦ ਹੈ ਕਿ ਤੁਸੀਂ ਇਸ ਸਰੀਰਕ ਜੀਵਨ ਦੇ ਪਿੱਛੇ ਜਿਉਣਾ ਚਾਹੁੰਦੇ ਹੋ ਤੇ ਇੱਕ ਚੰਗੇ ਮਸ਼ਹੂਰ ਆਦਮੀ ਬਣਨਾ ਚਾਹੁੰਦੇ ਹੋ ਇੱਕ ਫਿਲਮੀ ਸਿਤਾਰਾ ਜਾਂ ਨਾਚਾ ਜਾਂ ਏਦਾਂ ਦਾ ਕੁਝ ਹੋਰ ਇਹਨਾਂ ਛੋਟੀਆਂ ਕੁੜੀਆਂ ਦੀ ਵੱਲ ਵੇਖੋ ਜਿਹੜੀਆਂ ਥੋੜਾ ਚਿਰ ਪਹਿਲਾਂ ਬਹੁਤ ਸੋਹਣੀ ਆਵਾਜ਼ ਨਾਲ ਗਾ ਰਹੀਆਂ ਸਨ ਉਸ ਬੱਚੇ ਨੇ ਇਸ ਆਵਾਜ਼ ਨੂੰ ਵਧਾਉਣਾ ਹੈ ਤੇ ਉਪਜਾਉਣਾ ਹੈ ਤਾਂ ਕਿ ਉਹ ਇੱਕ ਉਪੇਰਾ ਸਿੰਗਰ ਜਾਂ ਕੁਝ ਹੋਰ ਗਾਉਣ ਵਾਲਾ ਬਣੇਗਾ ਮੈਂ ਇਹਨਾਂ ਛੋਟੇ ਮੁੰਡਿਆਂ ਦੀਆਂ ਆਵਾਜ਼ਾਂ ਸੁਣਦਾ ਹਾਂ ਇਹਨਾਂ ਮੁੰਡਿਆਂ ਦੀਆਂ ਤੁਸੀਂ ਐਲਵਿਸ ਪ੍ਰੈਸਲੇ ਦੀ ਤਰ੍ਹਾਂ ਆਪਣਾ ਜਨਮ ਹੱਕ ਵੇਚ ਸਕਦੇ ਹੋ ਵੇਖਿਆ ਜੇ ਪਰ ਤੁਸੀਂ ਇਹ ਨਹੀਂ ਚਾਹੁੰਦੇ ਹੋ ਇਹ ਤੋੜਾ ਤਾਂ ਤੁਹਾਨੂੰ ਪਰਮੇਸ਼ਰ ਨੇ ਦਿੱਤਾ ਆ ਤੁਸੀਂ ਇੱਕ ਚੋਣ ਕਰਨੀ ਆ ਕਿ ਤੁਸੀਂ ਕਿੱਥੇ ਉਹ ਤੋੜਾ ਇਸਤੇਮਾਲ ਕਰੋਗੇ ਕੀ ਤੁਸੀਂ ਪਰਮੇਸ਼ਰ ਲਈ ਇਸਤੇਮਾਲ ਕਰੋਗੇ ਜਾਂ ਸ਼ੈਤਾਨ ਲਈ ਕਰੋਗੇ ਵੇਖਿਆ ਜੇ ਭਾਈ ਲੀਓ ਜੋ ਇੱਥੇ ਤੁਹਾਡਾ ਭਾਈ ਹੈ ਵੇਖਿਆ ਜੇ ਉਹਦੇ ਕੋਲ ਇੱਕ ਤੋੜਾ ਹੈ ਕਿ ਆਣ ਕੇ ਲੋਕਾਂ ਦੀ ਅਗਵਾਈ ਕਰੇ ਉਹ ਇਹਦੇ ਨਾਲ ਕੀ ਕਰ ਜਾ ਰਿਹਾ ਆ ਕੀ ਉਹ ਇਸ ਤੋੜੇ ਨਾਲ ਵਣਜ ਵਪਾਰ ਕਰਕੇ ਕਰੋੜਾਪਤੀ ਬਣੇਗਾ ਜਾਂ ਉਹਨੂੰ ਇੱਥੇ ਆ ਕੇ ਘਰ ਬਣਾਉਣਾ ਚਾਹੀਦਾ ਆ ਜਿੱਥੇ ਲੋਕ ਇਕੱਠੇ ਹੋਣਾ ਚਾਹੁੰਦੇ ਹਨ ਤੇ ਆਪਣੇ ਸਭ ਛੋਟੇ ਬੱਚੇ ਵੀ ਲਿਆਓ ਵੇਖਿਆ ਤੁਸੀਂ ਤਾਂ ਚੋਣ ਕਰਨੀ ਆ ਕਿ ਤੁਸੀਂ ਕੀ ਕਰਨਾ ਆ ਸਾਡੇ ਵਿੱਚੋਂ ਹਰੇਕ ਨੇ ਆਪਣੀ ਪਸੰਦ ਕਰਨੀ ਆ ਇਹ ਸਾਡਾ ਸਾਹਮਣਾ ਕਰਦਾ ਹੈ ਪਰ ਅਸੀਂ ਸਭੇ ਇਸ ਇੱਕ ਗੱਲ ਦੇ ਨਾਲ ਟਕਰਾਏ ਹਾਂ ਅਸੀਂ ਸਰੀਰਕ ਜੀਵਨ ਦੇ ਬਾਰੇ ਕੀ ਕਰਾਂਗੇ ਅਸੀਂ ਇਹ ਤੋਂ ਬਾਅਦ ਜੀਵਾਂਗੇ ਜਾਂ ਨਹੀਂ ਉਸ ਦਾ ਅਧਿਕਾਰੀ ਹੋਣ ਲਈ ਸਾਨੂੰ ਯਸੂ ਮਸੀਹ ਦੇ ਪਾਸ ਆਉਣਾ ਪੈਣਾ ਆ ਚੁਣਨ ਦਾ ਮੌਕਾ ਇਹ ਇੱਕ ਗੱਲ ਹੈ ਜਿਹੜੀ ਪਰਮੇਸ਼ਰ ਨੇ ਸਾਨੂੰ ਦਿੱਤੀ ਆ ਉਹ ਮੱਲੋ ਮੱਲੀ ਕੁਝ ਵੀ ਸਾਡੇ ਉੱਤੇ ਥੋਪਦਾ ਨਹੀਂ ਆ ਉਹ ਸਾਨੂੰ ਸਾਡੀ ਆਪਣੀ ਚੋਣ ਕਰਨ ਦਾ ਮੌਕਾ ਦਿੰਦਾ ਆ ਤੁਹਾਡੇ ਨਾਲ ਜ਼ੋਰ ਜਬਰ ਨਹੀਂ ਕੀਤਾ ਜਾਂਦਾ ਪਰ ਤੁਸੀਂ ਸਿਰਫ ਆਪਣੀ ਚੋਣ ਕਰਨੀ ਆ ਬਣਾਓ ਹੁਣ ਇਸ ਗੱਲ ਦੀ ਪੈਰਵੀ ਕਰੀਏ ਵੱਡੇ ਤੇ ਸਭ ਲੋਕ ਹੁਣ ਕੁਝ ਪਲਾਂ ਦੇ ਲਈ ਬੱਚੇ ਵੀ ਸਭ ਨਾਲ ਇਕੱਠੇ ਆਓ ਇਸ ਜਵਾਨ ਮਨੁੱਖ ਦੀ ਪੈਰਵੀ ਕਰੀਏ ਅਤੇ ਉਹਨੇ ਕਿਹੋ ਜੀ ਚੋਣ ਕੀਤੀ ਤੇ ਉਹ ਚੋਣ ਉਹਨੂੰ ਕਿੱਥੇ ਲੈ ਗਈ ਹੁਣ ਇਹ ਕੁੜੀਆਂ ਜਿਨ੍ਹਾਂ ਦੀ ਆਵਾਜ਼ ਬਹੁਤ ਸੋਹਣੀ ਆ ਇਹ ਜਵਾਨ ਮੁੰਡੇ ਹੁਣ ਹੋ ਸਕਦਾ ਆ ਕਿ ਤੁਸੀਂ ਉੱਚੇ ਉੱਠੋ ਤੇ ਤੁਹਾਡੇ ਕੋਲ ਗਾਉਣ ਲਈ ਆਵਾਜ਼ ਵੀ ਹੋਵੇ ਹੁਣ ਸਿਰਫ ਉਸੇ ਹੀ ਇੱਕ ਚੀਜ਼ ਨੂੰ ਲਓ ਸੰਗੀਤ ਹੁਣ ਬੱਲੇ ਹੋ ਸਕਦਾ ਆ ਤੁਸੀਂ ਆਪਣੇ ਆਪ ਨੂੰ ਕੁਝ ਸਮਝਣ ਲੱਗ ਪਾਓ ਤੁਸੀਂ ਇਸ ਮੁੰਡੇ ਨੂੰ ਜਾਣਦੇ ਹੋ ਜੋ ਕਿ ਐਲਵਿਸ ਪ੍ਰੈਸਲੇ ਅਖਵਾਉਂਦਾ ਆ ਤੁਸੀਂ ਮੇਰੀਆਂ ਟੇਪਾਂ ਸੁਣੀਆਂ ਹਨ ਤੁਸੀਂ ਸੁਣਿਆ ਆ ਕਿ ਕਿਵੇਂ ਮੈਂ ਉਸ ਮੁੰਡੇ ਨੂੰ ਨੀਵਿਆਂ ਨਹੀਂ ਕਰਦਾ ਵੇਖਿਆ ਜੇ ਉਸ ਮੁੰਡੇ ਦੇ ਕੋਲ ਵੀ ਇੱਕ ਮੌਕਾ ਸੀ ਜੋ ਤੁਸੀਂ ਵੀ ਸਭਨਾਂ ਨੂੰ ਮਿਲਿਆ ਆ ਤੇ ਉਹਨੂੰ ਪਤਾ ਲੱਗਾ ਕਿ ਉਹ ਗਾ ਸਕਦਾ ਆ ਗੌ ਕਰੋ ਕਿ ਉਹਨੇ ਕੀ ਕੀਤਾ ਉਹ ਹੀ ਗੱਲ ਕੀਤੀ ਜਿਹੜੀ ਕਿ ਯਹੂਦਾ ਇਸਕਰੀਓਤੀ ਨੇ ਕੀਤੀ ਸੀ ਯਹੂਦਾ ਇਸਕਰੀਓਤੀ ਨੇ ਯਸੂ ਨੂੰ ਵੇਚ ਦਿੱਤਾ ਯਸੂ ਨੇ ਉਸ ਮੁੰਡੇ ਨੂੰ ਸੋਹਣੀ ਆਵਾਜ਼ ਦਿੱਤੀ ਅਤੇ ਉਹ ਉਹਦੇ ਨਾਲ ਕੀ ਪਿਆ ਕਰਦਾ ਆ ਤੇ ਉਹਨੇ ਮੁੜ ਕੇ ਸ਼ੈਤਾਨ ਨੂੰ ਉਹ ਵੇਚ ਦਿੱਤੀ ਵੇਖਿਆ ਜੇ ਉਹਨੇ ਵੀ ਇੱਕ ਦਿਨ ਜ਼ਿੰਦਗੀ ਦੇ ਸਫ਼ਰ ਦੇ ਅੰਤ ਵਿੱਚ ਆਉਣਾ ਆ ਉਹਨੇ ਯਸੂ ਦੇ ਨਾਲ ਤੁਰੰਤ ਇਨਕਾਰ ਕਰ ਦਿੱਤਾ ਹੁਣ ਇਸ ਜਵਾਨ ਆਦਮੀ ਨੇ ਵੀ ਇਹ ਮਾਲਦਾਰ ਜਵਾਨ ਹਾਕਮ ਨੇ ਵੀ ਉਹ ਹੀ ਗੱਲ ਕੀਤੀ ਆਓ ਉਹਦੀ ਪੈਰਵੀ ਕਰਕੇ ਵੇਖੀਏ ਕਿ ਉਹਨੇ ਕੀ ਕੀਤਾ ਕੋਈ ਸੰਦੇਹ ਨਹੀਂ ਉਹ ਬੜਾ ਮਹਾਨ ਆਦਮੀ ਸੀ ਸ਼ਾਇਦ ਉਹ ਬੜਾ ਸੁੰਦਰ ਜਵਾਨ ਸੀ ਕਾਲੇ ਸ਼ਾਹ ਵਾਲ ਇੱਕ ਬੰਨੇ ਨੂੰ ਵਾਹੇ ਹੋਏ ਵਧੀਆ ਕੱਪੜੇ ਪਾਏ ਹੋਏ ਜਵਾਨ ਔਰਤਾਂ ਨੇ ਸੋਚਿਆ ਬੱਲੇ ਉਹ ਮੁੰਡਿਆ ਉਹ ਤਾਂ ਬਹੁਤ ਹੀ ਸੁੰਦਰ ਨੌਜਵਾਨ ਆ ਆ ਉਹ ਸੋਚਣ ਗਿਆ ਉਹਨੇ ਹੋ ਸਕਦਾ ਆ ਕਿ ਉਹਨਾਂ ਨੂੰ ਹੱਥ ਹਿਲਾਇਆ ਹੋਵੇ ਤੇ ਉਹ ਉਹਦੇ ਨਾਲ ਭੱਜਦੀਆਂ ਤੇ ਦੌੜਦੀਆਂ ਹੋਣਗੀਆਂ ਅਤੇ ਉਹਨੇ ਸੋਚਿਆ ਕਿ ਉਹ ਤੇ ਬਹੁਤ ਮਹਾਨ ਵਿਅਕਤੀ ਆ ਵੇਖਿਆ ਜੇ ਕਿਉਂਕਿ ਉਹ ਸੁੰਦਰ ਸੀ ਉਹ ਜਵਾਨ ਸੀ ਉਹ ਜੀਵਨ ਦੀ ਰਾਹ ਦੇ ਅੰਤ ਉਤੇ ਝਾਤੀ ਨਹੀਂ ਸੀ ਮਾਰ ਰਿਹਾ ਉਹ ਤਾਂ ਕੇਵਲ ਵਰਤਮਾਨ ਹਾਲ ਤੇ ਹੀ ਝਾਤੀ ਮਾਰ ਰਿਹਾ ਸੀ ਮੈਂ ਜਵਾਨ ਹਾਂ ਮੈਂ ਸੁੰਦਰ ਹਾਂ ਮੈਂ ਮਾਲਦਾਰ ਹਾਂ ਮੈਂ ਜੋ ਵੀ ਚਾਹਾਂ ਖਰੀਦ ਸਕਦਾ ਹਾਂ ਮੈਂ ਇਹਨਾਂ ਕੁੜੀਆਂ ਨੂੰ ਲੈ ਸਕਦਾ ਹਾਂ ਮੁੰਡਿਆ ਉਹ ਸਭ ਮੈਨੂੰ ਪਸੰਦ ਕਰਦੀਆਂ ਹਨ ਉਹ ਜਾਣਦੇ ਹਨ ਕਿ ਮੈਂ ਵੱਡਾ ਆਦਮੀ ਹਾਂ ਤੇ ਵੇਖੋ ਉਹਦੇ ਕੋਲ ਇਹ ਸਭ ਚੀਜ਼ਾਂ ਸਨ ਉਹਨੇ ਆਪਣੇ ਪਿਤਾ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਸੀ ਅਤੇ ਸਭ ਗੱਲਾਂ ਦੀ ਤੇ ਮੈਂ ਬਹੁਤ ਧਾਰਮਿਕ ਹਾਂ ਮੈਂ ਗਿਰਜੇ ਜਾਂਦਾ ਹਾਂ ਉਹ ਇਹਨਾਂ ਸਭ ਗੱਲਾਂ ਦੀ ਪਾਲਣਾ ਕਰ ਸਕਦਾ ਸੀ ਵੇਖਿਆ ਤੁਸੀਂ ਬਹੁਤ ਹੀ ਮਨਮੋਹਕ ਅਮੀਰ ਅਤੇ ਮਸ਼ਹੂਰ ਆਦਮੀ ਸੀ ਅੱਜ ਦੇ ਹੀ ਦਿਨਾਂ ਵਾਂਗ ਵੇਖਿਆ ਜੇ ਤੁਹਾਡੇ ਕੋਲ ਵੀ ਇੱਕ ਫਿਲਮੀ ਸਿਤਾਰਾ ਬਣਨ ਦਾ ਮੌਕਾ ਆ ਜਾਂ ਉਦਾਂ ਦਾ ਕੁਝ ਹੋਰ ਅੱਜ ਵਧੇਰੇ ਨੌਜਵਾਨ ਬੱਚੇ ਤੁਸੀਂ ਉਹਨਾਂ ਨਾਲ ਗੱਲ ਕਰੋ ਉਹ ਇਹਨਾਂ ਫਿਲਮੀ ਸਿਤਾਰਿਆਂ ਦੇ ਬਾਰੇ ਵਧੇਰੇ ਜਾਣਦੇ ਹਨ ਪਰ ਉਹ ਯਸੂ ਮਸੀਹ ਨੂੰ ਉਹਨਾਂ ਦੀ ਤੁਲਨਾ ਵਿੱਚ ਘੱਟ ਜਾਣਦੇ ਹਨ। ਵੇਖਿਆ ਤੁਸੀਂ ਅਤੇ ਧਿਆਨ ਦਿਓ ਕਿ ਤੁਸੀਂ ਬੱਚਾ ਲੋਕ ਯਿਸੂ ਮਸੀਹ ਦੇ ਬਾਰੇ ਸਿੱਖ ਰਹੇ ਹੋ। ਜਦ ਉਹ ਬਹਿੰਦੇ ਹਨ ਤੇ ਕੋਈ ਫਿਲਮੀ ਡਰਾਮਾ ਜਾਂ ਏਦਾਂ ਦਾ ਕੁਛ ਵੇਖਣ ਲਈ ਆਉਂਦਾ ਆ, ਉਹ ਸਭ ਐਕਟਰਾਂ ਨੂੰ ਤੇ ਉਹਦੇ ਬਾਰੇ ਸਭ ਕੁਝ ਜਾਣਦੇ ਹਨ। ਉਹ ਉਹਨਾਂ ਦੇ ਬਾਰੇ ਤਾਂ ਚੰਗੀ ਤਰ੍ਹਾਂ ਜਾਣਦੇ ਹਨ, ਪਰ ਜੇ ਤੁਸੀਂ ਉਹਨਾਂ ਨੂੰ ਬਾਈਬਲ ਦੇ ਬਾਰੇ ਦੱਸੋ ਤਾਂ ਉਹ ਬਾਈਬਲ ਦੇ ਬਾਰੇ ਕੁਝ ਵੀ ਨਹੀਂ ਜਾਣਦੇ। ਵੇਖਿਆ ਜੇ ਇਹ ਹੈ ਗਲਤ ਚੋਣ ਕਰਨੀ। ਤੇ ਹੁਣ ਕੁਝ ਗਾਉਣ ਵਾਲੇ ਪਰਮੇਸ਼ਵਰ ਦੇ ਦਿੱਤੇ ਹੋਏ ਇਸ ਤੋਹਫੇ ਜਾਂ ਦਾਤ ਨੂੰ ਮਸ਼ਹੂਰੀ ਲਈ ਵੇਚ ਰਹੇ ਹਨ, ਤਦ ਅਸੀਂ ਉਸ ਜਵਾਨ ਨੂੰ ਉਹਦੀ ਜ਼ਿੰਦਗੀ ਦੇ ਅੰਤ ਵਿੱਚ ਵੇਖਦੇ ਹਾਂ। ਆਓ ਅਸੀਂ ਉਹਦਾ ਪਿਛਾ ਥੋੜਾ ਜਿਹਾ ਹੋਰ ਕਰੀਏ। ਜਾਣਦੇ ਹੋ ਕਿ ਜਵਾਨ ਆਦਮੀ ਦੇ ਬਾਰੇ ਬਾਈਬਲ ਨੇ ਕੀ ਆਖਿਆ ਆ? ਉਹ ਹੋਰ ਵੀ ਵਧੇਰੇ ਸਫਲ ਹੋਇਆ। ਸੋ ਕਦੇ ਕਦੇ ਸਫਲਤਾ ਦਾ ਅਰਥ ਇਹ ਨਹੀਂ ਹੁੰਦਾ ਕਿ ਤੁਸੀਂ ਠੀਕ ਚੋਣ ਕੀਤੀ ਆ। ਜਾਣਦੇ ਹੋ ਕਿ ਉਹਨੇ ਕੀ ਕੀਤਾ? ਉਹ ਗਿਆ ਤੇ ਬੜੇ ਸ਼ਾਨਦਾਰ ਠਾਠ ਬਾਠ ਕੀਤੇ, ਬੜੇ ਜਸ਼ਨ ਮਨਾਏ ਤੇ ਬਹੁਤ ਸਾਰਾ ਪੈਸਾ ਤੇ ਲਾ ਕੁੜੀਆਂ ਉੱਤੇ ਅਤੇ ਹੋਰ ਚੀਜ਼ਾਂ ਉੱਤੇ ਖਰਚ ਕੀਤਾ। ਤਦ ਉਹਨੇ ਵਿਆਹ ਕਰ ਲਿਆ ਤੇ ਸ਼ਾਇਦ ਉਹਦਾ ਪਰਿਵਾਰ ਵੀ ਸੀ ਤੇ ਉਹ ਇੰਨਾ ਕੁ ਵਧਿਆ ਫੁੱਲਿਆ ਕਿ ਉਹਨੂੰ ਨਵੇਂ ਭੜੋਲੇ ਅਤੇ ਸਭ ਚੀਜ਼ਾਂ ਤਿਆਰ ਕਰਨੀਆਂ ਪਈਆਂ। ਉਹਨੇ ਕਿਹਾ, ਤੁਸੀਂ ਜਾਣਦੇ ਹੋ, ਵੇਖੋ ਮੈਂ ਤਾਂ ਯਿਸੂ ਦੇ ਪਿੱਛੇ ਨਹੀਂ ਤੁਰਿਆ ਹਾਂ, ਪਰ ਫਿਰ ਵੀ ਮੈਨੂੰ ਇਹ ਸਭ ਕੁਝ ਮਿਲ ਗਿਆ ਆ। ਵੇਖਿਆ ਜੇ ਤੁਸੀਂ ਲੋਕਾਂ ਨੂੰ ਏਦਾਂ ਹੀ ਕਹਿੰਦੇ ਸੁਣ ਸਕਦੇ ਹੋ ਤੇ ਮੇਰੇ ਕੋਲ ਸਭ ਕੁਝ ਆ। ਅੱਛਾ, ਵੇਖੋ ਮੈਨੂੰ ਉਹਨੇ ਬਰਕਤ ਦਿੱਤੀ ਆ, ਇਹਦਾ ਕੋਈ ਅਰਥ ਨਹੀਂ ਆ। ਕੁਝ ਸਮੇਂ ਦੇ ਬਾਅਦ ਉਹਦੇ ਭੜੋਲੇ ਤੇ ਕੋਠੀਆਂ ਇੰਨੇ ਕੁ ਭਰ ਕੇ ਫੁੱਲ ਗਏ ਕਿ ਉਹਨੇ ਕਿਹਾ, ਹੇ ਮੇਰੀ ਜਾਨ ਸੁਖੀ ਰਹੋ, ਮੇਰੇ ਕੋਲ ਇੰਨਾ ਕੁ ਪੈਸਾ ਆ ਤੇ ਮੇਰੀ ਇੰਨੀ ਕੁ ਸਫਲਤਾ ਹੋਈ ਆ ਤੇ ਮੈਂ ਏਡਾ ਵੱਡਾ ਆਦਮੀ ਆ ਕਿ ਮੈਂ ਸਭ ਕਲੱਬਾਂ ਨਾਲ ਸੰਬੰਧ ਰੱਖਦਾ ਹਾਂ ਤੇ ਸੰਸਾਰ ਦੀਆਂ ਦੌਲਤਾਂ ਮੇਰੇ ਹੱਥ ਵਿੱਚ ਹਨ, ਮੇਰੀ ਬਹੁਤ ਸਾਰੀ ਜ਼ਮੀਨ ਜਾਇਦਾਦ ਆ ਤੇ ਬਹੁਤ ਪੈਸਾ ਤੇ ਲਾਇਆ। ਉਹ ਕਿਉਂ ਭਲਾ? ਬੱਲੇ ਮੈਨੂੰ ਤਾਂ ਸਾਰੇ ਪਸੰਦ ਕਰਦੇ ਹਨ ਇੱਕ ਬਹੁਤ ਵਧੀਆ ਮਨੁੱਖ ਹੋਣ ਦੀ ਵਜ੍ਹਾ ਨਾਲ। ਬਾਕੀ ਤੁਸੀਂ ਜਾਣਦੇ ਹੋ ਕਿ ਬਾਈਬਲ ਨੇ ਕਿਹਾ, ਉਸ ਰਾਤ ਪਰਮੇਸ਼ੁਰ ਨੇ ਉਹਨੂੰ ਆਖਿਆ, ਮੈਂ ਤੇਰੀ ਜਾਨ ਤਿੱਥੋਂ ਤਲਬ ਕਰਨ ਵਾਲਾ ਹਾਂ। ਤਦ ਕੀ ਹੋਇਆ? ਹੁਣ ਉੱਥੇ ਇੱਕ ਮੰਗਤਾ ਵੀ ਹੁੰਦਾ ਸੀ, ਇੱਕ ਨਿਰਧਨ ਮਸੀਹੀ ਜਿਹੜਾ ਉੱਥੇ ਉਹਦੇ ਬੂਹੇ ਅੱਗੇ ਪਿਆ ਹੁੰਦਾ ਸੀ ਤੇ ਜਦ ਉਹਨਾਂ ਉਤਾਂ ਯਰੂਸ਼ਲਮ ਵਿੱਚ ਉੱਥੇ ਉਹ ਲੋਕ ਛੱਤ ਉੱਤੇ ਬਹਿ ਕੇ ਖਾਂਦੇ ਹਨ ਅਤੇ ਰੋਟੀ ਦਾ ਚੂਰ ਭੂਰ ਅਤੇ ਖਾਣੇ ਦੇ ਟੁਕੜੇ ਇੱਦਾਂ ਡਿੱਗਦੇ ਹਨ ਤੇ ਆ ਕੇ ਜ਼ਮੀਨ ਤੇ ਪੈਂਦੇ ਹਨ। ਜਦ ਉਹ ਉਹਨਾਂ ਨੂੰ ਸੁੱਟਦੇ ਹਨ ਤੇ ਉਹ ਉਹਨਾਂ ਨੂੰ ਫੇਰ ਚੁੱਕਦੇ ਨਹੀਂ ਹਨ, ਕਿਉਂਕਿ ਯਰੂਸ਼ਲਮ ਵਿੱਚ ਹਰ ਇੱਕ ਚੀਜ਼ ਉਹ ਪੁਰਾਣਾ ਸ਼ਹਿਰ ਆ। ਇੱਥੇ ਇੱਕ ਨਿਕਾ ਜਿਹਾ ਮਖੌਲ ਕਰਨਾ ਠੀਕ ਹੀ ਆ ਤੇ ਉਹ ਆਪ ਹਨ। ਜਾਣਦੇ ਹੋ ਕਿ ਉਹ ਕੀ ਹੁੰਦਾ ਆ? ਉਹ ਰੋਟੀ ਤੇ ਉੱਡਦਾ ਆ, ਮੋਟੇ ਮੀਟ ਤੇ ਉੱਡਦਾ ਆ, ਉਹ ਮੱਖਣ ਤੇ ਉੱਡਦਾ ਆ, ਉਹ ਅਬ ਹਰੇਕ ਸ਼ਹਿ ਤੇ ਹੀ ਉੱਡਦਾ ਆ। ਉਹ ਗਲੀਆਂ ਵਿੱਚ ਜਾ ਕੇ ਗੰਦੇ ਨਾਲਿਆਂ ਅਤੇ ਹਰੇਕ ਚੀਜ਼ ਤੇ ਬਹਿ ਕੇ ਫਿਰ ਅੰਦਰ ਉੱਡ ਕੇ ਆਉਂਦੇ ਤੇ ਫਿਰ ਇਹਦੇ ਤੇ ਆ ਕੇ ਬਹਿ ਜਾਂਦੇ ਹਨ। ਇਹ ਲੋਕ ਤਾਂ ਇਮਾਰਤ ਦੀ ਛੱਤ ਤੇ ਚੜ ਕੇ ਬਹਿ ਜਾਂਦੇ ਹਨ ਅਤੇ ਉਹ ਖਾਂਦੇ ਹਨ। ਜਦ ਉਹ ਚੂਰ ਭੂਰ ਸੁੱਟਦੇ ਹਨ ਤੇ ਤਦ ਉਹ ਹੂੰਜਦੇ ਹਨ ਤੇ ਗਲੀਆਂ ਦੇ ਕੁੱਤੇ ਉਹ ਚੂਰ ਭੂਰ ਖਾਂਦੇ ਹਨ। ਉਹਨੇ ਉਸ ਗਰੀਬ ਮਸੀਹੀ ਆਦਮੀ ਨੂੰ ਗਲੀ ਵਿੱਚ ਹੀ ਪਿਆ ਰਹਿਣ ਦਿੱਤਾ। ਜਿਹੜੇ ਵੀ ਟੁਕੜੇ ਜਾਂ ਚੂਰ ਭੂਰ ਉਹਦੀ ਥਾਲੀ ਵਿੱਚੋਂ ਜਾਂ ਉਹਦੇ ਬਿਸਤਰੇ ਜਾਂ ਉਹਦੀ ਮੇਜ਼ ਤੋਂ ਡਿੱਗਦਾ ਤਾਂ ਉਹ ਖਾਂਦਾ। ਤਦ ਥੋੜੇ ਚਿਰ ਬਾਅਦ ਉਹਨੂੰ ਫੋੜੇ ਨਿਕਲਾਏ ਤੇ ਉਹਦੇ ਕੋਲ ਆਪਣੇ ਫੋੜਿਆਂ ਤੇ ਲਾਉਣ ਲਈ ਕੁਝ ਵੀ ਨਹੀਂ ਸੀ। ਉਹਦਾ ਨਾਂ ਲਾਜ਼ਰ ਸੀ। ਕੁੱਤੇ ਆਉਂਦੇ ਤੇ ਉਹਦੇ ਫੋੜਿਆਂ ਨੂੰ ਚੱਟਦੇ ਤਾਂ ਕਿ ਉਹ ਨਰੋਇਆ ਹੋਣ ਦਾ ਯਤਨ ਕਰ ਸਕੇ। ਅੱਛਾ ਜੀ, ਤੁਹਾਨੂੰ ਪਤਾ ਆ ਕਿ ਥੋੜੇ ਚਿਰ ਬਾਅਦ ਇਹ ਅਮੀਰ ਆਦਮੀ ਜਦ ਉਹਨੇ ਵੇਖਿਆ ਤਾਂ ਉਹਨੇ ਕਿਹਾ, ਜੇ ਉਹ ਬਿਮਾਰ ਪੈ ਜਾਵੇ ਤਾਂ ਉਹਦੇ ਕੋਲ ਤਾਂ ਹਰ ਕਿਸਮ ਦੀ ਦਵਾਈ ਖਰੀਦਣ ਜੋਗੇ ਪੈਸੇ ਹੈਗੇ ਆ ਤੇ ਹਰ ਤਰ੍ਹਾਂ ਦੇ ਉਹਦੇ ਕੋਲ ਹਕੀਮ ਵੀ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਕਦੇ ਕਦੇ ਵੈਦ ਹਕੀਮ ਸਾਡੀ ਸਹਾਇਤਾ ਨਹੀਂ ਕਰ ਸਕਦੇ ਤੇ ਦਵਾਈਆਂ ਸਾਡੀ ਮਦਦ ਨਹੀਂ ਕਰ ਸਕਦੀਆਂ, ਕੁਝ ਵੀ ਸਾਡੀ ਮਦਦ ਨਹੀਂ ਕਰ ਸਕਦਾ। ਅਸੀਂ ਤਾਂ ਪਰਮੇਸ਼ਰ ਦੀ ਦਇਆ ਉੱਤੇ ਨਿਰਭਰ ਕਰਦੇ ਹਾਂ ਅਤੇ ਉਹ ਆਪਣੀ ਜ਼ਿੰਦਗੀ ਦੇ ਅੰਤ ਵਿੱਚ ਆ ਗਿਆ। ਵੈਦ ਹਕੀਮ ਉਹਦੀ ਮਦਦ ਨਹੀਂ ਕਰ ਸਕੇ, ਨਰਸਾਂ ਉਹਦੀ ਮਦਦ ਨਹੀਂ ਕਰ ਸਕੀਆਂ, ਦਵਾਈਆਂ ਉਹਦੀ ਮਦਦ ਨਹੀਂ ਕਰ ਸਕੀਆਂ। ਉਹ ਅਕਾਲ ਚਲਾਣਾ ਕਰ ਗਿਆ। ਜਦ ਉਹਦੀ ਆਤਮਾ ਨੇ ਉਹਦੀ ਦੇਹ ਨੂੰ ਛੱਡਿਆ, ਵੇਖਿਆ ਜੇ ਇਹਨੇ ਉਹ ਸਾਰਾ ਹੀ ਪੈਸਾ ਛੱਡ ਦਿੱਤਾ, ਉਹਦੀ ਸਾਰੀ ਪੜ੍ਹਾਈ ਲਿਖਾਈ ਵੀ, ਹਰੇਕ ਚੀਜ਼ ਜਿਹਦਾ ਉਹ ਮਾਲਕ ਸੀ, ਉਹਦੀ ਸਾਰੀ ਮਸ਼ਹੂਰੀ ਵੀ। ਉਹਨਾਂ ਉਹਦਾ ਬਹੁਤ ਹੀ ਸ਼ਾਨਦਾਰ ਜਨਾਜ਼ਾ ਕੀਤਾ। ਹੋ ਸਕਦਾ ਆ ਕਿ ਕੌਮੀ ਝੰਡੇ ਚੁਕਾਏ ਗਏ ਹੋਣ ਤੇ ਸ਼ਹਿਰ ਦਾ ਮੇਅਰ ਆਇਆ ਹੋਵੇ। ਉਹਨਾਂ ਅਤੇ ਉਹਦੇ ਪ੍ਰਚਾਰਕ ਨੇ ਆਣ ਕੇ ਆਖਿਆ, ਵੇਖੋ ਸਾਡਾ ਹੁਣ ਭਰਾ ਜਲਾਲ ਨੂੰ ਪਹੁੰਚ ਗਿਆ ਆ ਅਤੇ ਹੋਰ ਸਭ ਏਦਾਂ ਦੀਆਂ ਤਸੱਲੀਆਂ। ਪਰ ਪਰਮੇਸ਼ਰ ਦੀ ਬਾਈਬਲ ਨੇ ਕਿਹਾ ਹੈ ਕਿ ਉਹਨੇ ਨਰਕ ਦੇ ਦੁੱਖਾਂ ਵਿੱਚ ਆਪਣੀਆਂ ਅੱਖਾਂ ਉਠਾਈਆਂ ਉਸ ਖਾਈ ਦੇ ਦੂਜੇ ਬੰਨੇ ਝਾਤੀ ਮਾਰੀ ਤੇ ਉਸ ਮੰਗਤੇ ਨੂੰ ਵੇਖਿਆ ਜਿਹੜਾ ਉੱਥੇ ਫੋੜਿਆਂ ਨਾਲ ਪਿਆ ਹੁੰਦਾ ਸੀ। ਉਹ ਸੁਰਗ ਵਿੱਚ ਸੀ ਅਤੇ ਉਹ ਡਡਿਆ ਉੱਠਿਆ ਕਿ ਲਾਜ਼ਰ ਨੂੰ ਥੋੜੇ ਪਾਣੀ ਦੇ ਨਾਲ ਤੇ ਘੱਲ, ਇਹ ਲੰਬਾ ਮੈਨੂੰ ਦੁੱਖ ਦੇ ਰਹੀਆਂ ਤੇ ਸਤਾ ਰਹੀਆਂ ਹਨ। ਤੇ ਆਖਿਆ ਕਿ ਨਹੀਂ, ਵੇਖੋ ਉਹਨੇ ਧਰਤੀ ਉੱਤੇ ਜੀਵਨ ਵਿੱਚ ਗਲਤ ਚੋਣ ਕੀਤੀ ਸੀ, ਧਿਆਨ ਦਿਓ। ਤੇ ਜਦ ਉਹ ਜ਼ਿੰਦਗੀ ਦੇ ਸਫ਼ਰ ਦੇ ਅੰਤ ਵਿੱਚ ਇਸ ਜੀਵਨ ਤੋਂ ਬਾਹਰ ਨਿਕਲਣ ਲਈ ਆਇਆ, ਉਹਦੀ ਅਗਵਾਈ ਤਾਂ ਧਰਮ ਦੀ ਸਿੱਖਿਆ ਨਾਲ ਕੀਤੀ ਗਈ ਸੀ, ਉਹਦੀ ਅਗਵਾਈ ਤਾਂ ਵਿਦਿਆ ਨਾਲ ਕੀਤੀ ਗਈ ਸੀ, ਉਹਦੀ ਅਗਵਾਈ ਤਾਂ ਉਹਦੀ ਸਫਲਤਾ ਦੇ ਅਸਰ ਨੇ ਕੀਤੀ ਸੀ। ਪਰ ਤੁਸੀਂ ਵੇਖੋ ਕਿ ਉਹਦੇ ਕੋਲ ਹੱਥ ਪਾਉਣ ਲਈ ਕੋਈ ਵਿਸ਼ਾ ਨਹੀਂ ਸੀ, ਉਹਨਾਂ ਚੀਜ਼ਾਂ ਦਾ ਉਹਦੇ ਨਾਲ ਹੀ ਅੰਤ ਹੋ ਗਿਆ। ਛੋਟੇ ਬੱਚਿਓ, ਤੁਹਾਨੂੰ ਵੀ ਸਮਝ ਲੱਗੀ, ਤੁਸੀਂ ਵੱਡੇ ਵੀ ਧਿਆਨ ਦਿਓ ਕਿ ਮੈਂ ਕੀ, ਉਹਦੀ ਪਕੜ ਵਾਸਤੇ ਉਹਦੇ ਕੋਲ ਕੁਝ ਵੀ ਨਹੀਂ ਸੀ, ਉਹਦਾ ਧਨ ਦੌਲਤ ਉਹਨੂੰ ਫੜ ਨਹੀਂ ਸਕੇ, ਉਹਦੇ ਮਿੱਤਰ ਵੈਦਾਂ ਹਕੀਮਾਂ ਦੇ ਨਾਲ ਉਹਨੂੰ ਫੜ ਨਹੀਂ ਸਕੇ, ਦਵਾਈਆਂ ਉਹਨੂੰ ਫੜ ਨਹੀਂ ਸਕੀਆਂ, ਉਹਦਾ ਜਾਜਕ ਉਹਦਾ ਧਰਮ ਉਹਨੂੰ ਫੜ ਨਹੀਂ ਸਕਿਆ। ਸੋ ਹੁਣ ਉਹਦੇ ਲਈ ਕਰਨ ਵਾਸਤੇ ਇੱਕ ਹੀ ਕੰਮ ਬਚਿਆ ਸੀ, ਜੋ ਕਿ ਉਹਨੇ ਸਦੀਪਕ ਜੂਣ ਜੋ ਯਸੂ ਮਸੀਹ ਆ ਉਹਨੂੰ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਸੋ ਹੁਣ ਉਹ ਕੀ ਕਰ ਸਕਦਾ ਸੀ, ਮੌਤ ਤੇ ਨਰਕ ਦੀ ਅੱਗ ਵਿੱਚ ਹੁਣ ਉਹਨੇ ਡੁੱਬਣਾ ਹੀ ਸੀ। ਕਿੱਡੀ ਵੱਡੀ ਤੇ ਭਾਰੀ ਗਲਤੀ ਉਸ ਜਵਾਨ ਨੇ ਕੀਤੀ ਜਦ ਉਹਨੇ ਯਸੂ ਦੇ ਨਾਲ ਚੱਲਣ ਤੋਂ ਨਾ ਕਰ ਦਿੱਤੀ, ਆ ਯਸੂ ਦੀ ਅਗਵਾਈ ਪਾਉਣ ਤੋਂ ਉਹਨੇ ਇੰਜ ਕਰਨ ਤੋਂ ਨਾ ਕਰ ਦਿੱਤੀ। ਅੱਜ ਬਹੁਤ ਸਾਰੇ ਜਵਾਨ ਲੋਕ ਉਹ ਹੀ ਗਲਤੀ ਕਰ ਰਹੇ ਹਨ, ਯਸੂ ਮਸੀਹ ਦੀ ਅਗਵਾਈ ਨੂੰ ਆਪਣੀ ਜ਼ਿੰਦਗੀ ਵਿੱਚ ਰੱਦ ਕਰ ਰਹੇ ਹਨ। ਹੁਣ ਸਾਨੂੰ ਪਤਾ ਲੱਗ ਗਿਆ ਆ ਕਿ ਕਿਹੜੀ ਭਾਰੀ ਗਲਤੀ ਹੋਵੇਗੀ, ਸਦੀਪਕ ਜੂਨ ਨੂੰ ਠੁਕਰਾਉਣਾ ਤੇ ਯਸੂ ਮਸੀਹ ਦੀ ਅਗਵਾਈ ਨੂੰ ਰੱਦਣਾ, ਜਦ ਉਹਨੇ ਕਿਹਾ ਆ ਮੇਰੇ ਮਗਰ ਹੋ ਤੁਰ। ਵੇਖੋ ਇਸ ਸੁੰਦਰ ਜਵਾਨ ਨੇ ਅੱਜ ਦੁਪਹਿਰ ਕੀ ਆਖਿਆ, ਜਦ ਤੁਸੀਂ ਸਕੂਲੋਂ ਬਾਹਰ ਆ ਜਾਂਦੇ ਹੋ, ਜਦ ਤੁਸੀਂ ਦੂਰ ਚਲੇ ਜਾਂਦੇ ਹੋ, ਤੁਹਾਨੂੰ ਇੱਕ ਦੂਜੇ ਆਗੂ ਦੀ ਲੋੜ ਪੈਂਦੀ ਆ, ਪਰ ਉਹ ਆਗੂ ਯਸੂ ਨੂੰ ਬਣ ਦਿਓ ਤੇ ਯਸੂ ਬਾਈਬਲ ਆ। ਕੀ ਤੁਸੀਂ ਇਸ ਗੱਲ ਦੀ ਨੇਚਾ ਕਰਦੇ ਹੋ, ਅੱਖਰਾਂ ਦੇ ਰੂਪ ਵਿੱਚ ਇਹ ਬਾਈਬਲ ਯਸੂ ਦਾ ਜੀਵਨ ਤੇ ਉਹਦੇ ਸਾਡੇ ਲਈ ਹੁਕਮ ਹਨ, ਅਸੀਂ ਇਹਦੇ ਵਿੱਚ ਵੇਖਣ ਲਈ ਝਾਕਣਾ ਆ। ਇਹੋ ਹੀ ਉਲੀਕਿਆ ਹੋਇਆ ਦਸਤਾਵੇਜ਼ ਅਤੇ ਇਹੋ ਹੀ ਨਕਸ਼ਾ ਆ ਜਿਹਦੀ ਪੈਰਵੀ ਕਰਨ ਲਈ ਉਹਨੇ ਸਾਨੂੰ ਦੱਸਿਆ ਸਦੀਪਕ ਜੀਵਨ ਨੂੰ ਸ਼ੁਰੂ ਕਰਨ ਲਈ। ਸਾਨੂੰ ਪਤਾ ਲੱਗ ਗਿਆ ਆ ਕਿ ਉਹ ਜਵਾਨ ਨਾਸ ਹੋ ਗਿਆ ਸੀ। ਆਓ ਇੱਕ ਹੋਰ ਦੂਜੇ ਨੂੰ ਵੇਖੀਏ, ਤੁਸੀਂ ਪਸੰਦ ਕਰੋਗੇ ਜਾਂ ਕੀ ਤੁਹਾਡੇ ਕੋਲ ਇੱਕ ਹੋਰ ਅਮੀਰ ਨੌਜਵਾਨ ਦੇ ਜੀਵਨ ਨੂੰ ਵੇਖਣ ਲਈ ਸਮਾਂ ਹੋਵੇਗਾ ਜਿਹਨੇ ਠੀਕ ਕਰਾ ਲਈ, ਕੀ ਤੁਸੀਂ ਇਹ ਸੁਣਨਾ ਪਸੰਦ ਕਰੋਗੇ? ਠੀਕ ਆ, ਅਸੀਂ ਇਹਦਾ ਯਤਨ ਕਰਾਂਗੇ। ਆਓ ਇੱਕ ਹੋਰ ਅਮੀਰ ਜਵਾਨ ਹਾਕਮ ਨੂੰ ਵੇਖੀਏ ਜਿਹਦਾ ਟਾਕਰਾ ਇਸੇ ਚੀਜ਼ ਨਾਲ ਹੋਇਆ। ਹੁਣ ਅਸੀਂ ਵੇਖਦੇ ਹਾਂ ਕਿ ਉਹ ਮੁੰਡਾ ਕਿੱਥੇ ਅਪੜਿਆ। ਉਹਨੇ ਬਹੁਤ ਆਲੀਸ਼ਾਨ ਜੀਵਨ ਬਤੀਤ ਕੀਤਾ, ਪਰ ਮਰ ਗਿਆ ਤੇ ਨਰਕ ਵਿੱਚ ਨਾਸ ਹੋ ਗਿਆ। ਇੱਥੇ ਅਸੀਂ ਇੱਕ ਹੋਰ ਜਵਾਨ ਆਦਮੀ ਦੀ ਗੱਲਬਾਤ ਕਰਾਂਗੇ ਜਿਹਦਾ ਟਾਕਰਾ ਇਸੇ ਚੀਜ਼ ਨਾਲ ਹੋਇਆ। ਉਹ ਅਮੀਰ ਆਦਮੀ, ਜਵਾਨ ਆਦਮੀ ਅਤੇ ਹਾਕਮ ਵੀ ਸੀ, ਪਰ ਉਹਨੇ ਯਸੂ ਮਸੀਹ ਦੀ ਅਗਵਾਈ ਨੂੰ ਕਬੂਲ ਕੀਤਾ। ਜਿੱਦਾਂ ਕਿ ਛੋਟੇ ਮੁੰਡੇ ਨੇ ਸਾਨੂੰ ਥੋੜਾ ਚਿਰ ਪਹਿਲਾਂ ਦੱਸਿਆ, ਸਾਨੂੰ ਯਸੂ ਨੂੰ ਅਗਵਾਈ ਕਰਨੀ ਦੇਣੀ ਚਾਹੀਦੀ ਆ, ਉਹਨੇ ਇਹ ਮਨਜ਼ੂਰ ਕੀਤਾ। ਇਹਦੇ ਲਈ ਲਿਖਤ ਪਾਈ ਜਾਂਦੀ ਆ, ਜੇ ਤੁਸੀਂ ਇਹਨੂੰ ਵੇਖਣਾ ਚਾਹੁੰਦੇ ਹੋ ਜਦ ਮੈਂ ਸਮਾਪਤ ਕਰ ਲਵਾਂ। ਵੇਖੋ ਇਹ ਹੈ ਇਬਰਾਨੀਆਂ ਦੀ ਪੱਤਰੀ, ਉਹਦਾ 11 ਅਧਿਆਇ ਅਤੇ 23 ਤੋਂ ਲੈ ਕੇ 29 ਆਇਤ ਤੱਕ। ਮੈਨੂੰ ਜ਼ਰਾ ਇਹ ਪੜਨ ਦਿਓ, ਕੀ ਇਹ ਠੀਕ ਗੱਲ ਆ? ਥੋੜਾ ਜਿਹਾ ਮੇਰੇ ਨਾਲ ਜਰ ਲਓਗੇ? ਕੀ ਤੁਸੀਂ ਨਹੀਂ ਡਰੋਗੇ? ਤੁਸੀਂ ਇਹਦੀ ਪੈਰਵੀ ਕਰਨੀ ਪਸੰਦ ਕਰੋਗੇ? ਕੀ ਤੁਸੀਂ ਕਰੋਗੇ? ਤੋ ਅਸੀਂ ਇਹਨੂੰ ਪੜਾਂਗੇ, ਤਾਂ ਤੁਸੀਂ ਆਖੋਗੇ ਕਿ ਮੈਂ ਭਾਈ ਬ੍ਰਾਨਮ ਨੂੰ ਬਾਈਬਲ ਵਿੱਚੋਂ ਪੜ੍ਹਦੇ ਸੁਣਿਆ ਆ। ਵੇਖਿਆ ਜੇ, ਤਾਂ ਤੁਸੀਂ ਜਾਣਦੇ ਹੋ ਕਿ ਲਿਖਤ ਉੱਥੇ ਮੌਜੂਦ ਆ। ਇਹ ਗੱਲ ਉਹ ਨਹੀਂ ਆ ਜੋ ਮੈਂ ਆਖੀ, ਪਰ ਇਹ ਤਾਂ ਉਹ ਹੈ ਜੋ ਉਸਨੇ ਆਖੀ। ਹੁਣ ਤੁਸੀਂ ਇਸ ਵਧੀਆ ਆਦਮੀ ਦੇ ਬਾਰੇ ਸੁਣੋ ਕਿ ਬਾਈਬਲ ਨੇ ਕੀ ਆਖਿਆ ਆ। ਹੁਣ ਧਿਆਨ ਦਿਓ ਤੇ ਵੇਖੋ, ਨੇਚਾ ਨਾਲ ਜਾਂ ਮੂਸਾ ਜੰਮਿਆ, ਉਹਦੇ ਮਾਪਿਆਂ ਨੇ ਉਹਨੂੰ 3 ਮਹੀਨਿਆਂ ਤੀਕ ਲੁਕਾ ਰੱਖਿਆ, ਕਿਉਂ ਜੋ ਉਹਨਾਂ ਵੇਖਿਆ ਭਈ ਬਾਲਕ ਸੋਹਣਾ ਆ ਤੇ ਉਹ ਪਾਤਸ਼ਾਹ ਦੇ ਫਰਮਾਨ ਤੋਂ ਨਾ ਡਰੇ। ਨੇਚਾ ਨਾਲ ਮੂਸਾ ਨੇ ਜੋ ਉਹ ਸਿਆਣਾ ਹੋਇਆ ਤਾਂ ਫਿਰਾਉਨ ਦੀ ਧੀ ਦਾ ਪੁੱਤਰ ਅਖਵਾਉਣ ਤੋਂ ਇਨਕਾਰ ਕੀਤਾ। ਸੁਣੋ, ਪਰਮੇਸ਼ਵਰ ਦੀ ਪਰਜਾ ਨਾਲ ਜਬਰੀ ਚੱਲਣ ਨੂੰ ਬੜਾ ਪਸੰਦ ਕੀਤਾ, ਕਿਉਂ ਜੋ ਉਹਨੇ ਪਾਪ ਦੇ ਭੋਗ ਵਿਲਾਸ ਨਾਲੋਂ ਜੋ ਥੋੜੇ ਚਿਰ ਲਈ ਆ ਭਾਈ ਮਸੀਹ ਦੇ ਨਿਮਿਤ ਨਿੰਦਿਆ ਜਾਣਾ। ਪੁਰਾਤਨ ਸਮੇਂ ਮੂਸਾ ਦੇ ਜ਼ਮਾਨੇ ਵਿੱਚ ਅਜੇ ਵੀ ਮਸੀਹ ਹੀ ਸੀ, ਧਿਆਨ ਦਿਓ। ਉਸੇ ਇੱਕੋ ਕੋਲ ਹੀ ਸਦੀਪਕ ਜਿਉਣਿਆ। ਵੇਖਿਆ ਜੇ, ਨਿੰਦਿਆ ਜਾਣਾ, ਸਨਕੀ, ਕੱਟੜਵਾਦੀ ਤੇ ਹੋਰ ਸਭ ਇਦਾਂ ਦੀਆਂ ਗੱਲਾਂ ਖਵਾਉਣਾ, ਤੁਸੀਂ ਜਾਣਦੇ ਹੋ, ਧਿਆਨ ਦਿਓ। ਤੇ ਉਹਨੇ ਵਿਚਾਰ ਕੀਤਾ ਭਾਈ ਮਸੀਹ ਦੇ ਨਿਮਿਤ ਨਿੰਦਿਆ ਜਾਣਾ ਮਿਸਰ ਦੇ ਖਜ਼ਾਨਿਆਂ ਨਾਲੋਂ ਵੱਡਾ ਧਾਨਿਆ, ਕਿਉਂ ਜੋ ਉਹਦਾ ਫਲ ਵੱਲ ਧਿਆਨ ਸੀ। ਹੁਣ ਤੁਸੀਂ ਜਾਣਦੇ ਹੋ ਕਿ ਇਹਦਾ ਕੀ ਮਤਲਬ ਆ। ਇਹਦਾ ਮਤਲਬ ਇਹ ਹੈ ਕਿ ਮੂਸਾ ਗਰੀਬ ਮੁੰਡਾ ਜੰਮਿਆ ਸੀ, ਸੱਚਮੁੱਚ ਗਰੀਬ। ਉਹਦੇ ਪਿਤਾ ਦਾ ਨਾਂ ਸੀ ਅਮਰਾਮ, ਉਹਦੀ ਮਾਂ ਦਾ ਨਾਂ ਜੋਗਬੇਦ ਸੀ। ਉਹ ਸੱਚੀ ਮੁੱਚੀ ਗਰੀਬ ਸਨ, ਪਰ ਉਹ ਮਸੀਹੀ ਲੋਕ ਸਨ। ਉਹਨਾਂ ਬੜੀ ਸਖਤ ਮਿਹਨਤ ਕੀਤੀ। ਉਹ ਲੋਕ ਗੁਲਾਮੀ ਵਿਚ ਸਨ। ਉਹਨਾਂ ਨੂੰ ਪੁਰਾਣੇ ਰਾਜੇ ਦੇ ਲਈ ਇੱਟਾਂ ਕੱਚੇ ਕਾਰੇ ਦੀਆਂ ਆਦ ਥੱਪਣੀਆਂ ਪਈਆਂ। ਤੁਸੀਂ ਜਾਣਦੇ ਹੋ ਕਿ ਕੀ ਹੋਇਆ? ਰਾਜੇ ਦੀ ਧੀ ਇੱਕ ਦਿਨ ਬਾਹਰ ਦਰਿਆ ਦੇ ਕੰਢੇ ਗਈ, ਜਿੱਥੇ ਮਾਂ ਮੂਸਾ ਦੀ ਮਾਂ ਜੋਗਬੇਦ ਉਹਨੂੰ ਲੈ ਕੇ ਇੱਕ ਛੋਟੀ ਟੋਕਰੀ ਵਿੱਚ ਪਾ ਕੇ ਤੇ ਬਾਹਰ ਦਰਿਆ ਵਿੱਚ ਛੱਡ ਆਈ ਤੇ ਪੁਰਾਣੇ ਮਗਰਮੱਛਾਂ ਨੇ ਸਾਰੇ ਛੋਟੇ ਬੱਚੇ ਖਾ ਲਏ ਸਨ ਤੇ ਮਿਸਰੀ ਲੋਕ ਉਹਨਾਂ ਨੂੰ ਦਰਿਆ ਵਿੱਚ ਸੁੱਟ ਸੁੱਟ ਕੇ ਮਾਰ ਰਹੇ ਸਨ। ਪਰ ਉਹਦੀ ਮਾਂ ਤਾਂ ਠੀਕ ਉੱਥੇ ਹੀ ਮੂਸਾ ਨੂੰ ਰੱਖ ਆਈ ਸੀ। ਤੁਸੀਂ ਜਾਣਦੇ ਹੋ ਕਿ ਕਿਵੇਂ ਉਹਨੇ ਉਹਨਾਂ ਮਗਰਮੱਛਾਂ ਨੂੰ ਉਹਦੇ ਤੋਂ ਦੂਰ ਰੱਖਿਆ? ਉਹਦੀ ਮਾਂ ਨੇ ਇਹ ਛੋਟੀ ਕਿਸ਼ਤੀ ਬਣਾਈ ਅਤੇ ਉਹਨੂੰ ਉਹਦੇ ਵਿੱਚ ਰੱਖ ਦਿੱਤਾ। ਉਹਨੇ ਇਹ ਟੋਕਰੀ ਰਾਲ ਦੀ ਬਣਾਈ ਸੀ। ਜਾਣਦੇ ਹੋ ਕਿ ਇਹ ਕੀ ਆ? ਇਹ ਲੋਕ ਦਾ ਤੇਲ ਹੁੰਦਾ ਆ। ਕੋਈ ਵੀ ਮਗਰਮੱਛ ਉਹਦੇ ਲਾਗੇ ਆਣ ਕੇ ਨੀ ਕਹੇਗਾ ਓਏ ਹੋਏ ਛੋਟਾ ਜਿਹਾ ਮੋਟਾ ਇਬਰਾਨੀ, ਉਹ ਮੈਂ ਇਹਨੂੰ ਨਿਕਲ ਜਾਵਾਂਗਾ। ਉਹਨੂੰ ਏਦਾਂ ਰੋਂਦੇ ਸੁਣਿਆ, ਉਹਦੇ ਲਾਗੇ ਗਿਆ। ਸ਼ੀ ਸ਼ੀ ਕਿੱਦਾਂ ਦੀ ਵਾਸਨਾ ਆ? ਵੇਖਿਆ ਜੇ, ਧਿਆਨ ਦਿਓ, ਮਾਤਾ ਦੀ ਅਗਵਾਈ ਕੀਤੀ ਗਈ ਸੀ ਕਿ ਕਿਵੇਂ ਬੱਚੇ ਦੀ ਰੱਖਿਆ ਕਰਨੀ ਆ। ਸੋ ਮਗਰਮੱਛ ਸ਼ਿਕਾਰ ਤੋਂ ਪਰਾਈ ਰਿਹਾ। ਉਹ ਇਹਦੇ ਨਾਲ ਕੋਈ ਤਲਕ ਵਾਸਤਾ ਨਹੀਂ ਸੀ ਰੱਖਣਾ ਚਾਹੁੰਦਾ। ਤਦ ਉਹਦੀ ਟੋਕਰੀ ਦਰਿਆ ਵਿੱਚ ਤਰ ਕੇ ਥੋੜੀ ਜਿਹੀ ਅਗਾਂਹ ਵਧੀ ਅਤੇ ਉਹਦੀ ਭੈਣ ਜਿਹਦਾ ਨਾਂ ਮਿਰੀਅਮ ਸੀ, ਉਸਨੇ ਉਸ ਟੋਕਰੀ ਦੀ ਪੈਰਵੀ ਕੀਤੀ ਦਰਿਆ ਦੇ ਕੰਢੇ ਨਾਲ ਨਾਲ ਰਹੀ। ਤਾਂ ਕੀ ਹੋਇਆ? ਤਦ ਫਰਾਉਨ ਦੀ ਧੀ ਨੇ ਆ ਕੇ ਤੇ ਉਹਨੂੰ ਲੈਣਾ ਸੀ। ਜਾਣਦੇ ਹੋ ਉਹਦੀ ਧੀ ਨੇ ਉਹਨੂੰ ਬਾਹਰ ਧੂਆ। ਜਾਣਦੇ ਹੋ ਕਿ ਤੁਹਾਡੀ ਮਾਤਾ ਸੋਚਦੀ ਆ ਕਿ ਤੁਸੀਂ ਸਾਰੇ ਜਗਤ ਵਿੱਚੋਂ ਸਭ ਤੋਂ ਸੁੰਦਰ ਬੱਚੇ ਹੋ। ਵੇਖਿਆ, ਤੁਸਾਂ ਇਹ ਕਹਿਣਾ ਹੈ, ਪਰ ਬਾਈਬਲ ਦੱਸਦੀ ਆ ਕਿ ਉਹ ਸੱਚ ਵਿੱਚ ਇੱਕ ਸੋਹਣਾ ਤੇ ਬਹੁਤ ਹੀ ਸੋਹਣਾ ਬਾਲਕ ਸੀ ਅਤੇ ਉਹ ਰੋਂਦਾ ਤੇ ਡਾਡਾ ਮਾਰਦਾ ਤੇ ਆਪਣੀਆਂ ਛੋਟੀਆਂ ਜਿਹੀਆਂ ਅੱਡੀਆਂ ਮਾਰ ਰਿਹਾ ਸੀ। ਉਹਨੂੰ ਆਪਣੀ ਮਾਂ ਦੀ ਯਾਦ ਆ ਰਹੀ ਸੀ। ਧਿਆਨ ਦਿਓ, ਜਾਣਦੇ ਹੋ ਕਿ ਕੀ ਹੋਇਆ? ਤਦ ਪਰਮੇਸ਼ਰ ਨੇ ਫਰਾਉਨ ਦੀ ਧੀ ਰਾਜੇ ਦੀ ਧੀ ਦੇ ਦਿਲ ਵਿੱਚ ਸਾਰਾ ਪਿਆਰ ਪਾ ਦਿੱਤਾ ਜਿੰਨਾ ਕੁ ਕਿਸੇ ਮਾਂ ਦੇ ਦਿਲ ਵਿੱਚ ਆਪਣੇ ਬੱਚੇ ਵਾਸਤੇ ਹੁੰਦਾ ਆ। ਉਹਦਾ ਦਿਲ ਉਸ ਬੱਚੇ ਲਈ ਭਰ ਆਇਆ। ਉਹ ਕਹਿ ਉੱਠੀ, ਉਹ ਇਹ ਤਾਂ ਮੇਰਾ ਬੱਚਾ ਆ। ਪਰ ਕੀ ਤੁਸੀਂ ਜਾਣਦੇ ਹੋ ਕਿ ਉਹ ਜਵਾਨ ਔਰਤ ਸੀ? ਸਮਝ ਲੱਗੀ, ਉਹਨਾਂ ਦਿਨਾਂ ਵਿੱਚ ਅੱਜ ਤੁਹਾਡੇ ਵਾਂਗ ਬੱਚਿਆਂ ਨੂੰ ਬੋਤਲਾਂ ਦਾ ਦੁੱਧ ਚੁੰਗਾ ਕੇ ਨਹੀਂ ਸੀ ਪਾਲਦੇ। ਉਹਨਾਂ ਨੂੰ ਦੁੱਧ ਚੁੰਗਾਉਣ ਲਈ ਕਿਸੇ ਮਾਂ ਨੂੰ ਲਿਆਉਣਾ ਪੈਂਦਾ ਸੀ ਜਿਹਦੇ ਕੋਲ ਬੱਚਾ ਹੁੰਦਾ ਸੀ ਤੇ ਉਹ ਬੱਚੇ ਦੀ ਪਾਲਣਾ ਕਰ ਸਕਦੀ ਸੀ। ਸੋ ਮਿਰੀਅਮ ਠੀਕ ਉਸ ਮੌਕੇ ਤੇ ਹਾਜ਼ਰ ਸੀ। ਉਹਨੇ ਕਿਹਾ ਕਿ ਮੈਂ ਤੇਰੇ ਲਈ ਠੀਕ ਮਾਂ ਲਿਆਵਾਂਗੀ। ਬਹੁਤ ਅੱਛਾ, ਜਾ ਤੇ ਜਾ ਕੇ ਉਹਨੂੰ ਲਿਆ। ਜਾਣਦੇ ਹੋ ਕਿ ਮਿਰੀਅਮ ਕਿਹਨੂੰ ਜਾ ਕੇ ਲਿਆਈ? ਮੂਸਾ ਦੀ ਆਪਣੀ ਹੀ ਮਾਂ ਨੂੰ। ਠੀਕ ਆ, ਹਾਂਜੀ, ਜਾ ਕੇ ਲਿਆਈ। ਇਹ ਬੁੱਧੀਮਾਨੀ ਸੀ ਕਿ ਇਹ ਨਹੀਂ ਸੀ? ਸੋ ਉਹ ਜਾ ਕੇ ਤੇ ਮੂਸਾ ਦੀ ਹੀ ਮਾਂ ਨੂੰ ਲਿਆਈ ਅਤੇ ਉਹਨੇ ਕਿਹਾ, ਮੈਂ ਇਸ ਬੱਚੇ ਨੂੰ ਲੈ ਕੇ ਤੇਰੇ ਵਾਸਤੇ ਪਾਲਾਂਗੀ। ਫਰਾਉਨ ਦੀ ਧੀ ਨੇ ਆਖਿਆ, ਤੂੰ ਜਾਣਦੀ ਆ ਕਿ ਮੈਂ ਤੈਨੂੰ ਹਰ ਹਫਤੇ ਬੱਚੇ ਦੀ ਪਾਲਣਾ ਦੇ ਲਈ $300 ਦਿਆਂਗੀ ਅਤੇ ਤੂੰ ਮਹਿਲ ਵਿੱਚ ਹੀ ਰਹਿ ਸਕਦੀ ਆ। ਜਾਣਦੇ ਹੋ ਕਿਵੇਂ ਪਰਮੇਸ਼ਰ ਕੰਮ ਕਰਦਾ ਆ? ਜਦ ਤੁਸੀਂ ਉਹਦਾ ਭਰੋਸਾ ਕਰਦੇ ਹੋ। ਵੇਖਿਆ ਜੇ, ਜਦ ਤੁਹਾਡੀ ਨੀਚਾ ਪੱਕੀ ਹੁੰਦੀ ਆ, ਉਹ ਬੱਚਾ ਨਬੀ ਸੀ, ਵੇਖਿਆ ਜੇ, ਅਤੇ ਉਹ ਜਾਣਦੀ ਸੀ। ਸੋ ਉਹ ਰਾਜਮਹਿਲ ਵਿੱਚ ਗਏ ਤੇ ਉਹਨੇ ਬੱਚੇ ਦੀ ਪਾਲਣਾ ਕੀਤੀ। ਉਹ ਮਾਂ ਉਹਦੀ ਆਪਣੀ ਮਾਂ ਨੂੰ ਹਰੇਕ ਚੀਜ਼ ਦੀ ਦੇਖਭਾਲ ਦੇ ਲਈ $300 ਹਰ ਹਫਤੇ ਮਿਲੇ। ਜਰਾ ਇਹਦੇ ਬਾਰੇ ਸੋਚੋ। ਤਦ ਤੁਸੀਂ ਜਾਣਦੇ ਹੋ, ਥੋੜੇ ਚਿਰ ਬਾਅਦ, ਉਸ ਤੋਂ ਬਾਅਦ ਥੋੜੇ ਚਿਰ ਲਈ ਦਿਨ ਲੰਘਦੇ ਗਏ। ਮੂਸਾ ਨੇ ਪੜ੍ਹਨ ਲਿਖਣ ਲਈ ਵੱਡੇ ਹੋਣਾ ਸ਼ੁਰੂ ਕਰ ਦਿੱਤਾ। ਉਹਨੇ ਉਹਨੂੰ ਪੜ੍ਹਨਾ ਲਿਖਣਾ ਸਿਖਾਇਆ ਅਤੇ ਉਹਨੇ ਮੂਸਾ ਨੂੰ ਦੱਸਿਆ ਤੇ ਆਖਿਆ, ਮੂਸਾ, ਠੀਕ ਕਿਸਮ ਦਾ ਮੁੰਡਾ ਜੰਮਿਆ ਆ। ਮੈਂ ਤੇ ਤੇਰੇ ਪਿਤਾ ਜੀ ਨੇ ਪ੍ਰਾਰਥਨਾ ਕੀਤੀ ਸੀ ਤੇ ਪਰਮੇਸ਼ਰ ਨੇ ਸਾਡੇ ਉੱਤੇ ਪ੍ਰਗਟ ਕੀਤਾ ਆ ਕਿ ਤੂੰ ਨਵੀਂ ਆ, ਆਉਣ ਵਾਲੇ ਦਿਨਾਂ ਵਿੱਚ ਤੂੰ ਲੋਕਾਂ ਦਾ ਛੁਡਾਉਣ ਵਾਲਾ ਹੋਵੇਗਾ। ਅਤੇ ਤੁਸੀਂ ਜਾਣਦੇ ਹੋ ਕਿ ਜਦੋਂ ਵੱਡਾ ਹੋ ਗਿਆ, ਉਦੋਂ ਕੀ ਸੀ? ਉਹ ਰਾਜੇ ਦੇ ਪਰਿਵਾਰ ਵਿੱਚ ਪੁੱਤਰ ਠਹਿਰਾਇਆ ਗਿਆ। ਉਹ ਮੇਰਿਆ, ਉਹਨੂੰ ਇਹਦੀ ਲੋੜ ਨਹੀਂ ਸੀ। ਅਤੇ ਉਹਨੇ ਆਪਣੇ ਲੋਕਾਂ ਦੀ ਵੱਲ ਵੇਖਿਆ, ਉਹਨਾਂ ਦੇ ਤਨ ਤੇ ਤਾਂ ਕੱਪੜੇ ਵੀ ਨਹੀਂ ਸਨ। ਉਹ ਮਸੀਹੀ ਲੋਕ ਸਨ ਅਤੇ ਉਹ ਦੁਹਾਈ ਦੇ ਰਹੇ ਸਨ ਅਤੇ ਉਹ ਪੁਰਾਣੇ ਬੇਕਾਰ ਕਰਾਉਣ ਵਾਲੇ ਕੋਟਲਿਆਂ ਨਾਲ ਉਹਨਾਂ ਨੂੰ ਮਾਰ ਰਹੇ ਸਨ ਤੇ ਉਹਨਾਂ ਦੀਆਂ ਪਿੱਠਾਂ ਵਿੱਚੋਂ ਲਹੂ ਖਿੰਡ ਰਿਹਾ ਸੀ। ਉਹਦੇ ਭਤੀਜੇ ਤੇ ਚਾਚਿਆਂ ਦੀਆਂ ਪਿੱਠਾਂ ਵਿੱਚੋਂ, ਉਹਦੇ ਮਾਂ ਬਾਪ ਅਤੇ ਉਹਨਾਂ ਸਭਨਾਂ ਦੀ, ਉਹਨਾਂ ਨੂੰ ਕੋਟਲਿਆਂ ਦੀ ਮਾਰ ਪੈ ਰਹੀ ਸੀ ਉਹਨਾਂ ਗਾਰੇ ਦੇ ਢੇਰਾਂ ਵਿੱਚ। ਪਰ ਮੂਸਾ ਆਪਣੇ ਦਿਲ ਦੀ ਡੂੰਘਾਈ ਵਿੱਚ ਜਾਣਦਾ ਸੀ। ਉਹਨੇ ਜਾਣ ਲਿਆ ਕਿ ਉਹ ਪਰਮੇਸ਼ਵਰ ਦੇ ਵਾਅਦਾ ਕੀਤੇ ਹੋਏ ਲੋਕ ਹਨ। ਉਹਨੇ ਇਹ ਜਾਣ ਲਿਆ। ਅਗਲੀ ਕਾਰਵਾਈ ਜੋ ਹੋਣੀ ਸੀ, ਉਹਨੇ ਰਾਜਾ ਬਣਨਾ ਸੀ। ਉਹ ਹਰੇਕ ਚੀਜ਼ ਉੱਤੇ ਰਾਜਾ ਸੀ, ਮਾਲਦਾਰ ਆਦਮੀ। ਬੱਲੇ, ਮਿਸਰ ਦੀ ਸਾਰੀ ਦੌਲਤ ਅਤੇ ਮਿਸਰ ਦਾ ਰਾਜ ਉਹਨਾਂ ਦਿਨਾਂ ਵਿੱਚ ਸਾਰੇ ਜਗਤ ਵਿੱਚ ਸੀ। ਪਰ ਧਿਆਨ ਦਿਓ, ਬਾਈਬਲ ਨੇ ਆਖਿਆ ਉਹਨੇ ਨਿੰਦੇ ਜਾਣ ਨੂੰ ਤੇ ਗਾਰਾ ਪੱਥਣ ਵਾਲੇ ਬਣ ਨੂੰ ਜਿਹੜੇ ਮਸੀਹੀ ਲੋਕਾਂ ਵਾਂਗ ਉੱਥੇ ਸਨ ਜ਼ਿਆਦਾ ਬਿਹਤਰ ਜਾਣਿਆ। ਜਦ ਉਹਨਾਂ ਨੇ ਉਹਨਾਂ ਲੋਕਾਂ ਦਾ ਮਖੌਲ ਉਡਾਇਆ, ਉਹਨਾਂ ਤੇ ਹੱਸੇ ਤੇ ਉਹਨਾਂ ਨੂੰ ਲੱਤਾਂ ਮਾਰੀਆਂ, ਜੇ ਉਹਨਾਂ ਕੁਝ ਮੁੜ ਕੇ ਆਖਿਆ ਤਾਂ ਉਹ ਮਾਰੇ ਗਏ। ਵੇਖਿਆ ਜੇ, ਪਰ ਮੂਸਾ ਨੇ ਉਸ ਸਮੂਹ ਨਾਲ ਹੋਣਾ ਪਸੰਦ ਕੀਤਾ ਬਜਾਏ ਰਾਜੇ ਦੇ ਪੁੱਤਰ ਅਖਵਾਉਣ ਨਾਲ। ਉਹਦੇ ਵੱਲ ਵੇਖੋ, ਵੇਖਿਆ ਜੇ, ਕਿਉਂਕਿ ਉਹਨੇ ਅੰਤ ਦਾ ਸਮਾਂ ਵੇਖ ਲਿਆ ਸੀ। ਵੇਖੋ, ਉਹ ਅਮੀਰ ਜਵਾਨ, ਪਰੰਤੂ ਉਹਨੇ ਯਸੂ ਨੂੰ ਵੇਖ ਲਿਆ ਸੀ ਜਿੱਦਾਂ ਅਸੀਂ ਉਹਨੂੰ ਦਰਸ਼ਨ ਵਿੱਚ ਵੇਖਦੇ ਹਾਂ। ਅੰਤ ਵਿੱਚ ਸਾਨੂੰ ਪਤਾ ਲੱਗਦਾ ਆ ਕੀ ਨਤੀਜਾ ਨਿਕਲਿਆ। ਹੁਣ ਉਹਨੇ ਤਾਂ ਮਸੀਹ ਦੀ ਅਗਵਾਈ ਨੂੰ ਸਵੀਕਾਰ ਕੀਤਾ ਤੇ ਮੂਸਾ ਨੇ ਨਿੰਦੇ ਜਾਣ ਨੂੰ ਵੱਡਾ ਧਨ ਜਾਣਿਆ। ਤੁਸੀਂ ਜਾਣਦੇ ਹੋ ਕਿ ਕਦੇ ਕਦੇ ਜਦ ਤੁਸੀਂ ਛੋਟੇ ਮੁੰਡੇ ਸਕੂਲ ਵਿੱਚ ਹੁੰਦੇ ਹੋ, ਛੋਟੇ ਮੁੰਡੇ ਬੁਰੇ ਸ਼ਬਦ ਆਖਦੇ ਹਨ ਤੇ ਉਹ ਤੁਹਾਨੂੰ ਵੀ ਚਾਹੁੰਦੇ ਹਨ ਕਿ ਤੁਸੀਂ ਵੀ ਆਖੋ। ਤੁਸੀਂ ਛੋਟੀਆਂ ਕੁੜੀਆਂ ਵੀ ਮਾੜੀਆਂ ਗੱਲਾਂ ਆਖਦੀਆਂ ਹਨ ਤੇ ਉਹ ਚਾਹੁੰਦੀਆਂ ਹਨ ਕਿ ਤੁਸੀਂ ਵੀ ਉਹਨਾਂ ਨੂੰ ਮਾੜਾ ਸ਼ਬਦ ਆਖੋ। ਪਰ ਤੁਸੀਂ ਆਖੋ, ਨਹੀਂ ਜੀ, ਮੈਂ ਤਾਂ ਮਸੀਹੀ ਹਾਂ। ਉਹ ਆਖਦੇ ਹਨ, ਉਹ ਤੂੰ ਤੇ ਵੱਡਾ ਲੋਲੜਿਆ। ਤੁਸੀਂ ਜਾਣਦੇ ਹੋ ਇਦਾਂ ਦੀਆਂ ਗੱਲਾਂ ਕਹਿੰਦੇ ਰਹਿੰਦੇ ਹਨ। ਵੇਖੋ, ਉੱਠ ਕੇ ਆਖੋ, ਮੈਂ ਉਹ ਹੁਣ ਵਿੱਚ ਹੀ ਖੁਸ਼ ਹਾਂ। ਵੇਖਿਆ ਜੇ, ਕਿਉਂਕਿ ਵੇਖਿਆ ਜੇ, ਇਹੋ ਕੁਝ ਤਾਂ ਮੂਸਾ ਨੇ ਕੀਤਾ। ਉਹਨੇ ਸਾਰੇ ਮਿਸਰ ਦੇ ਨਾਲੋਂ ਮਸੀਹ ਦੇ ਨਿਮਿਤ ਨਿੰਦੇ ਜਾਣ ਨੂੰ ਵੱਡਾ ਧਨ ਜਾਣਿਆ। ਆਓ ਉਹਦੀ ਪੈਰਵੀ ਕਰੀਏ ਜਿਹਦੀ ਅਗਵਾਈ ਮਸੀਹ ਨੇ ਕੀਤੀ, ਤੇ ਵੇਖੀਏ ਕਿ ਉਹਨੇ ਕੀ ਕੀਤਾ। ਹੁਣ ਵੇਖੋ, ਇਹ ਪਹਿਲਾ ਜਵਾਨ ਮਾਲਦਾਰ ਸੀ, ਪਰ ਉਹਨੂੰ ਮਸੀਹ ਦੀ ਚਾਹ ਨਹੀਂ ਸੀ। ਉਹ ਯਸੂ ਦਾ ਚੇਲਾ ਨਹੀਂ ਸੀ ਬਣਨਾ ਚਾਹੁੰਦਾ। ਅਤੇ ਅਸੀਂ ਵੇਖਦੇ ਹਾਂ ਕਿ ਉਹ ਬਹੁਤ ਮਨਮੋਹਕ ਸੀ। ਸ਼ਾਇਦ ਉਹ ਫਿਲਮੀ ਸਿਤਾਰਾ ਜਾਂ ਹੋਰ ਕੋਈ ਵੱਡੀ ਸ਼ੈ ਬਣ ਗਿਆ ਸੀ। ਹਰੇਕ ਚੀਜ਼ ਜਿਹਨੂੰ ਉਹ ਚਾਹੁੰਦਾ ਸੀ ਉਹਨੇ ਕੀਤੀ, ਪਰ ਜਦ ਉਹ ਮਰਿਆ ਤਾਂ ਉਹਦੀ ਅਗਵਾਈ ਕਰਨ ਦੇ ਲਈ ਕੋਈ ਵੀ ਨਹੀਂ ਸੀ। ਸੋ ਉਹਦੀ ਪੜ੍ਹਾਈ ਲਿਖਾਈ ਇਹ ਠੀਕ ਤੇ ਚੰਗੀ ਗੱਲ ਸੀ, ਉਹਦਾ ਪੈਸਾ ਧੇਲਾ ਇਹ ਵੀ ਵਧੀਆ ਗੱਲ ਸੀ, ਪਰ ਜਦ ਮੌਤ ਆਈ ਤਾਂ ਉਹ ਸਾਰਾ ਸਾਜ ਸਮਾਨ ਉਹਦੀ ਉਮਰ ਤੋਂ ਹੋਰ ਕਦੇ ਵੀ ਨਾ ਕਰ ਸਕਿਆ। ਉਹ ਆਪਣੇ ਪੈਸੇ ਨਾਲ ਸੁਰਗ ਦਾ ਰਾਹ ਨਹੀਂ ਖਰੀਦ ਸਕਿਆ ਅਤੇ ਵਿਦਿਆ ਦੇ ਨਾਲ ਵੀ ਨਹੀਂ, ਉਹ ਸੁਰਗ ਵਿੱਚ ਨਹੀਂ ਜਾ ਸਕਿਆ। ਵੇਖਿਆ ਜੇ, ਇਹ ਦੂਜਾ ਜਵਾਨ ਮੂਸਾ, ਉਹਦੇ ਕੋਲ ਵੀ ਇਹ ਸਭ ਵਸਤਾਂ ਸਨ। ਉਹਦੇ ਕੋਲ ਵੀ ਵਿਦਿਆ ਸੀ ਤੇ ਉਹ ਹੁਸ਼ਿਆਰ ਸੀ। ਉਹ ਵੀ ਪਾਠਸ਼ਾਲਾ ਵਿੱਚ ਗਿਆ ਤੇ ਉਹਦੀ ਮਾਤਾ ਨੇ ਵੀ ਉਹਨੂੰ ਸਿਖਾਇਆ ਸੀ ਤੇ ਉਹਨੇ ਵੀ ਚੰਗੀ ਵਿਦਿਆ ਪਾਈ ਸੀ ਅਤੇ ਉਹ ਅਸਲ ਵਿੱਚ ਹੁਸ਼ਿਆਰ ਸੀ। ਇੱਥੋਂ ਤੋੜੀ ਕਿ ਉਹ ਮਿਸਰੀਆਂ ਨੂੰ ਵੀ ਸਿਖਾ ਸਕਦਾ ਸੀ। ਉਹਨੇ ਆਪਣੇ ਅਧਿਆਪਕ ਨੂੰ ਵੀ ਸਿਖਾਇਆ, ਉਹ ਬਹੁਤ ਹੀ ਹੁਸ਼ਿਆਰ ਸੀ। ਜਾਣਦੇ ਹੋ ਕਿੰਨਾ ਹੁਸ਼ਿਆਰ ਸੀ? ਪਰ ਤੁਸੀਂ ਜਾਣਦੇ ਹੋ ਕੀ ਹੋਇਆ? ਪਰ ਉਹ ਸਾਰੀ ਹੁਸ਼ਿਆਰੀ ਦੇ ਬਾਵਜੂਦ ਵੀ, ਸਭ ਕੁਝ ਹੋਣ ਦੇ ਬਾਵਜੂਦ ਵੀ, ਸਾਰੀ ਸ਼ਮਤਾ ਤੇ ਹਿੰਮਤ ਦੇ ਬਾਵਜੂਦ ਵੀ, ਉਹਨੇ ਤਾਦ ਵੀ ਕਿਹਾ, ਮੈਂ ਯਸੂ ਦੇ ਪਿੱਛੇ ਚੱਲਣ ਲਈ ਇਹ ਸਭ ਤਿਆਗ ਦਿਆਂਗਾ। ਤੁਸੀਂ ਜਾਣਦੇ ਹੋ ਕਿ ਉਹਨਾਂ ਉਹਦੇ ਨਾਲ ਕੀ ਕੀਤਾ? ਉਹਨਾਂ ਨੇ ਉਹਨੂੰ ਭਜਾ ਦਿੱਤਾ। ਮੂਸਾ ਵੀ ਸਭਨਾ ਬਾਕੀਆਂ ਦੀ ਤਰ੍ਹਾਂ ਗਾਰਾ ਪੱਥਣ ਵਾਲਾ ਗੁਲਾਮ ਬਣ ਗਿਆ। ਪਰ ਇੱਕ ਦਿਨ ਜਦ ਮੂਸਾ ਸਿਆਣਾ ਹੋ ਗਿਆ, ਉਹ ਉਜਾੜ ਵਿੱਚ ਭੇਡਾਂ ਚਰਾ ਰਿਹਾ ਸੀ ਅਤੇ ਕੀ ਹੋਇਆ? ਕੀ ਕੋਈ ਦੱਸ ਸਕਦਾ ਆ ਕਿ ਕੀ ਹੋਇਆ? ਇਹ ਕੀ ਸੀ? ਇਹ ਠੀਕ ਆ, ਝਾੜੀ ਵਿੱਚ ਅੱਗ ਸੀ ਅਤੇ ਇਸ ਗੱਲ ਨੇ ਉਹਦੇ ਧਿਆਨ ਨੂੰ ਖਿੱਚਿਆ। ਉਹ ਇੱਕ ਪਾਸੇ ਨੂੰ ਮੁੜਿਆ ਤੇ ਤੁਸੀਂ ਜਾਣਦੇ ਹੋ ਕਿ ਕੀ ਹੋਇਆ? ਬਜਾਏ ਨਿਆਣਿਆਂ ਨੂੰ ਸਿਖਾਉਣ ਦੇ, ਬੱਚੇ ਉੱਠ ਕੇ ਹੀ ਮੈਨੂੰ ਸਿਖਾਉਣਗੇ। ਅਤੇ ਇਹ ਛੋਟਾ ਮੁੰਡਾ ਜਿਹੜਾ ਇੱਥੇ ਆ, ਇਹ ਬਿਲਕੁਲ ਸਹੀ ਨਿਸ਼ਾਨੇ ਤੇ ਹੈ। ਤੁਹਾਡਾ ਪਿਤਾ ਕੌਣ ਆ? ਸ਼੍ਰੀਮਾਨ ਸ਼ੰਟਸ ਤੁਹਾਡੇ ਪਿਤਾ ਹਨ। ਉਸ ਮੁੰਡੇ ਨੂੰ ਸਿਖਾਇਆ ਗਿਆ ਹੈ ਕਿ ਨਹੀਂ ਸਿਖਾਇਆ ਗਿਆ? ਹਰੇਕ ਉਹਨਾਂ ਵਿੱਚੋਂ ਚਮਕੀਲੀਆਂ ਅੱਖਾਂ ਉਸੇ ਹੀ ਪਾਸੇ ਵੱਲ ਵੇਖ ਰਹੀਆਂ ਹਨ, ਇੱਕ ਦੂਜੇ ਨਾਲੋਂ ਅਗਾਹ ਨਿਕਲ ਜਾਣਾ ਚਾਹੁੰਦਾ ਹੈ। ਵੇਖਿਆ ਤੁਸਾਂ? ਸੋ ਹੁਣ ਧਿਆਨ ਦਿਓ, ਉਹਨੇ ਆਪਣੇ ਆਪ ਨੂੰ ਉਸ ਝਾੜੀ ਵਿੱਚ ਲੁਕਾਇਆ ਤੇ ਝਾੜੀ ਵਿਚਲੀ ਅੱਗ ਨੇ ਮੂਸਾ ਦਾ ਧਿਆਨ ਖਿੱਚਿਆ ਅਤੇ ਮੂਸਾ ਨੇ ਕਿਹਾ, ਮੈਂ ਇਸ ਪਾਸੇ ਮੁੜ ਕੇ ਵੇਖਾਂਗਾ ਕਿ ਇਹ ਕੀ ਆ। ਤੇ ਪਰਮੇਸ਼ਰ ਨੇ ਮੂਸਾ ਨੂੰ ਆਖਿਆ, ਆਪਣੀ ਜੁੱਤੀ ਲਾ ਸੁੱਟ, ਜਿਹੜੀ ਜ਼ਮੀਨ ਤੇ ਤੂੰ ਖੜਾ ਆ ਉਹ ਪਵਿੱਤਰਿਆ। ਮੈਂ ਤੈਨੂੰ ਆਪਣੇ ਲੋਕਾਂ ਦੇ ਛੁਟਕਾਰੇ ਵਾਸਤੇ ਭੇਜਣ ਲਈ ਚੁਣਿਆ ਆ। ਮੈਂ ਤੈਨੂੰ ਸ਼ਕਤੀ ਤੇ ਅਧਿਕਾਰ ਦੇ ਰਿਹਾ ਆ। ਤੂੰ ਉਸ ਦੇਸ਼ ਨੂੰ ਤੇ ਉਸ ਧਰਤੀ ਨੂੰ ਬਵਾਦ ਨਾਲ ਮਾਰ ਸਕਦਾ ਆ। ਤੂੰ ਪਾਣੀ ਦਾ ਲਹੂ ਬਣਾ ਸਕਦਾ ਆ। ਤੂੰ ਮੱਖਾਂ ਤੇ ਜੂਆਂ ਲਿਆ ਸਕਦਾ ਆ। ਤੇਰਾ ਕੁਝ ਨਾ ਵਿਚਲੂਗਾ। ਮੈਂ ਤੈਨੂੰ ਕਿਉਂ ਚੁਣਿਆ ਆ? ਕਿਉਂਕਿ ਮੂਸਾ ਨੇ ਮਸੀਹ ਨੂੰ ਚੁਣਿਆ ਸੀ। ਵੇਖਿਆ ਜੇ, ਤੁਸੀਂ ਮਸੀਹ ਨੂੰ ਚੁਣੋ ਤੇ ਉਹ ਤੁਹਾਨੂੰ ਚੁਣੇਗਾ। ਵੇਖਿਆ ਜੇ, ਅਤੇ ਪਰਮੇਸ਼ਰ ਨੇ ਕਿਹਾ, ਤੂੰ ਮੈਨੂੰ ਚੁਣਿਆ ਆ ਤੇ ਮੈਂ ਤੈਨੂੰ ਮਿਸਰ ਵਿੱਚ ਜਾਣ ਲਈ ਚੁਣਿਆ ਆ। ਤੇ ਵੇਖੋ ਉਹਨੇ ਕੀ ਕੀਤਾ? ਉਹਨੇ 2 ਕਰੋੜ ਲੋਕਾਂ ਦੀ ਅਗਵਾਈ ਕੀਤੀ। ਆਪਣੇ ਲੋਕ 2 ਕਰੋੜ ਨੂੰ ਉਹ ਬਾਹਰ ਲਿਆਇਆ ਤੇ ਉਹਨਾਂ ਨੂੰ ਵਾਅਦੇ ਦੀ ਧਰਤੀ ਤੱਕ ਲਿਆਇਆ। ਅਤੇ ਹੁਣ ਮੂਸਾ ਨੇ ਪੈਰਵੀ ਕੀਤੀ, ਅਸੀਂ ਵੀ ਸਾਰੇ ਜੰਗਲ ਵਿਚ ਤੇ ਉਜਾੜ ਵਿਚ ਉਹਦੀ ਪੈਰਵੀ ਕਰਦੇ ਹਾਂ। ਸੋ ਬੱਚੋ ਤੁਸੀਂ ਪਾਈ ਲਿਓ ਤੇ ਜੀਨ ਨੂੰ ਅਤੇ ਆਪਣੇ ਮਾਂ ਬਾਪ ਨੂੰ ਇਹ ਦੱਸਦੇ ਸੁਣਿਆ ਕਿ ਉਜਾੜ ਵਿਚ ਕੀ ਵਾਪਰਿਆ, ਕਿਵੇਂ ਉਹਨੇ ਅਸਮਾਨ ਵਿਚੋਂ ਰੋਟੀ ਹੇਠਾਂ ਉਤਾਰੀ ਤੇ ਭੁੱਖੇ ਲੋਕਾਂ ਨੂੰ ਖਵਾਇਆ ਅਤੇ ਇਹ ਸਭ ਗੱਲਾਂ ਹੋਈਆਂ। ਸਾਨੂੰ ਪਤਾ ਲੱਗ ਗਿਆ ਆ ਕਿ ਹੁਣ ਉਹ ਬੁੱਢਾ ਹੋ ਗਿਆ ਸੀ, ਸੱਚਮੁੱਚ ਬੁੱਢਾ। 120 ਸਾਲ ਦਾ ਬੁੱਢਾ ਸੀ, ਉਹ ਉਜਾੜ ਵਿਚ ਸੀ। ਤਦ ਵੀ ਲੋਕਾਂ ਵੇਖਿਆ ਜੇ ਉਹਦੇ ਨਾਲ ਚੰਗਾ ਵਰਤਾਰਾ ਨਹੀਂ ਕੀਤਾ। ਕਦੇ ਕਦੇ ਉਹ ਲੋਕ ਜਿਹੜੇ ਆਪਣੇ ਆਪ ਨੂੰ ਮਸੀਹੀ ਅਖਵਾਉਂਦੇ ਹਨ ਤੁਹਾਡੇ ਨਾਲ ਚੰਗਾ ਵਰਤਾਰਾ ਨਹੀਂ ਕਰਦੇ, ਪਰ ਯਸੂ ਸਦਾ ਹੀ ਤੁਹਾਡੇ ਨਾਲ ਚੰਗਾ ਵਰਤਦਾ ਆ। ਵੇਖਿਆ ਜੇ ਸਾਨੂੰ ਪਤਾ ਲੱਗਾ ਕਿ ਲੋਕਾਂ ਨੇ ਉਹਦੇ ਨਾਲ ਬਗਾਵਤ ਕੀਤੀ, ਪਰ ਉਹ ਜਿੱਦਾਂ ਵੀ ਸੀ ਉਹਨਾਂ ਦੇ ਨਾਲ ਚੰਗੀ ਤਰ੍ਹਾਂ ਰਿਹਾ। ਉਹ ਆਗੂ ਸੀ ਤੇ ਉਹਨੇ ਉਹਨਾਂ ਦੇ ਨਾਲ ਰਹਿਣਾ ਹੀ ਸੀ ਅਤੇ ਪਰਮੇਸ਼ਰ ਦਾ ਸਵਰਗਦੂਤ ਉਹਦੇ ਨਾਲ ਗੱਲਾਂ ਕਰਦਾ ਸੀ। ਕੀ ਤੁਸੀਂ ਇਹੋ ਹੀ ਗੱਲ ਆਪਣੇ ਨਾਲ ਵਾਪਰਦੀ ਪਸੰਦ ਨਹੀਂ ਕਰੋਗੇ? ਤਾਂ ਠੀਕ ਚੋਣ ਕਰੋ, ਯਸੂ ਨੂੰ ਚੁਣੋ, ਤਦ ਉਹ ਤੁਹਾਡੇ ਨਾਲ ਇਹ ਕਾਰਵਾਈ ਕਰੇਗਾ। ਅਸੀਂ ਵੇਖਦੇ ਹਾਂ ਕਿ ਰਾਹ ਦੇ ਅੰਤ ਵਿਚ ਉਹ ਬਹੁਤ ਹੀ ਬੁੱਢਾ ਹੋ ਗਿਆ ਸੀ, ਹੁਣ ਹੋਰ ਪ੍ਰਚਾਰ ਨਹੀਂ ਸੀ ਕਰ ਸਕਦਾ ਤੇ ਉਹਦੀ ਆਵਾਜ਼ ਵੀ ਮੱਧਮ ਪੈ ਗਈ ਸੀ। ਸੋ ਉਹਨੇ ਯਹੋਸ਼ੂਆ ਨੂੰ ਬਰਕਤ ਦਿੱਤੀ ਤੇ ਅਕਾਲ ਚਲਾਣਾ ਕਰਨ ਲਈ ਪਹਾੜ ਦੀ ਟੀਸੀ ਤੇ ਚੜ ਗਿਆ। ਜਾਣਦੇ ਹੋ ਕਿ ਕੀ ਹੋਇਆ ਜਦ ਉਹ ਮਰਿਆ? ਤਦ ਉੱਥੇ ਕੀ ਹੋਇਆ? ਇਹ ਬਿਲਕੁਲ ਠੀਕ ਆ, ਇਹ ਬਿਲਕੁਲ ਠੀਕ ਆ। ਹੁਣ ਤੁਸੀਂ ਪੁੱਛੋ ਕਿ ਉਹ ਕਿੱਥੇ ਹੈਗਾ? ਹੁਣ ਇੱਕ ਪਲ ਠਹਿਰੋ, ਇਹ ਮੁੰਡਾ ਬਿਲਕੁਲ ਠੀਕ ਆ। ਵੇਖਿਆ ਜੇ ਉਹਨੂੰ ਮੁਰਦਿਆਂ ਵਿਚੋਂ ਜਿੰਦਾ ਕੀਤਾ ਗਿਆ। ਹੁਣ ਵੇਖਿਆ ਜੇ ਹੁਣ ਧਿਆਨ ਦਿਓ, ਉਹਨੂੰ ਮੁਰਦਿਆਂ ਵਿਚੋਂ ਕਿਉਂ ਜਿੰਦਾ ਕੀਤਾ ਗਿਆ? ਕਿਉਂਕਿ 800 ਸਾਲ ਬਾਅਦ ਉਹ ਫਿਰ ਫਲਸਤੀਨ ਦੇਸ਼ ਵਿਚ ਆਪਣੇ ਆਗੂ ਦੇ ਨਾਲ ਖੜਾ ਸੀ, ਯਸੂ ਦੇ ਨਾਲ, ਜਿਹਨੇ ਮਸੀਹ ਦੇ ਨਾਮ ਦੇ ਨਿਮਿਤ ਨਿੰਦੇ ਜਾਣ ਨੂੰ ਮਿਸਰ ਦੇ ਸਭ ਖਜ਼ਾਨਿਆਂ ਨਾਲੋਂ ਵੱਡਾ ਧਨ ਜਾਣਿਆ, ਉਹਨੇ ਬਿਹਤਰ ਜਾਣਿਆ। ਉਹਦਾ ਆਗੂ ਉੱਥੇ ਖੜਾ ਸੀ। ਜਾਣਦੇ ਹੋ ਕਿ ਉਹਨੂੰ ਬੁਲਾਇਆ ਗਿਆ ਪਵਿੱਤਰ ਬਾਈਬਲ ਵਿਚ? ਜਾਣਦੇ ਹੋ ਕਿ ਉਸ ਕੌਮ ਇਸਰਾਇਲ ਦੇ ਨਾਲ ਇੱਕ ਚਟਾਨ ਗਈ, ਅਤੇ ਜਦ ਮੂਸਾ ਮਰਨ ਲਈ ਤਿਆਰ ਹੋਇਆ ਤਾਂ ਉਹ ਇਸ ਚਟਾਨ ਉੱਤੇ ਚੜਿਆ, ਅਤੇ ਉਹ ਚਟਾਨ ਯਸੂ ਸੀ। ਤੁਹਾਨੂੰ ਯਾਦ ਆ ਜਦ ਯਸੂ ਗੱਲਬਾਤ ਕਰ ਰਿਹਾ ਸੀ ਸੰਤ ਯੂਹੰਨਾ ਦੀ ਅੰਜੀਲ ਦੇ 6 ਅਧਿਆਏ ਵਿਚ? ਅੱਛਾ ਜੀ, ਉਹਨੇ ਕਿਹਾ ਸਾਡੇ ਪਿਤਰਾਂ ਨੇ ਉਜਾੜ ਵਿਚ ਮੰਨਾ ਖਾਦਾ। ਕਿਆ ਮੇਰੇ ਪਿਤਾ ਨੇ ਉਹ ਮਨ ਤੁਹਾਨੂੰ ਦਿੱਤਾ? ਉਹਨੇ ਕਿਹਾ ਹਾਂ, ਉਹਨਾਂ ਮਨ ਖਾਦਾ, ਇਹ ਗੱਲ ਠੀਕ ਆ। ਅਤੇ ਉਹ ਸਭੇ ਮਰ ਗਏ ਤੇ ਅਗਾਹ ਨਹੀਂ ਤੁਰ ਸਕੇ। ਵੇਖਿਆ ਜੇ ਅਤੇ ਕਿਆ ਉਹ ਸਭ ਮਰ ਗਏ? ਪਰ ਆਖਿਆ ਕਿ ਜੀਵਨ ਦੀ ਰੋਟੀ ਮੈਂ ਆ ਜਿਹੜੀ ਪਰਮੇਸ਼ਵਰ ਕੋਲੋਂ ਆਸਮਾਨ ਤੋਂ ਉਤਰੀ। ਸਾਡੇ ਪਿਤਰਾਂ ਨੇ ਚਟਾਨ ਵਿਚੋਂ ਪੀਤਾ, ਮੂਸਾ ਨੇ ਚਟਾਨ ਤੇ ਮਾਰਿਆ ਤੇ ਆਖਿਆ ਪਾਣੀ ਨਿਕਲਾਇਆ। ਯਸੂ ਨੇ ਕਿਹਾ ਮੈਂ ਉਹ ਚਟਾਨ ਆ ਜਿਹੜੀ ਉਹਦੇ ਨਾਲ ਸੀ। ਅਤੇ ਧਿਆਨ ਦਿਓ, ਜਦ ਮੂਸਾ ਮਰਿਆ ਉਸ ਚਟਾਨ ਉੱਤੇ ਚੜ ਗਿਆ। ਜਾਣਦੇ ਹੋ ਕਿ ਕੀ ਹੋਇਆ? ਬਾਈਬਲ ਨੇ ਦੱਸਿਆ ਆ ਕਿ ਫਰਿਸ਼ਤੇ ਆਏ ਤੇ ਉਹਨੂੰ ਲੈ ਗਏ। ਉਸ ਪਹਿਲੇ ਨੌਜਵਾਨ ਨਾਲੋਂ ਇਹਦਾ ਜੀਵਨ ਕਿੰਨਾ ਵੱਖਰਾ ਸੀ। ਜਦੋਂ ਉਹ ਮਰਿਆ ਤਾਂ ਉਹਨੂੰ ਤਾਂ ਫੜਨ ਲਈ ਵੀ ਕੋਈ ਨਹੀਂ ਸੀ, ਉਹ ਹਨੇਰੇ ਥਾਣੀ ਸਿਰਫ ਨਰਕ ਵਿਚ ਜਾ ਡੁੱਬਿਆ, ਅਤੇ ਹੁਣ ਉਹ ਉੱਥੇ ਹੀ ਆ। ਜਦ ਮੂਸਾ ਨੇ ਇਹ ਮਾਸ ਦਾ ਚੋਲਾ ਲਾਇਆ ਤੇ ਜਦ ਉਹਨੇ ਅਕਾਲ ਚਲਾਣਾ ਕੀਤਾ, ਉਹਦੇ ਨਾਲ ਤਾਂ ਇੱਕ ਆਗੂ ਸੀ, ਉਹਦੀ ਮਾਂ ਨੇ ਠੀਕ ਉਹਦੀ ਅਗਵਾਈ ਕੀਤੀ ਸੀ, ਉਹਦੇ ਪਿਤਾ ਨੇ ਉਹਨੂੰ ਚੰਗੀ ਤਰ੍ਹਾਂ ਸਿਖਾਇਆ ਸੀ। ਤੇ ਜਦ ਉਹ ਜਵਾਨ ਤੇ ਸਿਆਣਾ ਹੋਇਆ ਤਾਂ ਉਹਨੇ ਆਖਿਆ ਕਿ ਮੈਨੂੰ ਦਸ ਦੀਪਕ ਜਿਉਣ ਪਿਆ ਨਜ਼ਰ ਆਉਂਦਾ ਆ, ਜੇ ਮੈਂ ਜਾ ਕੇ ਇਹਨਾਂ ਗਰੀਬ ਤੇ ਰੱਦੇ ਹੋਏ ਲੋਕਾਂ ਦੇ ਨਾਲ ਜਾ ਕੇ ਤੁਰਾਂ, ਕਿਉਂਕਿ ਉਹ ਪਰਮੇਸ਼ਵਰ ਦੇ ਲੋਕ ਹਨ। ਮੈਨੂੰ ਤਾਂ ਇਹਦੀ ਲੋੜ ਨਹੀਂ ਆ, ਮੈਂ ਤਾਂ ਰਾਜਾ ਬਣ ਸਕਦਾ ਹਾਂ ਪਰ ਮੈਂ ਰਾਜਾ ਨਹੀਂ ਬਣਨਾ ਚਾਹੁੰਦਾ। ਮੈਂ ਮਿਸਰ ਦਾ ਸਾਰਾ ਧਨ ਲੈ ਤਾਂ ਸਕਦਾ ਆ ਕਿਉਂਕਿ ਮੈਂ ਇਸ ਸਭ ਦਾ ਮਾਲਕ ਹੋਣ ਵਾਲਾ ਆ, ਮੈਨੂੰ ਇਹਦੀ ਕੋਈ ਚਾਹ ਨਹੀਂ ਆ, ਮੈਂ ਤਾਂ ਯਸੂ ਦੇ ਨਾਲ ਤੁਰਨਾ ਚਾਹੁੰਦਾ ਆ। ਅਤੇ ਤਦ ਜਦ ਉਹਨੇ ਸਾਰੀ ਜ਼ਿੰਦਗੀ ਯਸੂ ਦੇ ਨਾਲ ਬਿਤਾਈ ਤੇ ਤਦ ਜਦ ਜੀਵਨ ਦਾ ਅੰਤ ਆਉਣਾ ਲੱਗੇ ਹੋਇਆ ਤਾਂ ਉੱਥੇ ਉਹਦਾ ਹੱਥ ਫੜ ਕੇ ਲੈ ਜਾਣ ਦੇ ਲਈ ਉਹਦਾ ਆਗੂ ਮੌਜੂਦ ਸੀ। ਕਿ ਤੁਹਾਨੂੰ ਉਸ ਆਗੂ ਦੀ ਲੋੜ ਨਹੀਂ ਆ? ਅਸੀਂ ਸਭੇ ਉਸ ਆਗੂ ਦਾ ਹੱਥ ਫੜਨਾ ਨਹੀਂ ਚਾਹੁੰਦੇ। ਸੈਂਕੜੇ ਸਾਲਾਂ ਬਾਅਦ ਮੂਸਾ ਆਪਣੇ ਮਹਾਨ ਆਗੂ ਨਾਲ ਵਿਖਾਲੀ ਦਿੱਤਾ, ਉਹਨੇ ਉਹਦੀ ਅਗਵਾਈ ਕੀਤੀ ਸੀ, ਉਹਨੇ ਆਪਣੀ ਜਵਾਨੀ ਦੀ ਚੋਣ ਯਸੂ ਮਸੀਹ ਨੂੰ ਕੀਤਾ ਸੀ, ਇਸ ਲਈ ਪਰਮੇਸ਼ਵਰ ਉਹਨੂੰ ਸੰਭਾਲ ਰਿਹਾ ਸੀ। ਜਾਣਦੇ ਹੋ ਕਿ ਕੀ ਹੋਇਆ? ਉਹ ਮਾਲਦਾਰ ਆਦਮੀ ਤਾਂ ਨਰਕ ਵਿਚ ਆ, ਉਹ ਇੱਕ ਜਵਾਨ ਜਿਹਨੇ ਯਸੂ ਨੂੰ ਰੱਦ ਦਿੱਤਾ ਸੀ। ਵੇਖਿਆ ਜੇ ਹੁਣ ਯਾਦ ਰੱਖੋ, ਉਹਨੇ ਪੜ੍ਹਾਈ ਕੀਤੀ ਸੀ, ਉਹਦੇ ਕੋਲ ਧਾਰਮਿਕ ਸਿੱਖਿਆ ਸੀ, ਉਹ ਗਿਰਜੇ ਵੀ ਜਾਂਦਾ ਹੁੰਦਾ ਸੀ, ਉਹ ਇੱਕ ਚੰਗਾ ਆਦਮੀ ਸੀ, ਪਰ ਉਹਨੇ ਯਸੂ ਨੂੰ ਰੱਦ ਦਿੱਤਾ ਵੇਖਿਆ ਜੇ, ਅਤੇ ਇਹ ਜਵਾਨ ਉਹਨੂੰ ਵੀ ਵਿਦਿਆ ਦਿੱਤੀ ਗਈ, ਉਹਦੇ ਪਾਸ ਵੀ ਧਰਮ ਸੀ, ਪਰ ਉਹ ਯਸੂ ਦਾ ਚਾਹ ਵੰਦ ਸੀ ਵੇਖਿਆ ਜੇ, ਮੂਸਾ ਦਾ ਕਿਤੇ ਇਸ ਜਵਾਨ ਨਾਲੋਂ ਵਧੇਰੇ ਅਮੀਰ ਹੁੰਦਾ, ਕਿਉਂਕਿ ਇਸ ਜਵਾਨ ਕੋਲ ਤਾਂ ਸ਼ਾਇਦ ਥੋੜਾ ਹੀ ਪੈਸਾ ਸੀ, ਸ਼ਾਇਦ ਕੁਝ ਪੈਲੀਆਂ ਤੇ ਸਾਜੋ ਸਮਾਨ ਸੀ, ਹੋ ਸਕਦਾ ਆ ਕਿ ਰਾਜਨੀਤੀ ਵਗੈਰਾ ਵੀ ਸੀ, ਪਰ ਮੂਸਾ ਨੇ ਤਾਂ ਸਾਰੀ ਧਰਤੀ ਦਾ ਰਾਜਾ ਹੋਣਾ ਸੀ, ਤੇ ਉਹਨੇ ਉਹ ਸਭ ਤਿਆਗ ਦਿੱਤਾ। ਤੇ ਬੱਚਿਓ ਤੁਸੀਂ ਜਾਣਦੇ ਹੋ ਕਿ ਕੀ ਹੋਇਆ, ਜਦ ਕੋਈ ਮਿਸਰ ਨਾ ਹੋਵੇ, ਜਦ ਖਜ਼ਾਨੇ ਨਾ ਹੋਣ, ਪਰ ਫਿਰ ਵੀ ਮੂਸਾ ਤਾਂ ਹੋਵੇਗਾ ਹੀ, ਕਿਉਂਕਿ ਉਹਨੇ ਠੀਕ ਤੇ ਵਧੀਆ ਗੱਲ ਚੁਣੀ ਸੀ, ਵੇਖਿਆ ਜੇ ਆਪਣੀ ਅਗਵਾਈ ਦੇ ਲਈ ਢੁਕਵੀਂ ਚੀਜ਼ ਨੂੰ ਚੁਣਿਆ ਸੀ। ਜਦ ਹੋਰ ਵੱਡੇ ਵੱਡੇ ਪੈਰਾਮਿਡ ਨਾ ਹੋਣ, ਤੁਸੀਂ ਮਿਸਰ ਦੇ ਪੈਰਾਮਿਡ ਦੇ ਬਾਰੇ ਪੜ੍ਹਦੇ ਹੋ, ਇਹਨਾਂ ਦਿਨਾਂ ਦੇ ਵਿੱਚੋਂ ਇੱਕ ਦਿਨ ਉਹ ਪਰਮਾਣੂ ਬੰਬਾਂ ਦੇ ਨਾਲ ਥੇ ਹੋ ਜਾਣਗੇ, ਦੁਨੀਆਂ ਦੀ ਸਾਰੀ ਦੌਲਤ ਦੇ ਖਜ਼ਾਨੇ, ਲੋਕ ਇਹਨਾਂ ਨੂੰ ਹਵਾ ਵਿੱਚ ਸੁੱਟਣਗੇ ਅਤੇ ਚਿਲਾਉਣਗੇ ਅਤੇ ਆਖਣਗੇ ਕਿ ਇਹ ਤਾਂ ਸਾਰੇ ਮਾਸ ਵਿੱਚ ਥੋੜੇ ਬਣ ਗਿਆ ਆ, ਚਾਂਗਰਾ ਤੇ ਡਾਡਾ ਮਾਰਨਗੇ, ਵੇਖੋ ਇਹ ਤਾਂ ਜਾਂਦਾ ਰਹੇਗਾ, ਪਰ ਉਹ ਜਿਹੜੇ ਯਸੂ ਨੂੰ ਆਪਣੀ ਅਗਵਾਈ ਵਾਸਤੇ ਕਬੂਲ ਕਰਦੇ ਹਨ, ਉਹ ਕਦੇ ਨੀ ਮਰਨਗੇ, ਉਹਨਾਂ ਦੇ ਕੋਲ ਸਦੀਪਕ ਜੀਵਨ ਆ, ਭਾਵੇਂ ਭੌਤਿਕ ਤੌਰ ਤੇ ਕੁਦਰਤੀ ਤੌਰ ਤੇ ਤਾਂ ਉਹ ਇੱਥੇ ਮਰਦੇ ਹਨ, ਪਰ ਯਸੂ ਉਹਨਾਂ ਨੂੰ ਉਠਾ ਖੜਾ ਕਰੇਗਾ। ਤੁਸੀਂ ਜ਼ਰੂਰ ਹੀ ਚੋਣ ਕਰਨੀ ਆ, ਤੁਹਾਡੀ ਚੋਣ ਹੀ ਇਹਦਾ ਫੈਸਲਾ ਕਰੇਗੀ ਕਿ ਤੁਹਾਡੀ ਸਦੀਪਕ ਪਹੁੰਚ ਕੀ ਆ। ਯਾਦ ਰੱਖੋ ਯਸੂ ਸਾਨੂੰ ਸਭਨਾਂ ਨੂੰ ਇਹ ਪੁੱਛਦਾ ਆ, ਜੇ ਤੁਹਾਨੂੰ ਸਦੀਪਕ ਜੀਵਨ ਦੀ ਲੋੜ ਆ ਤਾਂ ਮੇਰੇ ਮਗਰ ਹੋ ਤੁਰੋ, ਵੇਖਿਆ ਜੇ ਅਗਵਾਈ ਕਰਨਾ ਮੇਰੇ ਮਗਰ ਹੋ ਤੁਰ ਤਾਂ ਤੁਹਾਨੂੰ ਸਦੀਪਕ ਜੀਵਨ ਮਿਲੇਗਾ। ਅਤੇ ਮੈਨੂੰ ਯਕੀਨ ਆ ਸਾਨੂੰ ਵੱਡਿਆਂ ਦੇ ਲਈ ਵੀ ਇਹ ਗੱਲ ਹੈ, ਇਹਦੇ ਵਿੱਚੋਂ ਸਾਨੂੰ ਜ਼ਰੂਰ ਕੋਈ ਸਬਕ ਮਿਲਦਾ ਆ। ਜੇ ਤੁਸੀਂ ਸਦੀਪਕ ਜੀਵਨ ਚਾਹੁੰਦੇ ਹੋ ਤਾਂ ਤੁਹਾਨੂੰ ਇਹਨੂੰ ਕਬੂਲ ਕਰਨਾ ਹੀ ਪਵੇਗਾ, ਜੇ ਤੁਹਾਨੂੰ ਧਰਮ ਚਾਹੀਦਾ ਆ ਤਾਂ ਤੁਸੀਂ ਕਬੂਲ ਕਰੋ, ਜੇ ਤੁਹਾਨੂੰ ਚਾਹੀਦਾ ਹੋਵੇ ਤਾਂ ਕੀ ਕਰਨਾ ਆ ਕਿ ਜੋ ਕੁਝ ਤੁਸੀਂ ਕਬੂਲ ਕਰੋਗੇ ਉਹ ਕੁਝ ਤੁਹਾਨੂੰ ਮਿਲਣਾ ਆ। ਪਰ ਮੇਰੇ ਲਈ ਤੇ ਤੁਹਾਡੇ ਲਈ ਤੇ ਇਹਨਾਂ ਛੋਟੇ ਬੱਚਿਆਂ ਦੇ ਲਈ ਯਾਦ ਰੱਖੋ, ਤੁਹਾਨੂੰ ਨਿਯੋਤਾ ਦਿੱਤਾ ਗਿਆ ਆ। ਯਸੂ ਨੇ ਆਖਿਆ ਆ ਕਿ ਮੇਰੇ ਮਗਰ ਹੋ ਤੁਰ ਤੇ ਸਦੀਪਕ ਜੀਵਨ ਪਾ, ਇਹੋ ਹੀ ਤਾਂ ਅਸੀਂ ਕਰਨਾ ਚਾਹੁੰਦੇ ਆ। ਕੀ ਤੁਸੀਂ ਨਹੀਂ ਚਾਹੁੰਦੇ? ਤੁਹਾਡੇ ਵਿੱਚੋਂ ਸੱਚਮੁੱਚ ਕਿੰਨੇ ਯਸੂ ਦੇ ਪਿੱਛੇ ਚੱਲਣਾ ਚਾਹੁੰਦੇ ਹਨ? ਤੁਸੀਂ ਆਖਦੇ ਹੋ ਅੱਛਾ ਜੀ ਜਦ ਮੈਂ ਵੱਡਾ ਹੋ ਜਾਵਾਂਗਾ ਤੇ ਜਦ ਮੈਂ ਚੋਣ ਕਰਨ ਲਈ ਵਾਹਵਾ ਹੀ ਵੱਡਾ ਹੋ ਜਾਵਾਂਗਾ ਤੇ ਕੀ ਕਰਾਂਗਾ? ਮੈਨੂੰ ਇਹਦੀ ਪਰਵਾਹ ਨਹੀਂ ਕਿ ਮੇਰੇ ਕੋਲ ਕਿੰਨਾ ਪੈਸਾ ਆ, ਜਾਂ ਮੈਂ ਕਿੰਨਾ ਗਰੀਬ ਆ, ਜਾਂ ਕਿੰਨਾ ਲੋਕ ਮੇਰੇ ਉੱਤੇ ਹੱਸਦੇ ਹਨ, ਜਾਂ ਹੋਰ ਸਭ ਕੁਝ। ਮੈਂ ਯਸੂ ਦੇ ਪਿੱਛੇ ਚੱਲਣਾ ਚਾਹੁੰਦਾ ਆ, ਮੈਂ ਮੂਸਾ ਵਾਲੀ ਚੋਣ ਕਰਨੀ ਚਾਹੁੰਦਾ ਆ, ਉਸ ਅਮੀਰ ਜਵਾਨ ਵਾਲੀ ਨਹੀਂ। ਹੁਣ ਇੱਥੇ ਕਿੰਨੇ ਹਨ ਜਿਹੜੇ ਏਦਾਂ ਹੀ ਕਰਨਾ ਚਾਹੁੰਗੇ? ਹੁਣ ਕੀ ਤੁਸੀਂ ਸੱਚਮੁੱਚ ਕਰਨਾ ਚਾਹੁੰਦੇ ਹੋ? ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਨਾਲ ਖੜੇ ਹੋ ਜਾਓ, ਮੈਂ ਚਾਹੁੰਦਾ ਹਾਂ ਕਿ ਤੁਸੀਂ ਆਪਣਾ ਖੱਬਾ ਹੱਥ ਆਪਣੇ ਦਿਲ ਉੱਤੇ ਧਰੋ ਤੇ ਤੁਸੀਂ ਆਪਣਾ ਸੱਜਾ ਹੱਥ ਉਤਾਂਹ ਚੁੱਕੋ, ਮੈਂ ਚਾਹੁੰਦਾ ਹਾਂ ਕਿ ਤੁਸੀਂ ਆਪਣੀਆਂ ਅੱਖਾਂ ਬੰਦ ਕਰਕੇ ਆਪਣੇ ਸਿਰਾਂ ਨੂੰ ਝੁਕਾਓ ਅਤੇ ਮੇਰੇ ਪਿੱਛੇ ਇਹ ਸ਼ਬਦ ਆਖੋ, ਪਿਆਰੇ ਯਸੂ, ਮੈਂ ਆਪਣੇ ਜੀਵਨ ਦੀ ਪ੍ਰਤਿਗਿਆ ਤੇਰੇ ਲਈ ਕਰਦਾ ਹਾਂ। ਮੈਂ ਇਹ ਉਪਦੇਸ਼ ਸੁਣਿਆ ਆ ਜਿਹਦੇ ਵਿੱਚ ਦੋ ਜਵਾਨਾਂ ਨੇ ਆਪਣੇ ਜੀਵਨ ਦੀ ਚੋਣ ਕੀਤੀ। ਮੈਂ ਮਾਲਦਾਰ ਜਵਾਨ ਹਾਕਮ ਦੀ ਰਾਹ ਉੱਤੇ ਨਹੀਂ ਚੱਲਣਾ ਚਾਹੁੰਦਾ, ਪਰ ਮੈਂ ਮੂਸਾ ਦੀ ਰਾਹ ਉੱਤੇ ਜ਼ਰੂਰ ਚੱਲਣਾ ਚਾਹੁੰਦਾ ਆ। ਮੈਂ ਤਾਂ ਅਜੇ ਬੱਚਾ ਹੀ ਆ, ਪਿਆਰੇ ਯਸੂ ਮੇਰੀ ਅਗਵਾਈ ਕਰ ਸਦੀਪਕ ਜੀਵਨ ਤੱਕ, ਆਮੀਨ। ਹੁਣ ਤੁਸੀਂ ਆਪਣੇ ਸਿਰਾਂ ਨੂੰ ਝੁਕਾਓ, ਪਿਆਰੇ ਯਸੂ, ਇੱਕ ਦਿਨ ਤੇਰੀ ਧਰਤੀ ਦੀ ਇੱਥੇ ਯਾਤਰਾ ਵਿੱਚ, ਜਿੱਦਾਂ ਮੈਂ ਅੱਜ ਦੁਪਹਿਰ ਇਹਨਾਂ ਬੱਚਿਆਂ ਦੇ ਨਾਲ ਬੋਲ ਰਿਹਾ ਹਾਂ, ਲੋਕ ਵੀ ਤੇਰੇ ਕੋਲ ਅਜਿਹੇ ਬੱਚੇ ਲਿਆਏ, ਚੇਲਿਆਂ ਨੇ ਕਿਹਾ ਕਿ ਗੁਰੂ ਬਹੁਤ ਥੱਕਿਆ ਹੋਇਆ ਆ, ਉਹਨੇ ਅੱਜ ਸਵੇਰੇ ਪ੍ਰਚਾਰ ਕੀਤਾ ਸੀ, ਉਹਨੇ ਇਹਦਾ ਜਾਂ ਉਹਦਾ ਉਪਦੇਸ਼ ਦਿੱਤਾ ਸੀ ਅਤੇ ਉਹ ਬਹੁਤ ਥੱਕਿਆ ਹੋਇਆ ਆ, ਉਹਨੂੰ ਕੋਈ ਤੰਗੀ ਨਾ ਦਿਓ। ਪਰ ਯਸੂ ਤੂੰ ਆਖਿਆ ਬੱਚਿਆਂ ਨੂੰ ਮੇਰੇ ਕੋਲ ਆਉਣ ਦਿਓ, ਕਿਉਂਕਿ ਸੁਰਗ ਦਾ ਰਾਜ ਅਜਿਹਾ ਦਾ ਹੀ ਹੈ। ਪ੍ਰਭੂ ਪਰਮੇਸ਼ਰ ਅੱਜ ਇਹਨਾਂ ਕੁੜੀਆਂ ਤੇ ਮੁੰਡਿਆਂ ਨੂੰ ਜੋ ਇੱਥੇ ਹਨ ਪ੍ਰਵਾਨ ਕਰ ਇਸ ਧਾਰਮਿਕਤਾ ਦੀ ਪਾਠਸ਼ਾਲਾ ਵਿੱਚ, ਇੱਥੇ ਜਿੱਥੇ ਸਾਡਾ ਭਾਈ ਉਜਾੜ ਦੇ ਇੱਕ ਪਾਸੇ ਨੂੰ ਵੱਖਰਾ ਜਿਹਾ ਆ ਗਿਆ ਆ, ਉਹਨਾਂ ਪਰਿਵਾਰਾਂ ਨੂੰ ਜਿਹੜੇ ਸੰਸਾਰ ਦੀਆਂ ਚੀਜ਼ਾਂ ਤੋਂ ਅੱਡ ਹੋਣਾ ਚਾਹੁੰਦੇ ਹਨ, ਉਹਨਾਂ ਨੂੰ ਬਾਹਰ ਲਿਆਉਣ ਲਈ ਕੇਵਲ ਤੇਰੇ ਲਈ ਹੀ ਯਾਤਰਾ ਕਰਨ ਵਾਸਤੇ। ਹੁਣ ਉਹਨਾਂ ਦੇ ਬੱਚੇ ਵੀ ਇੱਥੇ ਹੀ ਹਨ, ਆਪਣੇ ਮਾਂ ਬਾਪ ਦੀ ਜ਼ਿੰਦਗੀ ਵੱਲ ਤੱਕ ਰਹੇ ਹਨ। ਜੋ ਵੀ ਅਸੀਂ ਕਰਦੇ ਹਾਂ ਉਹਦੇ ਵਿੱਚ ਅਸੀਂ ਇੱਕ ਨਮੂਨਾ ਹਾਂ। ਉਹ ਪਿਆਰੇ ਪਰਮੇਸ਼ਰ, ਅਸਮਾਨਾ ਤੇ ਧਰਤੀ ਦੇ ਕਰਤਾ ਪ੍ਰਭੂ, ਸਾਡੇ ਕਦਮਾਂ ਦੀ ਅਗਵਾਈ ਕਰ, ਤਾਂ ਕਿ ਅਸੀਂ ਕੋਈ ਮਾੜੀ ਗੱਲ ਇਹਨਾਂ ਛੋਟੇ ਬੱਚਿਆਂ ਦੇ ਸਾਹਮਣੇ ਨਾ ਕਰੀਏ ਜੋ ਕਿ ਉਹਨਾਂ ਦੀ ਰਾਹ ਵਿੱਚ ਠੋਕਰ ਬਣ ਜਾਵੇ। ਕਿਉਂਕਿ ਆਖਿਆ ਗਿਆ ਆ ਕਿ ਭਲਾ ਹੁੰਦਾ ਕਿ ਉਹਦੀ ਧੌਣ ਵਿੱਚ ਚੱਕੀ ਦਾ ਪੁੜ ਬੰਨਿਆ ਜਾਂਦਾ ਤੇ ਸਮੁੰਦਰ ਵਿੱਚ ਸੁੱਟਿਆ ਜਾਂਦਾ ਇਹਨਾਂ ਛੋਟਿਆਂ ਨੂੰ ਠੋਕਰ ਖਵਾਉਣ ਦੇ ਲਈ। ਤੂੰ ਆਖਿਆ ਆ ਕਿ ਉਹਨਾਂ ਦੇ ਸਵਰਗਦੂਤ ਮੇਰੇ ਅਸਮਾਨੀ ਪਿਤਾ ਦਾ ਮੂੰਹ ਸਦਾ ਤੱਕਦੇ ਰਹਿੰਦੇ ਹਨ। ਵੱਡਾ ਸਵਰਗਦੂਤ, ਰਾਖੀ ਕਰਨ ਵਾਲਾ ਫਰਿਸ਼ਤਾ ਇਸ ਹਰੇਕ ਛੋਟੀ ਰੂਹ ਦੇ ਉੱਤੇ ਰਹਿੰਦਾ ਆ। ਜਿਉਂ ਹੀ ਉਹ ਅੱਜ ਦੁਪਹਿਰ ਆਪਣੀਆਂ ਛੋਟੀਆਂ ਅੱਖਾਂ ਡੱਡ ਕੇ ਬੈਠੇ ਹੋਏ ਹਨ, ਵੇਖਦੇ ਹੋਏ ਕਿ ਸਵਾਲਾਂ ਦਾ ਜਵਾਬ ਦੇ ਰਹੇ ਹਨ ਅਤੇ ਬੱਚਿਆਂ ਦੀ ਛੋਟੀ ਕਹਾਣੀ ਜੋ ਬਾਈਬਲ ਵਿੱਚ ਹੈ ਸੁਣ ਰਹੇ ਹਨ, ਕਿਵੇਂ ਇਹਨਾਂ ਦੋਵਾਂ ਜਵਾਨਾਂ ਨੇ ਆਪੋ ਆਪਣੀ ਚੋਣ ਕੀਤੀ ਅਤੇ ਇਹਨਾਂ ਵਿੱਚੋਂ ਹਰੇਕ ਆਪੋ ਆਪਣੇ ਜੀਵਨ ਨੂੰ ਤੈਨੂੰ ਸਮਰਪਣ ਕਰ ਰਿਹਾ ਆ। ਓ ਯਹੋਵਾ ਪਰਮੇਸ਼ਰ, ਉਹਨਾਂ ਦੀ ਅਗਵਾਈ ਕਰ ਤੇ ਉਹਨਾਂ ਦੀ ਰੱਖਿਆ ਕਰ। ਕਾਸ਼ ਕਿ ਉਹ ਇਸ ਵੱਡੇ ਆਗੂ ਨੂੰ ਲੱਭ ਸਕਣ, ਯਸੂ ਮਸੀਹ ਨੂੰ। ਉਹ ਉਹਨਾਂ ਦੀ ਅਗਵਾਈ ਕਰੇਗਾ ਜਦਕਿ ਉਹਨਾਂ ਦੇ ਮਾਂ ਬਾਪ ਤੇ ਅਧਿਆਪਕ ਆਪਣਾ ਕੰਮ ਮੁਕਾ ਲੈਣਗੇ। ਕਾਸ਼ ਕਿ ਤੂੰ ਉਹਨਾਂ ਦੀ ਸਦੀਪਕ ਜੀਵਨ ਤੱਕ ਅਗਵਾਈ ਕਰ ਜਿੱਦਾਂ ਤੂੰ ਮੂਸਾ ਦੀ ਕੀਤੀ ਸੀ, ਜਿੱਦਾਂ ਹੀ ਉਹਨਾਂ ਦੀ ਹਲੀਮ ਬੱਚਿਆਂ ਵਾਲੀ ਦੁਆ ਤੈਨੂੰ ਪਹੁੰਚੇ। ਪ੍ਰਭੂ, ਮੈਂ ਤੇਰਾ ਸੇਵਕ ਹੋਣ ਦੇ ਨਾਤੇ ਉਹਨਾਂ ਨੂੰ ਤੈਨੂੰ ਸੌਂਪਦਾ ਹਾਂ। ਤੇਰੇ ਮੁਕਟ ਲਈ ਹੀਰੇ ਤੇ ਤੋਹਫੇ ਕਰਕੇ ਧਰਤੀ ਉੱਤੇ ਆਪਣੇ ਸਨਮਾਨ ਲਈ ਉਹਨਾਂ ਨੂੰ ਵਰਤ, ਯਸੂ ਮਸੀਹ ਦੇ ਨਾਮ ਵਿੱਚ ਆਮੀਨ। ਤੁਸੀਂ ਛੋਟੇ ਬੱਚੇ ਹੋ, ਤੁਸੀਂ ਵੀ ਕਰ ਸਕਦੇ ਹੋ। ਹੁਣ ਤੁਸੀਂ ਇਸ ਗੱਲ ਬਾਰੇ ਬਿਹਤਰ ਮਹਿਸੂਸ ਕਰਦੇ ਹੋ, ਜਾਣਦੇ ਹੋ ਕਿ ਤੁਹਾਡੀ ਅਗਵਾਈ ਯਸੂ ਕਰੇਗਾ। ਕੀ ਤੁਸੀਂ ਇਹਦਾ ਵਿਸ਼ਵਾਸ ਨਹੀਂ ਕਰਦੇ? ਯਸੂ ਤੁਹਾਨੂੰ ਮੂਸਾ ਤੇ ਮਿਰੀਅਮ ਦੀ ਨਾਈ ਛੋਟੇ ਬੱਚੇ ਬਣਾਏਗਾ, ਨਬੀ ਅਤੇ ਨਬੀਆ ਤੁਹਾਡੇ ਵਿੱਚੋਂ ਉਹ ਮਹਾਨ ਲੋਕ ਬਣਾਏਗਾ। ਹੁਣ ਵੱਡਿਆਂ ਨੇ ਜਿਨ੍ਹਾਂ ਉਹਨੂੰ ਕਬੂਲ ਕੀਤਾ ਆ, ਕੀ ਅਸੀਂ ਚਾਹੁੰਦੇ ਆ ਕਿ ਉਹ ਹੀ ਹੁਣ ਤੋਂ ਅਗਾਂਹ ਨੂੰ ਸਾਡੀ ਅਗਵਾਈ ਕਰੇ? ਮੈਂ ਚਾਹੁੰਦਾ ਆ ਕਿ ਉਹ ਅਗਾਂਹ ਨੂੰ ਮੇਰੀ ਅਗਵਾਈ ਕਰੇ, ਮੇਰੇ ਕਦਮਾਂ ਦੀ ਰਾਹਨੁਮਾਈ ਕਰੇ ਤੇ ਮੇਰਾ ਹੱਥ ਫੜੇ ਵੇਖਿਆ ਜੇ। ਅਤੇ ਜਦ ਮੈਂ ਦਰਿਆ ਦੇ ਉੱਤੇ ਆਵਾਂ ਤਾਂ ਮੈਂ ਉਹਦੇ ਹੱਥ ਦੀ ਪਕੜ ਚਾਹੁੰਦਾ ਹਾਂ। ਅਸੀਂ ਸਭ ਚਾਹੁੰਦੇ ਹਾਂ ਕਿ ਅਸੀਂ ਨਹੀਂ ਚਾਹੁੰਦੇ। ਪਿਆਰੇ ਯਸੂ, ਸਾਡੀ ਵੀ ਅਗਵਾਈ ਕਰ ਪਿਤਾ, ਅਸੀਂ ਇੱਕ ਦੂਜੇ ਤੋਂ ਅੱਡ ਹੋਣ ਵਾਲੇ ਆ। ਮੈਨੂੰ ਤੂਸਾਨ ਜਾਣਾ ਹੀ ਪੈਣਾ ਆ, ਆਉਣ ਵਾਲੀਆਂ ਬੰਦਗੀਆਂ ਦੇ ਲਈ ਮੈਂ ਤਿਆਰੀ ਕਸਣੀ ਆ। ਪਰਮੇਸ਼ਰ, ਮੈਂ ਇਹਨਾਂ ਲੋਕਾਂ ਦੇ ਸਮੂਹ ਨੂੰ, ਪਾਈਲੀਓ, ਜੀਨ ਅਤੇ ਬਾਕੀ ਦੇ ਸਭ ਪੈਰੋਕਾਰਾਂ ਨੂੰ ਤੇਰੇ ਹੱਥਾਂ ਵਿੱਚ ਸੌਂਪਦਾ ਹਾਂ। ਤੂੰ ਉਹਨਾਂ ਨੂੰ ਬਰਕਤ ਬਖਸ਼ੇਗਾ ਤੇ ਪਿਆਰ ਕਰੇਗਾ ਤੇ ਉਹਨਾਂ ਦੇ ਸਾਰੇ ਦੋਸ਼ਾਂ ਨੂੰ ਮਾਫ ਕਰਦਾ ਹੋਇਆ, ਉਹਨਾਂ ਦੀਆਂ ਸਭ ਬਿਮਾਰੀਆਂ ਨੂੰ ਚੰਗੀਆਂ ਕਰਦਾ ਹੋਇਆ, ਸਦਾ ਉਹਨਾਂ ਨੂੰ ਪਿਆਰ ਤੇ ਸੰਗਤ ਵਿੱਚ ਬੰਨ ਕੇ ਰੱਖਦਾ ਹੋਇਆ, ਜਿਹੜੇ ਥੱਕ ਜਾਣਗੇ ਉਹਨਾਂ ਦਾ ਹੌਸਲਾ ਵਧਾਉਂਦਾ ਹੋਇਆ, ਤੇ ਕਦੇ ਕਦੇ ਸ਼ੈਤਾਨ ਆਣ ਕੇ ਉਹਨਾਂ ਦੇ ਹੌਸਲੇ ਨੂੰ ਘਟਾ ਸਕਦਾ ਆ। ਯਾਦ ਰਹੇ, ਤੂੰ ਵੀ ਇਹਨਾਂ ਗੱਲਾਂ ਦੇ ਵਿੱਚੋਂ ਦੀ ਹੀ ਲੰਘਿਆ ਹੈ। ਨਿਰਾਸ਼ਾ, ਇਸ ਧਰਤੀ ਦੇ ਲੋਕਾਂ ਤੇ ਮਨੁੱਖਾਂ ਤੋਂ ਤਿਆਗਿਆ ਹੋਇਆ ਤੇ ਕਦੇ ਕਦੇ ਬਹੁਤ ਹੀ ਪਿਆਰੇ ਮਿੱਤਰ ਵੀ, ਰਿਸ਼ਤੇਦਾਰ ਵੀ ਸਾਨੂੰ ਤਿਆਗ ਦਿੰਦੇ ਹਨ, ਪਰ ਇੱਕ ਜਣਾ ਹੈ ਜਿਹਨੂੰ ਅਸਾਂ ਚੁਣਿਆ ਆ, ਉਹ ਸਾਨੂੰ ਕਦੇ ਵੀ ਨਾ ਛੱਡੇਗਾ ਤੇ ਨਾ ਤਿਆਗੇਗਾ। ਪ੍ਰਭੂ, ਸਦੀਪਕ ਜੀਵਨ ਦੀ ਵੱਲ ਸਾਡੀ ਅਗਵਾਈ ਕਰ। ਮੈਂ ਪ੍ਰਾਰਥਨਾ ਕਰਦਾ ਆ ਕਿ ਤੂੰ ਇਹ ਬਖਸ਼ ਦੇਵੇਂਗਾ ਕਿ ਅਸੀਂ ਧਰਤੀ ਉੱਤੇ ਕਈ ਵਾਰ ਵਧੇਰੇ ਮਿਲ ਸਕੀਏ, ਤੇਰੇ ਬਾਰੇ ਬੋਲ ਸਕੀਏ ਤੇ ਗੱਲਬਾਤ ਕਰ ਸਕੀਏ, ਤੇ ਤਦ ਉਸ ਮਹਾਨ ਦਿਨ ਨੂੰ ਜਦ ਸਾਰਾ ਸੰਸਾਰ ਨਸ਼ਟ ਹੋ ਜਾਵੇਗਾ ਤੇ ਸਾਰਾ ਸਮਾਂ ਅਨੰਤਤਾ ਵਿੱਚ ਘੁਲ ਮਿਲ ਜਾਵੇਗਾ। ਕਾਸ਼ ਕਿ ਅਸੀਂ ਉਸ ਵੱਡੀ ਬਾਦਸ਼ਾਹਤ ਵਿੱਚ ਮਿਲ ਸਕੀਏ, ਨਾ ਟੁੱਟਣ ਵਾਲੇ ਪਰਿਵਾਰਾਂ ਵਾਂਗ ਇਹਦੂ ਬਾਅਦ ਸਦਾ ਇਕੱਠੇ ਰਹੀਏ। ਪ੍ਰਭੂ, ਇਹ ਬਖਸ਼ ਦੇ ਤਦ ਤੱਕ। ਕਾਸ਼ ਕਿ ਅਸੀਂ ਆਪਣੀ ਸਾਰੀ ਤਾਕਤ ਦੇ ਨਾਲ ਰਾਜ ਦੇ ਕੰਮਾਂ ਲਈ ਮਿਹਨਤ ਕੰਮ ਕਰ ਸਕੀਏ, ਜਦਕਿ ਸੂਰਜ ਅਜੇ ਵੀ ਚਮਕ ਰਿਹਾ ਆ। ਅਸੀਂ ਯਸੂ ਦੇ ਨਾਂ ਵਿੱਚ ਮੰਗਦੇ ਹਾਂ, ਆਮੀਨ। ਪਰਮੇਸ਼ਵਰ ਤੁਹਾਨੂੰ ਸਭਨਾਂ ਨੂੰ ਬਰਕਤ ਬਖਸ਼ੇ।
ਆਹ
Thank you all.